ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਵੈ ਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।
ਗੁਰਮੁਖ ਨਾਮ ਪ੍ਰਗਟੀ ਹੈ ਸੋਏ ਕਿਉਂ ਯੁਗ ਨਿਰਮਲ ਅਕਸ਼ਾ ਲੋਏ ਨਾਮੇ ਨਾਮ ਰਤੇ ਸੁਖ ਪਾਇਆ ਨਾਮ ਰਿਹਾ ਨਿਭਦਾਈ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਮਾਰੂ ਅੰਦਰ ਮਾਰੂ ਸੋਹਣਿਆਂ ਨੇ ਸਲੇਖ ਹੇਠ ਬਾਣੀ ਚੌਥੇ ਪਾਤਸ਼ਾਹ ਦੇ ਆਪਾਂ ਉਸ ਦਿਨ 10 ਪਦੇ ਕੀਤੇ ਸੀ, ਅੱਜ 11ਵੇਂ ਪਦੇ ਦੀ ਜਿਹੜੀ ਆਰੰਭਤਾ ਹੈ। ਮੈਂ ਗੁਰਮੁਖੀ ਨਾਮ ਪ੍ਰਗਟੀ ਹੈ ਸੋਏ, ਗੁਰਮੁਖ ਨੂੰ ਨਾਮ ਪ੍ਰਗਟ ਹੁੰਦਾ, ਗੁਰਮੁਖ ਨੂੰ ਪਤਾ ਹੁੰਦਾ ਨਾਮ ਹੁੰਦਾ ਕੀ ਹੈ। ਨਾਮ ਬਾਰੇ ਭੁਲੇਖਾ ਸ਼ੁਰੂ ਤੋਂ ਹੀ ਰਿਹਾ, ਇਹ ਨਹੀਂ ਵੀ ਅੱਜ ਤੋਂ ਹੀ ਹੈ, ਨਾਮ ਬਾਰੇ ਭੁਲੇਖਾ ਉਦੋਂ ਵੀ ਸੀ। ਗੁਰਮੁਖੀ ਨਾਮ ਪ੍ਰਗਟੀ ਹੈ ਸੋਏ, ਉਹਨੂੰ ਪ੍ਰਗਟ ਹੈ, ਉਹਨੂੰ ਪ੍ਰਤੱਖ ਪਤਾ ਵੀ ਨਾਮ ਕੀ ਹੁੰਦਾ। ਜੇ ਨਾਮ ਬਾਰੇ ਭੁਲੇਖਾ ਸੀ ਤਾਂ ਹੀ ਤਾਂ ਕਹਿਣਾ ਪਿਆ ਵੀ ਇੱਕੋ ਨਾਮ ਹੁਕਮ ਹੈ ਗੁਰ ਸਤਿਗੁਰ ਦੀ ਬੁਝਾਏ ਜੀ, ਇਹਦਾ ਮੈਂ ਨਾਮ ਦਾ ਭੁਲੇਖਾ ਸ਼ੁਰੂ ਤੋਂ ਹੀ ਰਿਹਾ। ਤਾਂ ਹੀ ਕਹਿੰਦੀ ਰਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਛੇ ਪਛਤਾਏ। ਹੁਣ ਕਿਹਨੂੰ ਕਿਹਾ? ਪੰਡਿਤ ਨੂੰ ਕਿਹਾ। ਪੰਡਿਤ ਤਾਂ ਸਵੇਰ ਤੋਂ ਸ਼ਾਮ ਤੱਕ ਰਾਮ ਰਾਮ ਕਰ ਰਿਹਾ, ਪੰਡਿਤ ਦਾ ਰਾਮ ਦਾ ਵਿਆਖਿਆਕਾਰ ਹੈ, ਪਰ ਪੰਡਿਤ ਨੂੰ ਗੁਰੂ ਸਾਹਿਬ ਕਹਿ ਰਹੇ ਨੇ ਰਾਮ ਨਾ ਜਾਣਿਆ ਰਾਮ ਕਾ ਮੂੜੇ। ਉਹ ਜਪਣਾ ਨਹੀਂ ਜਾਣਨਾ ਸੀ ਪਹਿਲੋਂ, ਜਪਣਾ ਬਾਅਦ ਸੀ, ਜਾਣ ਲੈਣਾ ਸੀਗਾ। ਕੋਈ ਵੀ ਚੀਜ਼ ਆਪਾਂ ਲੈਂਦੇ ਹਾਂ ਜਦ ਪਹਿਲਾਂ ਚੀਜ਼ ਨੂੰ ਜਾਣਦੇ ਹਾਂ, ਉਹਦੇ ਬਾਰੇ ਜਾਣ ਪਛਾਣ ਤਾਂ ਹੀ ਖਰੀਦਦੇ ਹਾਂ। ਕਹਿੰਦੇ ਰਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਛੇ ਪਛਤਾਏ ਰੇ, ਪਛਤਾਉਣਾ ਪਊਗਾ ਜੇ ਗਲਤ ਨਾਮ ਜਪੀ ਗਿਆ। ਟਾਈਮ ਤਾਂ ਉਨਾ ਹੀ ਹੈ, ਟਾਈਮ ਤਾਂ ਤੇਰੇ ਕੋਲ ਉਨਾ ਹੀ ਹੈ। ਜੇ ਖਾਲੀ ਖੱਡੀ ਬੁਣੀ ਗਿਆ ਧਾਗਾ ਪਿਆ ਹੀ ਨਹੀਂ ਵਿੱਚ, ਐਨਰਜੀ ਤਾਂ ਉਨੀ ਲੱਗ ਗਈ, ਟਾਈਮ ਵੀ ਉਨਾ ਹੀ ਵੇਸਟ ਹੋ ਗਿਆ, ਉਨਾ ਦਰਜੀ ਲੱਗੇ ਨੇ ਆਪਣੇ ਨਾਲ। ਜੇ ਧਾਗਾ ਰਿਗਲੇ ਖਤਮ ਹੋ ਜਾਵੇ ਉਨੀ ਗੇੜਾ ਦੇਈ ਜਾਣ, ਕੀ ਸੀ ਪਹਿਲਾਂ ਕੀ ਪੜਦੇ ਸਿੱਪ ਜਾਣਗੇ। ਇਸ ਕਰਕੇ ਕਹਿੰਦੇ ਜਬ ਲੱਗ ਤੱਗ ਬਾਹੋਂ ਦੇਹੀ ਤਬ ਲੱਗ ਨਾ ਬਿਸਰੇ ਰਾਮ ਸੁਨੇਹੀ। ਖੱਡੀ ਵਾਲੀ ਗੱਲ ਕੀਤੀ ਨਾ ਕਬੀਰ, ਖੱਡੀ ਬੁਣਦਾ ਰੋਜ਼, ਕਹਿੰਦਾ ਜਿੰਨਾ ਚਿਰ ਤੱਗ ਆਇਆ ਨਾ ਸਾਹ ਦਾ, ਆਹ ਬਾਹੋਂ ਬੇਹੀ ਆਹ ਜਿਹੜੀ ਆਹ ਬਾਹਾਂ ਪਾਇਆ ਨਾ ਸਰੀਰ ਦਾ, ਕਹਿੰਦਾ ਤਬ ਲੱਗ ਨਾ ਬਿਸਰੇ ਰਾਮ ਸੁਨੇਹੀ, ਉਹਨਾਂ ਚਿਰ ਹੀ ਰਾਮ ਦਾ ਬਿਸਰਨ ਦਾ ਖਤਰਾ ਹੈ। ਇਸ ਕਰਕੇ ਇੱਥੇ ਕਹਿੰਦੇ ਗੁਰਮੁਖੀ ਨਾਮ ਪ੍ਰਗਟੀ ਹੈ ਸੋਏ, ਉਹਨੂੰ ਪਤਾ ਵੀ ਨਾਮ ਕੀ ਹੁੰਦਾ। ਅੱਜ ਵੀ ਉੱਥੇ ਖੜੀ ਹੈ ਗੱਲ ਨਾਮ ਦੀ, ਤਾਂ ਪੈਰ ਪੈਰ ਤੇ ਪ੍ਰਭਾਸ਼ਿਤ ਕਿਉਂ ਕਰਨਾ ਪਿਆ ਨਾਮ ਨੂੰ, ਕਿਉਂ ਕਹਿਣਾ ਪਿਆ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਇਹਦਾ ਮਤਲਬ ਧਰੂਵਰ ਪ੍ਰਹਲਾਦ ਜਿਵੇਂ ਜਪਦੇ ਸੀ, ਉਹਦੇ ਤੋਂ ਲੀਹੋਂ ਗੱਡੀ ਲੈ ਜਾਂਦੀ ਹੁੰਦੀ ਹੈ, ਉਹਦੇ ਤੋਂ ਗੱਡੀ ਲੀਹੋਂ ਲੈ ਜਾਂਦੀ ਹੁੰਦੀ ਹੈ, ਅੱਜ ਵੀ ਲਈ ਵੀ ਹੈ, ਅੱਜ ਵੀ ਨਾਮ ਦਾ ਭੁਲੇਖਾ। ਇਸ ਕਰਕੇ ਵਾਰ ਵਾਰ ਜਦ ਗਿਆ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੇ ਗੁਰਸਿੱਖਾਂ ਮਨ ਮਿੱਠਾ। ਗੱਲ ਹੈ ਕੋਈ ਨਾਮ ਦੀ, ਕਹਿੰਦੇ ਇੱਕੋ ਨਾਮ ਹੁਕਮ ਹੈ, ਹੁਕਮ ਦੀ ਗੱਲ ਹੈ ਕੋਈ। ਨਾਨਕ ਨਾਮ ਵਿਖਾਣਾ ਵਿਖਾਨਣਾ ਹੈ, ਨਾਮ ਵਿਆਖਿਆ ਕਰਨੀ ਹੈ, ਕਥਾ ਹੈ ਕੋਈ ਨਾਮ ਦੀ, ਅਗਰਵਾਣੀ ਕਥਾ ਨਾਮ ਦੀ ਹੋਈ ਹੈ ਸਾਰੀ। ਹੁਣ ਇੱਥੇ ਭੁਲੇਖਾ ਸੀ, ਫੇਰ ਉਹੀ ਨਾਮ ਵਾਲਾ ਇੱਕ ਅੱਖਰ ਵਾਲਾ ਖੜਾ ਕਰੀ ਬੈਠੇ ਹਾਂ। ਜਿਹੜਾ ਭੁਲੇਖਾ ਕੱਢਿਆ ਸੀ ਗੁਰੂ ਕਿਆਂ ਨੇ ਆ ਕੇ, ਉਹ ਭੁਲੇਖਾ ਚ ਸਿੱਖ ਸੰਗਤ ਦੇ ਵਿੱਚ ਵੀ ਹੈ। ਸਾਡੀਆਂ ਕਈ ਸੰਸਥਾਵਾਂ ਨੇ ਜਿਹਦੇ ਬਾਰੇ ਨਾਮ ਬਾਰੇ ਜਿਹਨਾਂ ਦੀ ਚਰਚਾ ਛਿੜਦੀ ਰਹਿੰਦੀ ਹੈ। ਹੁਣ ਇੱਥੇ ਤਾਂ ਹੀ ਅੱਜ ਆਰੰਭਤਾ ਕਰ ਰਹੇ ਨੇ ਚੌਥੇ ਪਾਤਸ਼ਾਹ, ਕਹਿੰਦੇ ਗੁਰਮੁਖੀ ਨਾਮ ਪ੍ਰਗਟੀ ਹੈ ਸੋਏ। ਹਾਂਜੀ, ਉਹ ਕਹਿੰਦੇ ਚੌ ਯੁੱਗ ਹੈ ਜਿਹੜਾ ਇਹ ਨਾਮ ਜਪਣਵੇ ਨਾ, ਚੌਵਾਂ ਯੁੱਗਾਂ ਚ ਹੀ ਅੱਛਾ ਨਿਰਮਲ ਸੋਏ ਲੋਏ ਲੋਏ। ਲੋਹੇ ਸਰੀਰ ਨੂੰ ਕਹਿੰਦੇ ਨੇ, ਲੋਹੇ ਜੋਤ ਨੂੰ ਕਹਿੰਦੇ ਨੇ, ਸਰੀਰ ਨੂੰ ਨਹੀਂ ਕਹਿੰਦੇ। ਜਿਹੜਾ ਜੀਵ ਹੈ ਲੋਹ ਰੂਪ ਹੈ ਜੋਤ ਰੂਪ ਹੈ, ਇਹ ਫਿਰ ਜੇ ਇਹ ਨਾਮ ਜਪਣਵੇ ਨਾ, ਯੁੱਗ ਕੋਈ ਵੀ ਹੋਵੇ ਅੱਛਾ ਹੀ ਰਹਿੰਦਾ। ਯੁੱਗ ਤਾਂ ਚਾਰ ਹੀ ਚੱਲਣੇ ਨੇ, ਜਿੰਨਾ ਚਿਰ ਰਚਨਾ ਚੱਲੂ ਯੁੱਗ ਚਾਰ ਹੀ ਚੱਲਣਗੇ। ਪਰ ਗੁਰਮੁਖ ਜਿਹੜਾ ਹੈਗਾ, ਗੁਰਮੁਖ ਜਿਹੜਾ ਹੈ ਅਮਰ ਹੋ ਗਿਆ, ਉਹ ਤਾਂ ਫਿਰ ਸੱਚਖੰਡ ਵਾਲਿਆਂ ਦੇ ਨਾਲ ਹੀ ਖੜਾ। ਜਿਹੜਾ ਸੱਚਖੰਡ ਵਾਲਿਆਂ ਦੇ ਨਾਲ ਖੜਾ, ਉਹਦੇ ਵਾਸਤੇ ਚਾਰ ਹੀ ਯੁੱਗ ਨੇ, ਕਿਉਂਕਿ ਜਿੰਨਾ ਚਿਰ ਰਚਨਾ ਹੈ ਦੂਜੇ ਤਿੰਨ ਵੀ ਤਾਂ ਯੁੱਗ ਚੱਲਣਗੇ ਹੀ। ਉਹ ਕਹਿੰਦੇ ਪਰ ਉਹ ਅੱਛਾ ਹੀ ਰਹਿੰਦਾ, ਉਹਦੇ 'ਤੇ ਮੈਲ ਨਹੀਂ ਲੱਗਦੀ ਫਿਰ, ਜਿਹੜਾ ਇਹ ਨਾਮ ਜਿਹੜਾ ਸਮਝ ਲਵੇ ਗੁਰਮੁਖਾਂ ਵਾਲਾ। ਹਾਂਜੀ,
ਨਾਮੇ ਰਾਮ ਰਤੇ ਸੁਖ ਪਾਇਆ ਨਾਮ ਰਹਾ ਲਿਬਲਾਈ।
ਕਹਿੰਦੇ ਨਾਮੇ ਪਹਿਲੇ ਨਾਮੇ ਦੇ ਮੰਮੇ ਨੂੰ ਲਾਏ, ਦੂਜੇ ਨਾਮ ਦੇ ਮੰਮੇ ਨੂੰ ਜ਼ਿਆਰੀ ਹੈ। ਇਹ ਨਾਮੇ ਦੇ ਬੀਜ ਨੇ ਦੋਵੇਂ ਮਨ ਔਰ ਚਿੱਤ। ਇਹ ਨਾਮੇ ਬਹੁ ਵਚਨ ਹੈ ਨਾ। ਹੁਣ ਇਹ ਕਹਿੰਦੇ ਨਾਮੇ ਨੇ ਨਾ ਜਿਹੜੇ ਇਹ ਜਿਹੜੇ ਜੋਤ ਸਰੂਪ ਦੇ ਬੀਜ ਨੇ ਦੋਏ, ਕਹਿੰਦੇ ਨਾਮ ਰਤੇ ਸੁਖ ਪਾਇਆ। ਇਹ ਜਦ ਇਹ ਨਾਮ ਦੇ ਬੀਜ ਦੋਏ ਨਾ ਮਨ ਔਰ ਚਿੱਤ ਨਾਮ ਨਾਲ ਜੁੜ ਜਾਂਦੇ ਨੇ, ਹੁਕਮ ਵਿੱਚ ਰਤੇ ਜਾਂਦੇ ਨੇ, ਸੁਖ ਦੀ ਪ੍ਰਾਪਤੀ ਹੈ। ਹੁਣ ਵੀ ਤੁਸੀਂ ਜੇ ਗਿਆਨ ਨਾਲ ਜੁੜ ਜਾਓ ਉਨਾ ਚਿਰ ਦੁੱਖ ਹੁੰਦਾ ਹੀ ਨਹੀਂ। ਜਿੰਨਾ ਚਿਰ ਤੁਹਾਡੀ ਸੁਰਤ ਨਾਮ ਨਾਲ ਜੁੜੀ ਹੈ, ਗੁਰਬਾਣੀ ਨਾਲ ਜੁੜੀ ਹੋਈ ਹੈ, ਉਨਾ ਚਿਰ ਸੁੱਖ ਬਣਿਆ ਹੋਇਆ। ਕਹਿੰਦੇ ਦੁੱਖ ਤਦੇ ਜਦ ਵਿਸਰ ਜਾਏ, ਜਦ ਨਾਮ ਤੋਂ ਸੂਈ ਤੁਹਾਡੀ ਵਿਸਰੀ, ਹੁਕਮ ਤਾਂ ਤੁਸੀਂ ਟੁੱਟੇ, ਦੁੱਖ ਜਦੀ ਖੜਾ। ਜਿਹੜੀ ਅਸੀਂ ਕਲਪਨਾ ਕਰਦੇ ਹਾਂ ਨਾਮ ਤੋਂ ਟੁੱਟੇ ਹੁੰਦੇ ਹਾਂ, ਜਦੋਂ ਇਕੱਲਾ ਹੋਊਗਾ ਕਲਪਨਾ ਕਰੂਗਾ, ਜਦੋਂ ਦੋ ਹੋਣਗੇ ਵਿਚਾਰ ਚੱਲੂਗੀ, ਦੋ ਹੋਣਗੇ ਨਾ ਵਿਚਾਰ ਚੱਲੂਗੀ, ਇੱਕ ਹੋਊਗਾ ਤਾਂ ਹੀ ਤਾਂ। ਜਿਹੜਾ ਇਕੱਲਾਪਣ ਹੈ ਨਾ, ਇਕੱਲਾਪਣ ਇਕੱਲਾਪਣ ਬੰਦੇ ਨੂੰ ਡਿਪਰੈਸ਼ਨ ਚ ਲੈ ਜਾਂਦਾ, ਇਕੱਲਾਪਣ ਜਿਹੜਾ। ਇਸ ਕਰਕੇ ਜਿੰਨਾ ਚਿਰ ਇਹ ਆਪਣੇ ਆਪ ਨੂੰ ਇਕੱਲਾ ਮੰਨਦਾ ਇਕੱਲਾ ਰਹਿੰਦਾ, ਬ੍ਰੇਨ ਵਿੱਚ ਇਕੱਲਾ ਰਹਿੰਦਾ ਇਹ। ਬ੍ਰੇਨ ਵਿੱਚ ਜਿੰਨਾ ਚਿਰ ਸੁਰਤ ਰਹਿੰਦੀ ਹੈ ਡਰੂਗਾ, ਕੰਬੂਗਾ, ਜਿੰਨਾ ਚਿਰ ਬ੍ਰੇਨ ਚ ਸੁਰਤ ਹੈ ਇਕੱਲਾ। ਜਿਵੇਂ ਬੱਚਾ ਇਕੱਲਾ ਡਰਦਾ, ਕਈ ਵਾਰੀ ਆਪਾਂ ਬੱਚਾ ਛੋਟਾ ਹੋਵੇ ਨਾ ਨਾਲ ਸਿਰਹਾਣਾ ਪਾ ਜਾਂਦੇ, ਜੇ ਜਾਣਾ ਹੋਵੇ ਨਾ ਮਜਬੂਰੀ ਕਿਤੇ ਸਿਰਹਾਣਾ ਲਾ ਜਾਂਦੇ ਨਾਲ, ਉਹਦਾ ਮਤਲਬ ਹੁੰਦਾ ਵੀ ਬੱਚੇ ਨੂੰ ਇਹ ਮਹਿਸੂਸ ਰਹੇ ਵੀ ਮੇਰੇ ਨਾਲ ਮੇਰਾ ਮੰਮਾ ਜਾਂ ਪਾਪਾ ਭੁਗ ਪਿਆ। ਇਕੱਲਾ ਇਕੱਲਾ ਡਰਦਾ, ਇਹ ਇਕੱਲਾ ਉਦੋਂ ਡਰਦਾ ਜਦੋਂ ਬ੍ਰੇਨ ਚ ਹੁੰਦਾ, ਜਦੋਂ ਦਿਮਾਗ ਨਾਲ ਜੁੜਦਾ ਇਕੱਲਾ, ਜਦੋਂ ਹਿਰਦੇ ਤੇ ਜਾਂਦਾ ਦੋ ਨੇ। ਉਹ ਕਹਿੰਦੇ ਨਾਮ ਰਤੇ ਸੁੱਖ ਪਾਇਆ, ਜਦੋਂ ਹੀ ਇਹ ਨਾਮ ਤੋਂ ਟੁੱਟ ਜਾਵੇ ਕਿਸੇ ਵੇਲੇ ਵੀ, ਕਿਸੇ ਵੇਲੇ। ਕਹਿੰਦੇ ਦੁੱਖ ਤਦੇ ਤਦੇ ਤਾਂ ਮਤਲਬ ਉਸੇ ਟਾਈਮ, ਇਹ ਨਹੀਂ ਵੀ ਟਾਈਮ ਲੱਗੂਗਾ ਦੁੱਖ ਨੂੰ। ਦੁੱਖ ਕੀ ਹੈ? ਚਿੰਤਾ, ਚਿੰਤਾ ਹੀ ਦੁੱਖ ਹੈ। ਕੋਈ ਨਾ ਦੁੱਖ ਤਾਂ ਸਾਨੂੰ ਨਾਮ ਹੀ ਹੋਵੇ, ਅਸੀਂ ਬੈਠੇ ਬੈਠੇ ਚ ਆਪ ਹੀ ਘੜ ਲੈਂਦੇ ਦੁੱਖ ਤਾਂ ਅਸੀਂ। ਐ ਨਾ ਹੋ ਜਾਵੇ, ਆਉਣਾ ਹੋ ਜਾਵੇ, ਦੁੱਖ ਤਾਂ ਹੁੰਦਾ ਨਹੀਂ ਹੋਇਆ ਹੁੰਦਾ। ਬੱਚਾ ਸਕੂਲ ਗਿਆ, ਐ ਨਾ ਹੋ ਜਾਵੇ, ਫਲਾਣਾ ਹੋ ਗਿਆ, ਸੁੱਖੀ ਸੰਦੀ ਘਰੇ ਮੁੜਿਆ ਆਵੇ, ਇਹ ਦੁੱਖ ਤਾਂ ਆਪ ਹੀ ਖੜਾ ਕਰ ਲੈਂਦਾ ਹੈ। ਕਹਿੰਦੇ ਦੁੱਖ ਤਦੇ ਜਦ ਵਿਸਰ ਜਾਏ, ਵਿਸਰਿਆ ਜਦੀ ਦੁੱਖ ਹੈ, ਨਾਲ ਦੀ ਨਾਲ ਟਾਈਮ ਨਹੀਂ ਲੱਗਣਾ। ਤਾਂ ਹੀ ਕਹਿੰਦੀ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਇੱਕ ਘੜੀ ਵੀ ਜੇ ਟੁੱਟ ਗਿਆ ਤਾਂ ਉਸੇ ਵੇਲੇ ਕਲਪਨਾ ਸ਼ੁਰੂ ਹੋ ਜਾਂਦੀ ਹੈ। ਦੋ ਯੁੱਗ ਨੇ ਜਿਹੜੇ ਤਕਰੀਬਨ ਦੋ ਤਾਂ ਸਾਡੇ ਅੰਦਰ ਬਣੇ ਹੀ ਰਹਿੰਦੇ ਨੇ ਨਾ, ਸਤਯੁੱਗ ਔਰ ਕਲਯੁੱਗ। ਜੇ ਸੱਤ ਨਾਲ ਜੁੜੇ ਹੈ, ਜਿੰਨਾ ਟਾਈਮ ਨਿਕਲ ਗਿਆ ਸੱਤ ਨਾਲ ਜੁੜੇ ਹੋਏ ਹੈ ਉਹ ਸਤਯੁੱਗ ਹੈ, ਜਿੰਨਾ ਚਿਰ ਕਲਪਨਾ ਨਾਲ ਜੁੜ ਕੇ ਟਾਈਮ ਲੰਘਦਾ ਉਨਾ ਚਿਰ ਕਲਯੁੱਗ ਹੈ। ਉਹ ਰੋੜੇ ਦੇਖ ਲਓ ਕਿੰਨਾ ਚਿਰ ਅਸੀਂ ਕਲਯੁੱਗ ਚ ਰਹਿੰਦੇ ਹਾਂ, ਕਿੰਨਾ ਚਿਰ ਅਸੀਂ ਸਤਯੁੱਗ ਵਿੱਚ ਰਹਿੰਦੇ ਹਾਂ। ਕੀ ਜਦੋਂ ਤੁਸੀਂ ਗੁਰਬਾਣੀ ਨਾਲ ਜੁੜੇ ਹੋ, ਕੀ ਇਹਨੂੰ ਕਲਯੁੱਗ ਮੰਨ ਲਾਂਗੇ? ਕੀ ਇਹਨੂੰ ਕਲਯੁੱਗ ਕਿਹਾ ਜਾ ਸਕਦਾ? ਉਹ ਟਾਈਮ ਕਲਯੁੱਗ ਕਿਵੇਂ ਗਿਣਿਆ ਜਾਊਗਾ ਜਿੰਨਾ ਚਿਰ ਤੁਸੀਂ ਸੱਤ ਦੇ ਉਪਦੇਸ਼ ਨਾਲ ਜੁੜੇ ਹੋਏ ਹੋ ਜਾਂ ਆਪਣੀ ਅੰਤਰ ਆਤਮਾ ਨਾਲ ਜੁੜੇ ਹੋ? ਕਿਵੇਂ ਅਸੀਂ ਇਹਨੂੰ ਕਲਯੁੱਗ ਮੰਨ ਲਈਏ? ਬਾਣੀ ਨਹੀਂ ਮੰਨਦੀ ਇਹਨੂੰ ਕਲਯੁੱਗ। ਹਾਂ, ਪੰਜਾਂ ਪਾਤਸ਼ਾਹ ਕਹਿੰਦੇ ਹੋ ਜਾਂਦਾ ਕਲਯੁੱਗ। ਕਦੋਂ ਹੁੰਦਾ? ਕਹਿੰਦੇ ਇੱਕ ਘੜੀ ਨਾ ਮਿਲਤੇ, ਜਦੋਂ ਵਿਛੜਿਆ ਆਪਣੇ ਮੂਲ ਤੋਂ, ਦੁੱਖ ਉਸੇ ਨਾਲ ਦੀ ਨਾਲ ਸਟਾਰਟ ਹੈ। ਇਸ ਕਰਕੇ ਤਾਂ ਹੀ ਕਹਿੰਦੀ ਆਖਾਂ ਜੀਵਾਂ ਵਿਸਰੇ ਮਰ ਜਾਊਂ, ਵਿਸਰਿਆ ਤਾਂ ਮਰ ਜਾਂਦਾ। ਜਦੀ ਮਰਿਆ ਮਰਿਆ ਹੀ ਹੈ, ਸਰੀਰ ਨਾਲ ਜੁੜਿਆ ਮਰਿਆ ਮਰਿਆ ਹੀ ਹੈ। ਜਿੰਨਾ ਚਿਰ ਆਖਦਾ ਨਾ ਮੈਂ ਆਖਦਾ, ਜਿੰਨਾ ਚਿਰ ਤੇਰੇ ਵਾਲੇ ਕੋਈ ਗੱਲ ਕਰਦਾ, ਤੇਰੇ ਕੋਲ ਕੋਈ ਵਿਚਾਰਦਾ, ਉਨਾ ਚਿਰ ਕਹਿੰਦੇ ਕੋਈ ਦੁੱਖ ਹੁੰਦਾ ਹੀ ਨਹੀਂ। ਤਾਂ ਹੀ ਕਿਹਾ ਸੀ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿੱਤ ਤੁਮਰੇ ਦੁਆਰੇ। ਉਸ ਉਹੀ ਟਾਈਮ ਤੇ ਕੁਰਬਾਨ ਜਾ ਸਕਦੇ ਹਾਂ ਅਸੀਂ ਜਿੰਨਾ ਚਿਰ ਅਸੀਂ ਤੁਮਰੇ ਦੁਆਰੇ ਦੇ ਰਹਿੰਦੇ ਹਾਂ। ਸਾਡਾ ਦੁਆਰਾ ਜਿੰਨਾ ਚਿਰ ਆਪਣਾ ਦੁਆਰੇ ਤੇ ਰਹਿੰਦੇ ਹਾਂ ਅਸੀਂ, ਜਿੰਨਾ ਚਿਰ ਬ੍ਰੇਨ ਚ ਰਹਿੰਦੇ ਉਨਾ ਚਿਰ ਆਪਣਾ ਦੁਆਰਾ, ਜਿੰਨਾ ਚਿਰ ਦਿਮਾਗ ਚ ਜੁੜਿਆ ਉਨਾ ਚਿਰ ਆਪਣੇ ਦੁਆਰੇ ਤੇ। ਉਹ ਟਾਈਮ ਹੀ ਕੁਰਬਾਨ ਜਾਣ ਦੇ ਯੋਗ ਹੈ ਜਿਹੜਾ ਟਾਈਮ ਅਸੀਂ ਆਪਣਾ ਅੰਤਰ ਆਤਮਾ ਨਾਲ ਜੁੜ ਕੇ ਗੁਜ਼ਾਰਦੇ ਹਾਂ। ਹਾਂਜੀ, ਨਾਮ ਨਾ ਲਿਬ ਲਾ ਕੇ ਰੱਖਦਾ। ਹਾਂ, ਜਿਵੇਂ ਹੁਣ ਬਹਾਦਰੋਂ ਦਾ ਮਹੀਨਾ ਚੱਲਦਾ, ਜਿਹਨੂੰ ਗੇਟ ਪੈ ਜਾਵੇ ਸੀ ਜੀ ਬੈਠਣ ਦੀ, ਜੇ 10 ਮਿੰਟ ਵੀ ਬਾਹਰ ਜਾਊਗਾ ਵਿਆਕੁਲ ਦਾ, ਉਹ ਇਹ ਪੋਜੀਸ਼ਨ ਬਣ ਜਾਂਦੀ ਹੈ ਗੁਰਮੁਖ ਦੀ। ਜਦੋਂ ਹਿਵੇ ਘਣ ਬਣ ਜਾਂਦਾ ਨਾ ਹਿਰਦਾ, ਨਾਮ ਨਾ ਜੁੜ ਜਾਣ, ਨਾਮ ਨਾ ਜੁੜੇ ਤੇ ਠੰਡ ਹੈ, ਨਾਮ ਨਾ ਜੁੜੇ ਤੇ ਸ਼ਾਂਤੀ ਹੈ। ਉਹ ਫਿਰ ਕਦ ਜਾਊਗਾ ਜਿਹਨੂੰ ਪਤਾ ਲੱਗ ਗਿਆ ਨਾ, ਜਦ ਮਹਿਸੂਸ ਕਰਨ ਲੱਗ ਗਿਆ ਅਸੀਂ ਨਾਮ ਨਾਲ ਜੁੜ ਕੇ ਸ਼ਾਂਤੀ ਹੈ, ਤਾਂ ਅਸੀਂ ਜਾਂਦੇ ਹੀ ਨਹੀਂ, ਜਿਵੇਂ ਏਸੀ ਛੱਡ ਕੇ ਬਾਹਰ ਨਹੀਂ ਜਾਂਦੇ। ਕਿਉਂਕਿ ਇਹ ਐਸਾ ਹੈ, ਕਹਿੰਦੇ ਛਾਤੀ ਸ਼ੀਤਲ ਮਨ ਸੁਖੀ, ਛੰਤ ਗੋਬਿੰਦ ਗੋਪਾਲ, ਇਹਦਾ ਛੰਦ ਨੇ ਗੋਬਿੰਦ ਦੇ ਉਸ ਸਤੀ ਦੇ ਨਾ ਜੁੜਿਆ ਹੋਵੇ, ਛਾਤੀ ਸੀਤਲ ਰਹਿੰਦੀ ਹੈ। ਨਹੀਂ ਤਾਂ ਹੰਸ ਹੇਤ ਲੋਭ ਕੋਭ ਚਾਰੇ ਨਗੀਆਂ ਤੇ ਚੱਲਦੀਆਂ ਰਹਿੰਦੀਆਂ ਨੇ। ਜਿਹੜਾ ਇਹ ਨਾਮ ਹੈ, ਜਿਹੜਾ ਇਹ ਗੁਰਬਾਣੀ ਦਾ ਗਿਆਨ ਹੈ, ਇਹ ਸ਼ਾਂਤ ਕਰ ਦਿੰਦਾ ਚਾਰੇ ਨਦੀਆਂ ਨੂੰ। ਉਹਨਾਂ ਨੇ ਕੀ ਕੀਤਾ ਸ਼ਾਂਤੀ ਕਰਨ ਵਾਸਤੇ? ਉਹ ਕਹਿੰਦੇ ਜੀ ਚੰਦਨ ਲਾ ਲਓ ਮੱਥੇ ਤੇ, ਜੇ ਠੰਡਾ ਹੁੰਦਾ ਜੀ ਕਹਿੰਦੇ। ਇੱਕ ਉਹਨਾਂ ਨੇ ਕਹਿ ਤਾ ਜੀ ਜਿਹੜਾ ਹੈਗਾ ਚੰਦਨ ਚੰਦਨ ਲਾ ਤਾ ਨਾਲ, ਕਹਿੰਦੇ ਜਿਹੜੀ ਚਾਨਣੀ ਰਾਤ ਹੈ, ਚਾਨਣੀ ਰਾਤ ਕਹਿੰਦੇ ਉਹ ਠੰਡੀ ਹੁੰਦੀ ਹੈ। ਗੁਰਬਾਣੀ ਨੇ ਫਿਰ ਕੱਟਿਆ ਇਸ ਗੱਲ ਨੂੰ, ਕਹਿੰਦੇ ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿੱਟੀ ਘਾਮ, ਸੀਤਲ ਥੀਵੇਂ ਨਾਨਕਾ ਜਪੰਦਰੋ ਹਰਨਾਮ। ਜੇ ਸੀਤਲ ਹੋਣਾ ਚਾਹੁੰਦਾ ਤਾਂ ਨਾਮ ਜਪਣਾ ਪਊਗਾ, ਨਾਮ ਨਾਲ ਜੁੜ ਜਾ। ਚੰਦਨ ਚੁੰਦਨ ਨਹੀਂ ਠੰਡਾ ਕਰ ਸਕਦਾ, ਉਹ ਚੰਦਨ ਜੇ ਠੰਡਾ ਕਰੂ ਸਰੀਰ ਨੂੰ, ਠੰਡਕ ਦੇ ਦੂ ਮਾੜੀ ਮੋਟੀ ਬਰੇਨ ਨੂੰ। ਜਿਹੜੀ ਆਤਮਾ ਬੇਚੈਨ ਹੈ, ਜੀਓ ਤਪਦਾ ਬਾਰ ਬਾਰ ਖਪਦਾ, ਚਿੰਤਾ ਕਰਨੀ ਉਹ ਖਪਣਾ, ਕਹਿੰਦਾ ਕਾਹਨੂੰ ਖਪੀ ਜਾਂਦਾ, ਛੱਡ ਪਰੇ ਜੋ ਹੋਣਾ ਉਹੀ ਹੋਊਗਾ। ਉਹ ਖਪ ਜਾਂਦੇ ਅਸੀਂ ਚਿੰਤਾ ਕਰਦੇ ਕਰਦੇ। ਤਾਂ ਬਾਣੀ ਨੇ ਇੱਕ ਇਲਾਜ ਦੱਸਿਆ, ਕਹਿੰਦੇ ਜਪੰਦੜੋ ਸੀਤਲ ਥੀਵੇਂ ਨਾਨਕਾ ਜਪੰਦੜੋ ਹਰਨਾਮ, ਨਾਮ ਜਪਣ ਨਾਲ ਠੰਡਾ ਹੋਇਆ ਜਾ ਸਕਦਾ। ਹਾਂਜੀ,
ਗੁਰਮੁਖ ਨਾਮ ਪ੍ਰਾਪਤ ਹੋਵੇ ਸਹਿਜੇ ਜਾਗੇ ਸਹਿਜੇ ਸੋਵੇ, ਗੁਰਮੁਖੀ ਨਾਮ ਸਮਾਏ ਸਮਾਵੇ ਨਾਨਕ ਨਾਮ ਧਿਆਈਏ।
ਪ੍ਰਾਪਤ ਕਰਨਾ, ਦੇਖੋ ਗੁਰਮੁਖੀ ਨਾਮ ਪ੍ਰਾਪਤ ਹੋਵੇ, ਜਿਹੜੀ ਚੀਜ਼ ਪ੍ਰਾਪਤ ਹੋ ਜਾਵੇ ਸਾਡੇ ਕੋਲ ਮੌਜੂਦ ਹੈ, ਜਿਹੜੀ ਸਾਡੇ ਕੋਈ ਬੰਦਾ ਕੋਈ ਸਾਨੂੰ ਚੀਜ਼ ਫੜਾਊਗਾ ਤਾਂ ਹੀ ਪ੍ਰਾਪਤ ਹੈ। ਕਹਿੰਦਾ ਆਹ ਲਓ ਜੀ ਆਹ ਫਲਾਣੇ ਦੀ ਚੀਜ਼ ਹੈ, ਤੁਸੀਂ ਪ੍ਰਾਪਤ ਕਰੋ। ਅਸੀਂ ਕੀ ਕਹਿਤਾ? ਅਸੀਂ ਬੋਲਣ ਨੂੰ ਨਾਮ ਕਹਿਣ ਲੱਗ ਜਾਣਾ ਕਹਿਤਾ, ਪ੍ਰਾਪਤ ਕਰਨਾ ਨਾਮ। ਅਸੀਂ ਕਹਿਤਾ ਜੀ ਵਾਹਿਗੁਰੂ ਬੋਲਤਾ, ਰਾਮ ਬੋਲਤਾ, ਜਾਂ ਕਿਸੇ ਨੇ ਬੋਲਤਾ ਅਸੀਂ ਸੁਣ ਲਿਆ। ਇਹ ਪ੍ਰਾਪਤ ਕਰਨਾ ਪਦਾਰਥ ਹੈ ਕੋਈ? ਇਹ ਕਬੀਰ ਸਾਹਿਬ ਕੀ ਕਹਿੰਦੇ, ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ, ਰਾਮ ਪਦਾਰਥ ਕਹਿਤਾ। ਇੱਥੇ ਵੀ ਪਦਾਰਥ ਕਹਿੰਦੇ, ਗੁਰਮੁਖ ਨਾਮ ਪ੍ਰਾਪਤ ਹੋਵੇ, ਜਿਹੜਾ ਪ੍ਰਾਪਤ ਹੋਇਆ ਹੁੰਦਾ ਸਾਡੇ ਕੋਲ ਹੁੰਦਾ, ਪ੍ਰਾਪਤ ਹੋਈ ਉਹੀ ਚੀਜ਼ ਅਸੀਂ ਕਿਸੇ ਨੂੰ ਦੇ ਵੀ ਸਕਦੇ ਹਾਂ, ਪ੍ਰਾਪਤ ਹੋਈ ਚੀਜ਼। ਇਸ ਕਰਕੇ ਗਿਆਨ ਜਪਣਾ, ਨਾਮ ਸਮਝਣਾ, ਗਿਆਨ ਇਕੱਠਾ ਕਰਨਾ ਹੀ ਨਾਮ ਜਪਣਾ ਸੀ। ਉਹ ਪ੍ਰਾਪਤ ਕਰਨਾ, ਝੋਲੀ ਪੈਂਦਾ ਉਹਦੇ ਪੱਲੇ ਹੁੰਦਾ, ਕਹਿੰਦੇ ਨਾਲ ਜਿਨ ਸੱਚ ਪੱਲੇ ਹੋਏ, ਜਿਹੜਾ ਸਾਡੇ ਪੱਲੇ ਬੰਨੇ ਅਸੀਂ ਦਿੱਤਾ ਵੀ ਜਾ ਸਕਦਾ। ਇਸ ਕਰਕੇ ਇਹ ਜਿਹੜਾ ਗੁਰਬਾਣੀ ਜੇ ਬਾਰ ਬਾਰ ਨਾਮ ਦੀ ਹੀ ਵਿਆਖਿਆ ਆ ਰਹੀ ਹੈ, ਨਾਮ ਬਾਰੇ ਭੁਲੇਖਾ ਕੱਢ ਰਹੇ ਨੇ। ਹਾਂਜੀ,
ਗੁਰਮੁਖੀ ਨਾਮ ਪ੍ਰਾਪਤ ਹੋਵੇ ਸਹਿਜੇ ਜਾਗੇ ਸਹਿਜੇ ਸੋਵੇ,
ਜਿਹਨੂੰ ਫਿਰ ਨਾਮ ਪ੍ਰਾਪਤ ਹੋਵੇ ਨਾ ਸਹਿਜ ਵਿੱਚ, ਕਲਪਨਾ ਨਹੀਂ ਸੌਂਦਾ ਫਿਰ ਉਹ ਜਾਗਦਾ ਵੀ ਬਗੈਰ ਕਲਪਨਾ ਤੋਂ, ਜਾਗਦਾ ਵੀ ਬਗੈਰ ਕਲਪਨਾ ਤੋਂ। ਸਾਡੀ ਤਾਂ ਨੀਂਦ ਵੀ ਸਹਿਜੇ ਵਿੱਚ ਨਹੀਂ ਹੈਗੀ, ਉਹ ਵੀ ਡੋਲਦੇ ਆ ਰਾਤ ਨੂੰ, ਸੁਪਨੇ ਵੀ ਉਹੀ ਆਉਂਦੇ ਨੇ, ਭੈ ਭੀਤ ਕਰਨ ਵਾਲੇ ਸੁਪਨੇ ਆਉਂਦੇ ਨੇ। ਜੇ ਜਾਗੇ ਦੀ, ਜਿਵੇਂ ਅੱਜ ਦੇ ਮਨੋ ਵਿਗਿਆਨੀ ਡਾਕਟਰ ਵੀ ਮੰਨਦੇ ਨੇ, ਮਨੋਰੋਗੀ ਜਿਹੜੇ ਹੈਗੇ ਨੇ ਚਿਕਿਤਸਕ, ਉਹ ਕੀ ਮੰਨਦੇ ਨੇ ਭਈ ਸਾਰੀ ਦਿਹਾੜੀ ਜੋ ਅਸੀਂ ਸੋਚਦੇ ਹਾਂ, ਜਿਹਦੇ ਵਿੱਚ ਅਸੀਂ ਵਿਚਰਦੇ ਹਾਂ, ਉਹੀ ਰਾਤ ਨੂੰ ਜਿਹੜੀਆਂ ਸਾਡੀਆਂ ਅਧੂਰੀਆਂ ਜਿਹੜੀਆਂ ਸਾਡੀਆਂ ਇੱਛਾਵਾਂ ਨੇ, ਉਹ ਰਾਤ ਦੀ ਅਸੀਂ ਸੁਪਨੇ 'ਚ ਪੂਰਤੀਆਂ ਕਰਦੇ ਹਾਂ। ਹੁਣ ਜੇ ਸਾਰੀ ਦਿਹਾੜੀ ਨਾਮ ਨਾਲ ਜੁੜ ਕੇ ਨਿਕਲੂਗੀ, ਸੁਪਨਾ ਰਾਤ ਨੂੰ ਕਾਹਦਾ ਆਊਗਾ? ਫਿਰ ਕਈ ਵਾਰੀ ਸੁਖਮਨੀ ਸਾਹਿਬ ਚੱਲੀ ਜਾਂਦੀ ਹੈ। ਕਹਿੰਦੇ ਸਹਿਜੇ ਜਾਵੇ ਜਾਗੇ ਸਹਿਜੇ ਸੋਵੇ, ਉਹਦਾ ਡੋਲਤਾ ਵਿੱਚ ਸੌਂਦਾ ਵੀ ਡੋਲਤਾ ਜਾ ਜਾਗਦਾ ਵੀ ਡੋਲਤਾ ਜਾ, ਉਹਦਾ ਜੀਵਨ ਦਾ ਹਿੱਸਾ ਗੁਰਮੁਖ ਦਾ ਜਿਹੜਾ ਨਾਮ ਪ੍ਰਾਪਤ ਹੋ ਜਾਵੇ ਜਿਹਨੂੰ। ਹਾਂਜੀ,
ਗੁਰਮੁਖੀ ਨਾਮ ਸਮਾਏ ਸਮਾਵੇ ਨਾਨਕ ਨਾਮ ਧਿਆਈਏ,
ਕਿਉਂਕਿ ਨਾਮ ਦੇ ਵਿੱਚ ਧਿਆਨ ਆ, ਨਾਮ ਜੋ ਸਮਾਇਆ ਰਹਿੰਦਾ, ਕਿਉਂਕਿ ਇੱਕੋ ਨਾਮ ਹੁਕਮ ਹੈ, ਹੁਕਮ ਵਿੱਚੋਂ ਹੀ ਸਾਡੀ ਪੈਦਾਇਸ਼ ਹੋਈ ਹੈ, ਹੁਕਮ ਵਿੱਚ ਹੀ ਹੁਣ ਅਸੀਂ ਹੈਗੇ ਹਾਂ, ਹੁਕਮ ਵਿੱਚ ਹੀ ਸਮਾਉਣਾ। ਇਸ ਕਰਕੇ ਉਹ ਹੁਕਮ ਨਾਲ ਜੁੜਨ ਦੀ ਜਿਹੜੀ ਜਾਚ ਹੈ ਸਿੱਖਦਾ ਗੁਰਬਾਣੀ ਤੋਂ, ਵੀ ਹੁਕਮ ਵਿੱਚ ਰਹਿਣਾ ਕਿਵੇਂ ਆ, ਗੁਰਬਾਣੀ ਜਾਚ ਕੀ ਸਿਖਾਉਂਦੀ ਹੈ, ਲੈ ਕੇ ਕੀ ਕਹਾਉਣਾ, ਐਡੇ ਉਪਦੇਸ਼ ਦੀ ਲੋੜ ਕੀ ਹੈ? ਲੋੜ ਇਹੀ ਹੈ ਇਹਨੂੰ ਮਨਾ ਕੇ ਆਪਣੇ ਭਾਣੇ ਚੋਂ ਕੱਢ ਕੇ ਗੁਰੂ ਦੇ ਭਾਣੇ ਵਿੱਚ ਲਿਆਉਣਾ। ਭਾਣੇ ਦਾ ਮਤਲਬ ਹੁੰਦੀ ਹੈ ਇੱਛਾ, ਭਾਣੇ ਦਾ ਮਤਲਬ ਹੈ ਜੋ ਕੁਛ ਵਾਪਰ ਰਿਹਾ, ਜੋ ਕੁਛ ਵਾਪਰ ਰਿਹਾ, ਸਭ ਕੁਛ ਵਰਤੇ ਤੇਰਾ ਭਾਣਾ ਨਾ, ਉਹ ਜੋ ਵਰਤ ਰਿਹਾ ਉਹਦਾ ਸਾਨੂੰ ਨਾਲ ਭਾਣੇ ਵਿੱਚ ਲੈ ਕੇ ਆਉਣਾ। ਇਸ ਕਰਕੇ ਗੁਰਮੁਖ ਹੈ ਜਿਹੜਾ, ਧਿਆਨ ਰੱਖਦਾ ਹੀ ਨਾਮ ਵਿੱਚ ਹੈ, ਧਿਆਨ ਰੱਖਦਾ ਹੀ ਹੁਕਮ ਵਿੱਚ ਹੈ, ਉਹਦਾ ਸਮਝਦਾ ਇਹ ਨਹੀਂ ਕਹਿੰਦਾ ਵੀ ਰੱਬ ਨੇ ਕੀ ਕਰਤਾ, ਉਹਦਾ ਸਮਝਦਾ ਵੀ ਇਹਦੇ ਵਿੱਚੋਂ ਵੀ ਕੁਛ ਨਿਕਲੂਗਾ, ਉਹ ਵਿਚਲਿਤ ਨਹੀਂ ਹੁੰਦਾ। ਹਾਂ ਜਿਵੇਂ 200 ਸਾਲ ਹੁਣ ਚੱਲਿਆ ਹੀ ਆ ਪਿੱਛੇ ਆਪਾਂ ਦੇਖਿਆ ਹੀ ਆ ਸਿੱਖਾਂ ਨੇ ਰਾਜ ਵੀ ਕਰਕੇ ਦੇਖ ਲਿਆ 40 ਸਾਲ ਸਿੱਖੀ ਦਾ ਭੋਗ ਵੀ ਪਾ ਕੇ ਦੇਖ ਲਿਆ ਸਾਰਾ ਕੁਛ ਹੋ ਗਿਆ 80-80 ਰੁਪਏ ਦੇ ਸਿਰ ਵੀ ਵਿਕਲੇ ਘੱਲੂਘਾਰੇ ਵੀ ਹੋਲੇ ਸਾਰਾ ਕੁਛ ਇਹ 200 ਸਾਲ ਜੋ ਕੁਛ ਹੋਇਆ ਇਹਦੇ ਵਿੱਚ ਉਹਦੀ ਸਿੱਖਿਆ ਵੀ ਤਾਂ ਬਹੁਤ ਕੁਛ ਹੈ ਨਾ ਇਹਦੇ ਵਿੱਚੋਂ ਜੇ ਸਿੱਖਣਾ ਚਾਹੀਏ ਆਹ ਇਹ ਗੱਲ ਜੇ ਸਿੱਖਣਾ ਚਾਹੀਏ ਹਾਂ ਪਿੱਛੇ ਜਿਹੜਾ 84 ਤੋਂ ਬਾਅਦ ਹੋਇਆ ਇਹਦੇ ਵਿੱਚ ਵੀ ਸਿੱਖਣ ਨੂੰ ਬਹੁਤ ਕੁਛ ਹੈ ਸਿੱਖਣ ਨੂੰ ਬਹੁਤ ਕੁਛ ਹੈ ਜੇ ਸਿੱਖਣਾ ਚਾਹੀਏ ਤਾਂ ਭਾਣਾ ਹੀ ਵਾਪਰਿਆ ਵੀ ਕੀ ਭਾਣਾ ਇਹਨੂੰ ਨਹੀਂ ਭਾਣਾ ਨਹੀਂ ਕਹਾਂਗੇ ਕੀ ਕਹਾਂਗੇ ਇਹਨੂੰ ਭਾਣਾ ਨਹੀਂ ਕਹਾਂਗੇ ਉਹ ਐਡੇ ਸਾਕੇ ਹੋ ਗਏ ਉਹਨਾਂ ਨੂੰ ਗੁਰੂ ਕਹਿੰਦੇ ਭਾਣੇ ਕਿਹਾ ਭਾਣੇ ਚੋਂ ਸਿੱਖਿਆ ਬਹੁਤ ਕੁਛ ਹੈ ਨਾਮ ਚੋਂ ਸਿੱਖਣ ਨੂੰ ਬਹੁਤ ਕੁਛ ਹੈ ਪਰ ਜੇ ਲਿਵਲਾਈ ਹੋਵੇ ਨਾਮ ਨਾਲ ਤਾਂ ਨਾ ਜੇ ਹੁਕਮ ਨਾਲ ਜੁੜ ਕੇ ਚੱਲੀਏ ਤਾਂ ਨਾ ਹਾਂਜੀ
ਭਗਤਾਂ ਮੁੱਖ ਅੰਮ੍ਰਿਤ ਹੈ ਬਾਣੀ ਗੁਰਮੁਖੀ ਹਰ ਨਾਮ ਆਪ ਬਖਾਣੀ
ਭਗਤਾਂ ਮੁੱਖ ਅੰਮ੍ਰਿਤ ਹੈ ਬਾਣੀ ਮੁੱਖ ਦੇ ਖੱਖੇ ਨੂੰ ਸਿਹਾਰੀ ਹੈ ਭਗਤਾਂ ਦੇ ਮੁੱਖ ਚੋਂ ਜੋ ਨਿਕਲਦਾ ਉਹ ਅੰਮ੍ਰਿਤ ਬਾਣੀ ਉਹ ਨਿਕਲਦੀ ਹੈ ਕਹਿੰਦੇ ਬਾਣੀ ਬੋਲੇ ਸਾਧ ਜਾਣ ਅਵੇਂ ਉਹ ਚੱਲੇ ਝਰਨੇ ਉਹ ਅੰਮ੍ਰਿਤ ਦੇ ਝਰਨੇ ਚੱਲਦੇ ਨੇ ਜਦੋਂ ਹੁਣ ਆ ਗੁਰਬਾਣੀ ਕਿਤੇ ਬੋਲਦੇ ਸੀ ਭਗਤ ਜਾਂ ਗੁਰੂ ਸਾਹਿਬਾਨ ਬੋਲਦੇ ਸੀਗੇ ਉਹ ਅੰਮ੍ਰਿਤ ਬਈ ਮਚਣੇ ਨਿਕਲਦੇ ਸੀਗੇ ਅੰਮ੍ਰਿਤ ਕਰਨ ਵਾਲੇ ਬਚਨ ਨਿਕਲਦੇ ਸੀ ਕੋਈ ਮਾਇਆ ਦਾ ਬਚਨ ਨਹੀਂ ਸੀ ਨਿਕਲਦਾ ਅੰਮ੍ਰਿਤ ਦਾ ਬਚਨ ਕੋਈ ਮਾਇਆ ਦੀਆਂ ਸਾਖੀਆਂ ਨਹੀਂ ਸੀਗੀਆਂ ਕੋਈ ਮਾਇਆ ਦੀਆਂ ਪ੍ਰਾਪਤੀਆਂ ਦੀਆਂ ਸਲ ਗੱਲ ਸਾਰੀ ਉਹ ਅੰਮ੍ਰਿਤ ਦੀ ਨਿਕਲਦੀ ਸੀ ਵਿਖਿਆ ਦੀ ਗੱਲੇ ਨਹੀਂ ਸੀ ਨਿਕਲਦੀ ਜੀਵਨ ਦੇਣ ਵਾਲੀ ਸ਼ਾਂਤੀ ਦੇਣ ਵਾਲੀ ਸਕੂਨ ਦੇਣ ਵਾਲੀ ਉਹ ਗੱਲ ਨਿਕਲਦੀ ਸੀ ਤਾਂ ਹੀ ਤਾਂ ਹੁਣ ਜਦੋਂ ਆਪਾਂ ਗੁਰਬਾਣੀ ਦੀ ਸੰਗਤ ਕਰਦੇ ਹਾਂ ਕਿਉਂ ਚੈਨ ਨਿਕਲਦਾ ਇਹ ਬਾਣੀ ਉਹ ਅੰਮ੍ਰਿਤਮਈ ਹੈ ਸਾਰੀ ਇਹਦੇ 'ਚ ਮਾਇਆ ਦੀ ਗੱਲੇ ਨਹੀਂ ਹੈ ਕਿਤੇ ਕਿਸੇ ਭਗਤ ਦਾ ਜੀਵਨ ਲਿਖਿਆ ਇੱਥੇ ਵੀ ਉਹਨਾਂ ਨੇ ਕਿਵੇਂ ਜੀਵਨ ਵਿਆਹਿਆ ਕਿੰਨੀਆਂ ਸ਼ਾਦੀਆਂ ਦੀ ਕਿੰਨੇ ਬੱਚੇ ਦੀ ਕਿਵੇਂ ਉਹਨਾਂ ਨੇ ਜੀਵਨ ਗੁਜ਼ਰਾਨ ਕੀਤਾ ਕਿਤੇ ਇੱਕ ਪੰਕਤੀ ਨਹੀਂ ਆਉਣੀ ਕੋਈ ਇੱਕ ਪੰਕਤੀ ਨਹੀਂ ਆਉਣੀ ਹੈ ਇਹ ਅੰਮ੍ਰਿਤ ਬਈ ਬਚਨ ਨੇ ਅੰਮ੍ਰਿਤ ਦਾ ਬਚਨ ਹੁੰਦਾ ਜਿਹੜੇ ਮਰਦਾਂ ਨਹੀਂ ਆਤਮਾ ਉਹਦੇ ਹੀ ਉਹ ਗਿਆਨ ਹੈ ਸਾਰਾ ਇਹ ਕੋਈ ਸਰੀਰ ਦੀਆਂ ਸਾਖੀਆਂ ਨਹੀਂ ਹੈਗੀਆਂ ਇਹ ਸਾਰੀ ਗੱਲ ਜੇਤਾ ਕੀਤਾ ਤੇਤਾ ਨਾਮ ਜਿੰਨੀ ਹੀ ਰਚਨਾ ਗੁਰੂ ਗ੍ਰੰਥ ਸਾਹਿਬ ਦੀ ਟੋਟਲ ਨਾਮ ਹੈ ਗੁਰਦਾਸ ਜੀ ਨੇ ਕਿਹਾ ਸਭ ਹੁਕਮ ਆਓ ਜੀ ਹੁਕਮ ਦਾ ਹੀ ਵਿਖਿਆਨ ਕੀਤਾ ਮੈਂ ਸਾਰਾ ਹੀ ਹੁਕਮੇ ਬੁੱਝਣਾ ਕਹਿੰਦੇ ਹੁਕਮ ਬੂਝ ਕਰਮ ਪਦ ਪਾਈ ਹੁਕਮੇ ਬੁੱਝਣਾ ਹਾਂਜੀ
ਭਗਤਾਂ ਮੁੱਖ ਅੰਮ੍ਰਿਤ ਹੈ ਬਾਣੀ ਗੁਰਮੁਖ ਹਰ ਨਾਮ ਆਖ ਬਖਾਣੀ
ਹਾਂਜੀ
ਗੁਰਮੁਖ ਹਰ ਨਾਮ ਆਖ ਬਖਾਣੀ
ਗੁਰਮੁਖਾਂ ਨੇ ਨਾਮ ਨੂੰ ਆਖ ਕੇ ਬਖਿਆਨਿਆ ਹੁਣ ਜੇ ਇੱਕ ਅੱਖਰੇ ਨਾਮ ਹੋਵੇ ਆਪਾਂ ਕਹਿਤਾ ਵਾਹਿਗੁਰੂ ਜਾਂ ਕਹਿਤਾ ਰਾਮ ਜਾਂ ਕਹਿਤਾ ਹਰੀ ਵਿਆਖਿਆ ਤਾਂ ਹੋਈ ਨੀ ਫਿਰ ਇੱਕ ਅੱਖਰ ਬੋਲਦਾ ਉਹ ਕਹਿੰਦਾ ਗੁਰਮੁਖ ਨਾਮ ਆਖ ਬਖਾਣੇ ਉਹ ਆਖ ਕੇ ਨਾਮ ਦਾ ਬਖਿਆਨ ਕਰਦੇ ਨੇ ਹੁਕਮ ਦੀ ਵਿਆਖਿਆ ਕਰਦੇ ਨੇ ਪੂਰਾ ਹੁਕਮ ਸਮਝਾਇਆ ਟੋਟਲ ਗੁਰਮੁਖੀ ਨਾਮ ਆਖ ਆਖ ਕੇ ਬਖਿਆਨ ਦੇ ਨੇ ਵਿਆਖਿਆ ਕਰਦੇ ਨੇ ਉਹਦੀ ਪੂਰੀ ਪੂਰੇ ਪੱਖ ਸਮਝਾਉਂਦੇ ਨੇ ਹੁਕਮ ਦੇ ਹਰ ਪੱਖ ਜਿਹੜਾ ਹੈਗਾ ਹੁਕਮ ਦਾ ਜਿਵੇਂ ਅਸੀਂ ਕਹਿ ਦਿੰਦੇ ਜੀ ਆਹ ਕੁਛ ਜਿਹੜਾ ਮਾੜਾ ਵਾਪਰ ਰਿਹਾ ਜੀ ਵੀ ਇਹ ਵੀ ਹੁਕਮ ਹੈ ਜਿਵੇਂ ਸਾਡੇ ਕਹਿ ਦਿੰਦੇ ਨੇ ਕਈ ਵੀ ਜੋ ਆਹ ਹੁਣ ਕ੍ਰਾਈਮ ਹੋ ਰਿਹਾ ਜੀ ਇਹ ਵੀ ਹੁਕਮ ਹੈ ਹੋਰ ਕੀ ਹੈ ਜੇ ਹੁਕਮ ਨਹੀਂ ਹੈ ਤਾਂ ਦੋਵੇਂ ਪੱਖ ਚੱਲਣਗੇ ਜੇ ਹੁਣ ਕਰੇਲੇ ਦਾ ਵੀ ਕੌੜਾ ਹੈ ਕੌੜਾ ਹੀ ਹੋਊਗਾ ਕੌੜੇ ਦਾ ਵੀ ਟੇਸਟ ਹੈ ਗੰਨਾ ਮਿੱਠਾ ਗੰਨੇ ਦਾ ਵੀ ਟੇਸਟ ਹੈ ਨਿੰਬੂ ਖੱਟਾ ਨਿੰਬੂ ਦਾ ਅੱਡ ਟੇਸਟ ਹੈ ਇਹ ਆਤਮਾਵਾਂ ਦੇ ਸੁਭਾਅ ਨੇ ਅੱਡ ਅੱਡ ਤਾਂ ਹੀ ਤਾਂ ਕਹਿੰਦਾ ਕਹੂੰ ਫੂਡ ਰਾਜਾ ਹੋਇਆ ਮੈਠਾ ਕਹੂੰ ਪਏ ਹੋ ਸਿਮਰ ਸੰਕੁਰ ਇਕੈਠਾ ਕਿਤੇ ਤਾਂ ਐਡਾ ਰਾਜਾ ਹੋਇਆ ਬੈਠਾ ਇੰਨਾ ਗਿਆਨ ਹੈ ਕਿਤੇ ਸੁੰਗੜ ਕੇ ਤੂੰ ਇੰਨਾ ਹੋਇਆ ਬੈਠਾ ਵੀ ਜਮੀ ਗਿਆਨ ਹੈ ਨੀ ਬੀਜ ਰੂਪੇ ਹੋਇਆ ਬੈਠਾ ਕੀ ਦਰਸ਼ਨ ਦੇਖ ਕੇ ਕੀਤੇ ਆਤਮਾ ਨੇ ਉਹ ਕਹਿੰਦੇ ਗੋਖਾ ਗੁਣ ਗਾਵੇ ਗੋਖਾ ਗੋਰਖੇ ਨੂੰ ਕਹਿੰਦੇ ਨੇ ਦਸਮ ਪਾਤਸ਼ਾਹ ਕਹਿੰਦੇ ਗੋਖਾ ਗੁਣ ਗਾਵੇ ਕਹਿੰਦੇ ਦਿੱਲੀ ਕੇ ਦਿਲ ਵਾਲੀ ਤੇਰੀ ਆਗਿਆ ਮੈਂ ਚਲਤਾ ਹੈ ਉਹ ਕਹਿੰਦੇ ਮੈਂ ਤਾਂ ਜਿੱਥੇ ਵੀ ਦੇਖਦਾ ਸਾਰਾ ਕੁਝ ਤੇਰੇ ਹੁਕਮ ਜੇ ਹੋ ਰਿਹਾ ਕੋਈ ਬਾਹਰਾ ਹੀ ਨੀ ਗੋਰਖਾ ਦੇਖ ਲੈ ਦਿੱਲੀ ਵਾਲੇ ਦੇਖ ਲੈ ਕੋਈ ਦੇਖ ਲਓ ਕੋਈ ਹੁਕਮ ਤੋਂ ਬਾਹਰਾ ਹੈ ਹੀ ਨੀ ਸਭ ਹੁਕਮ ਵਿੱਚ ਚੱਲ ਰਹੇ ਨੇ ਮੈਂ ਦੇਖ ਰਿਹਾ ਜੋ ਹੋ ਰਿਹਾ ਸਭ ਤੇਰਾ ਭਾਣਾ ਵਰਤ ਰਿਹਾ ਦੇਖ ਕੇ ਦੱਸ ਰਹੇ ਨੇ ਸਮਝ ਕੇ ਤੇ ਕੁਛ ਵੀ ਹੁਕਮ ਤੋਂ ਬਾਹਰ ਨੀ ਹੋ ਰਿਹਾ ਹਾਂਜੀ
ਹਰ ਹਰ ਕਹਿਤ ਸਦਾ ਮਨ ਵਿਖਸ਼ੇ ਹਰ ਚਰਨੀ ਮਨ ਲਾਈ ਨੇ
ਹਰ ਹਰ ਕਹਿਤ ਕਰਤ
ਸਦਾ ਮਨ ਵਿਖਸ਼ੇ ਹਰ ਚਰਨੀ ਮਨ ਲਾਈ
ਬਾਰ ਬਾਰ ਥੋੜਾ ਥੋੜਾ ਫਰਕ ਪਾ ਕੇ ਵੀ ਕਿਤੇ ਭੁਲੇਖਾ ਨਾ ਲੱਗ ਜਾਵੇ ਹੁਣ ਹਰ ਹਰ ਕਰਤ ਲਿਖਦਾ ਕਹਿਤ ਨੀ ਕਿਹਾ ਹਰ ਹਰ ਕਹਿਤ ਨਹੀਂ ਕਿਹਾ, ਹਾਲਾਂਕਿ ਕਹਿਤ ਲਫ਼ਜ ਵੀ ਆਉਂਦਾ ਉੱਥੇ ਭੁਲੇਖਾ ਨਾ ਲੱਗ ਜਾਵੇ ਵੀ ਹਰੀ ਹਰੀ ਵੀ ਹਰੀ 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 ਮਾਲਾ ਫੜ ਕੇ ਕਹਿਣ ਲੱਗ ਜਾਈਏ। ਹਰੀ ਹਰੀ ਕਹਿਣ ਦਾ ਮਤਲਬ ਸੀ ਹਰੀ ਬਾਰੇ ਹੀ ਵਿਖਿਆਨ ਕਰਨਾ, ਹਰੀ ਕੀ ਆ ਉਹਨੂੰ ਹੀ ਸਮਝਣਾ। ਤਾਂ ਉਹਨੇ ਕਹਿੰਦਾ ਹਰੀ ਹਰੀ ਕਰਤ, ਹਰੀ ਹਰੀ ਉਹ ਕਰਦੇ ਨੇ, ਉਹ ਹਰੀ ਬਾਰੇ ਹੀ ਸਮਝਾਉਂਦੇ ਨੇ, ਹਰੀ ਬਾਰੇ ਹੀ ਕਥਨ ਕਰਦੇ ਨੇ। ਕਹਿੰਦੇ ਹਰੀ ਹਰੀ ਕਰਤ ਸਦਾ ਮਨ ਵਿਕਸੂਗਾ, ਕਿ ਸਾਡਾ ਵਿਕਸਿਆ ਖਿੜਿਆ ਮਨ। ਅਸੀਂ ਤਾਂ ਸੋਚ ਦੇਖ ਲਓ ਜਿਹੜੇ ਮਾਲਾ ਫੜੀ ਫਿਰਦੇ ਨੇ ਨਾ, ਸੈਂਕੜੇ ਸਾਲ ਹੋ ਗਏ ਜਿਹਨਾਂ ਨੂੰ ਨਾਮ ਜਪਦਿਆਂ ਨੂੰ, ਕ੍ਰੋਧੀ ਹੋਏ ਪਏ ਨੇ ਕ੍ਰੋਧੀ। ਉਹ ਕਹਿੰਦੇ ਮਨ ਵਿਕਸ ਜਾਂਦਾ ਹੈ। ਇਹ ਹੁਣ ਆਪਣੇ ਅੰਦਰ ਦੇਖਣਾ ਵੀ ਜਿਹੜਾ ਨਾਮ ਅਸੀਂ ਸਮਝੀ ਬੈਠੇ ਸੀ ਅੱਜ ਵੀ ਜਪ ਰਹੇ ਹਾਂ, ਕੀ ਉਹਦੇ ਨਾਲ ਮਨ ਸਾਡਾ ਖਿੜਿਆ, ਕੀ ਮਨ ਵਿੱਚ ਕੋਈ ਖੜਾਓ ਆਇਆ। ਗੁਰਬਾਣੀ ਸ਼ਰਤ ਲਾ ਰਹੀ ਹੈ ਵੀ ਜਿਹੜਾ ਨਾਮ ਜਪੂਗਾ ਉਹਦੇ ਮਨ ਦੇ ਅੰਦਰ ਵਿਕਸਾਓ ਆਜੂਗਾ, ਖਿੜਾ ਆਜੂਗਾ ਉਹਦਾ। ਜਦੋਂ ਮਨ ਵਿਕਸੂਗਾ ਖਿੜੂਗਾ, ਉਹ ਜਦੋਂ ਫੁੱਲ ਖਿੜਦਾ ਨਾਲ ਦੇ ਗੁਆਂਢੀਆਂ ਕੋਲ ਵੀ ਖੁਸ਼ਬੂ ਚਲੇ ਜਾਂਦੀ ਹੈ, ਦੱਸਦਾ ਖਿੱਚਦਾ ਆਪਣੇ ਵੱਲ ਨੂੰ, ਪ੍ਰਭਾਵਿਤ ਕਰਦਾ ਸਾਨੂੰ। ਨਾਮ ਜਪਿਆ ਹੋਵੇ ਮਨ ਖਿੜਿਆ ਹੋਵੇ ਪਰ ਦੂਜੇ ਦੇ ਉੱਤੇ ਅਸਰ ਨਾ ਪਵੇ। ਉਹ ਸਾਡੇ ਤਾਂ ਆਪਣੇ ਤੇ ਅਸਰ ਨਹੀਂ ਪਿਆ, ਦੂਜੇ ਤੇ ਕੀ ਪਾਉਣਾ ਸੀ, ਅਸੀਂ ਤਾਂ ਉਲਟ ਕੰਮ ਹੋ ਗਿਆ। ਸਗੋਂ ਜਦੋਂ ਗਲਤ ਨਾਮ ਜਪ ਲਿਆ ਤਾਂ ਹੀ ਉੱਥੇ ਕਿਹਾ ਸੀ ਹਰ ਹੱਟ ਵੀ ਤੂੰ ਤੂੰ ਕਰੈ ਬੋਲੇ ਭਲੀ ਬਾਣ। ਕਹਿੰਦੇ ਸਾਹਿਬ ਸਦਾ ਹਜੂਰਾ ਕਿਆ ਉੱਚੀ ਕਰੇ ਪੁਕਾਰ, ਉਹ ਐਂ ਤੂੰ ਤੂੰ ਨਹੀਂ ਸੀ ਕਰਨਾ, ਤੂੰ ਕੀ ਹੈ ਸਮਝਣਾ ਸੀ। ਦਸਮ ਪਾਤਸ਼ਾਹ ਨੇ ਇੱਕ ਛੰਦ ਲਿਖਿਆ ਉਹਦੇ ਵਿੱਚ ਦਸਮ ਗ੍ਰੰਥ ਅੰਦਰ, ਜਦ ਪਹਿਲਾਂ ਸਮਝ ਲਿਆ ਨਾ ਕਿ ਮੈਂ ਜਿੱਥੇ ਵੀ ਦੇਖਦਾ ਜਲੇ ਹਰੀ ਮਕਾ ਮੱਕੀ ਹਰੀ ਮਕਾ ਹਰੀ ਜਮੀ ਹਰੀ ਜਮਾਂ ਹਰੀ, ਜਦੋਂ ਸਾਰੇ ਸਮਝ ਲਿਆ ਨਾ ਜੂਣ ਲੱਗੇ ਫਿਰ ਤੂੰ ਹੀ ਤੂੰ ਕਰਨਾ। ਐਂ ਨਹੀਂ ਗੱਲਾਂ ਤੂੰ ਹੀ ਤੁਸੀਂ ਕਿਹਾ, ਸਮਝ ਗਏ ਤੁਸੀਂ ਕਿਹਾ, ਸਮਝ ਕੇ ਤੁਸੀਂ ਕਿਹਾ, ਅਸੀਂ ਸਮਝ ਕੇ ਵਾਹਿਗੁਰੂ ਕਹਿਣਾ। ਭੱਟਾਂ ਦੇ ਸਵਾਈਆਂ ਨੇ ਜੇ ਸਮਝ ਲਿਆ ਨਾ ਭੱਟਾਂ ਨੇ, ਫਿਰ ਨਿਕਲਿਆ ਵਾਹਿਗੁਰੂ ਤੇਰੀ ਸਭ ਰਚਨਾ, ਵਾਹ ਵਾਹਿਗਾ ਵੱਡਾ ਤਮਾਸ਼ਾ। ਫਿਰ ਕਿਹਾ ਉਹ ਵਾਹਿਗੁਰੂ ਸਮਝ ਕੇ ਨਿਕਲੇ, ਦਰਸ਼ਨ ਕਰਕੇ ਨਿਕਲੇ। ਆਪਾਂ ਦੇਖੋ ਕੋਈ ਚੀਜ਼ ਕੋਈ ਵਧੀਆ ਕੋਈ ਚੀਜ਼ ਦੇਖਦੇ ਹਾਂ, ਕੋਈ ਵਧੀਆ ਚੀਜ਼ ਕੋਈ ਖਾਂਦੇ ਹਾਂ, ਵਧੀਆ ਕੋਈ ਤਮਾਸ਼ਾ ਦੇਖਦੇ ਹਾਂ, ਵਧੀਆ ਕੋਈ ਕਹਾਣੀ ਸੁਣਦੇ ਹਾਂ, ਵਧੀਆ ਕੋਈ ਕਿਸੇ ਦੀ ਕਥਾ ਸੁਣਦੇ ਹਾਂ, ਫੇਰ ਬਾਹਰ ਨਿਕਲੇ ਨਾ। ਉਹ ਖਾਧਾ ਕੁਛ ਨੀ, ਦੇਖਿਆ ਕੁਛ ਨੀ, ਸਮਝਿਆ ਕੁਛ ਨੀ, ਵਾਹਿਗੁਰੂ 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 ਵਾਹਿਗੁਰੂ, ਉਹ ਦੇਖ ਕੇ ਬਾਹਰ ਨਿਕਲੇ। ਇੱਕ ਦੇਖ ਕੇ ਬਾਹਰ ਨਿਕਲਦੇ ਹਾਂ, ਕਿਸੇ ਨੇ ਕੋਈ ਬਹੁਤ ਵਧੀਆ ਕੋਈ ਸੀਨਰੀ ਬਣਾਈ ਹੈ, ਵਾਹ ਬਾਈ ਦੇਖ ਕੇ ਵਾਹ ਕੀਤੀ ਹੈ ਨਾ, ਸਮਝ ਕੇ ਵਾਹ ਕਹੀ ਹੈ, ਤੇ ਫੋਕੀ ਵਾਹ ਵਾਹ ਕਰੀ ਜਾਂਦੇ। ਫੋਕੀ ਵਾਹ ਵਾਹ ਨੀ, ਸਮਝਣਾ ਪਹਿਲਾਂ ਉਹਦੇ ਗੁਣ, ਫੇਰ ਵਾਹ ਨਿਕਲੂਗੀ ਅੰਦਰੋਂ, ਜੀਵ ਦੀ ਲੋੜ ਨੀ ਪੈਣੀ, ਅੰਦਰੋਂ ਵਾਹ ਨਿਕਲੂਗੀ, ਪ੍ਰਵਾਨ ਹੋਣ ਤੱਕ ਜੀ ਜਾਊਗਾ ਜਦੋਂ ਵਾਹ ਜਦੋਂ ਵਾਹ ਉਹਨੂੰ ਸਮਝ ਲਿਆ। ਹਾਂਜੀ,
ਹਰੀ ਹਰੀ ਕਰਤ ਸਦਾ ਮਨ ਵਿਕਸੇ ਹਰ ਚਰਨੀ ਮਨ ਲਾਈ,
ਉਹ ਤਾਂ ਫਿਰ ਹਰ ਚਰਨੀ ਉਹ ਮਨ ਲਿਵ ਲਾ ਕੇ ਰੱਖਦਾ, ਚਰਨਾਂ ਨਾਲੇ ਜੁੜ ਕੇ ਰਹਿੰਦਾ। ਚਰਨਾਂ ਨੂੰ ਅੱਗੇ ਸਮਝਾਵਾਂਗੇ, ਗੁਰੂ ਸਾਹਿਬ ਵੀ ਅੱਗੇ ਕਰਨਗੇ, ਚਰਨਾਂ ਨੂੰ ਅੱਗੇ ਸਮਝਾਉਣਗੇ ਵੀ ਕਿਵੇਂ ਲਾਈ ਦੇ, ਹਰ ਦੇ ਚਰਨਾਂ ਨੂੰ ਚਿੱਤ ਕਿਵੇਂ ਲਾ ਕੇ ਰੱਖੀਦਾ। ਹਾਂਜੀ,
ਸਭ ਮੂਰਖ ਅਗਿਆਨ ਗਿਆਨ ਕੁਛ ਨਾਹੀ, ਸਤਿਗੁਰ ਤੇ ਸਮਝ ਪੜੀ ਮਨ ਮਾਨੀ।
ਬਸ ਸਮਝ ਜੇ ਕਹਿੰਦੇ ਹਮ ਜਦੋਂ ਜਿੱਦਣੇ ਮਨ ਕਹਿੰਦਾ ਹਮ ਮੂਰਖ, ਉਦਣ ਪ੍ਰਾਪਤੀ ਹੈ, ਉਦਣ ਸਿੱਖ ਦਾ ਸਫ਼ਰ ਸ਼ੁਰੂ ਹੈ, ਉਦਣ ਸਿੱਖ ਹੈ ਇਹ ਜਿੱਦਣ ਮੰਨ ਲਿਆ ਹਮ ਮੂਰਖ ਅਗਿਆਨ ਅਗਿਆਨੀ ਹੈ, ਜਿੱਦਣ ਮੰਨੋ ਉਦਣੇ ਗੁਰੂ, ਉਦਣੇ ਗੁਰੂ ਦੀ ਗੱਲ ਸੁਣੂ, ਉਦਣੇ ਸਿੱਖ ਹੈ ਜਿੱਦਣ ਜਦੋਂ ਆਪਣੇ ਆਪ ਨੂੰ ਗਿਆਨਵਾਨ ਮੰਨ ਰਿਹਾ, ਜਿੰਨਾ ਚਿਰ ਗਿਆਨਵਾਨ ਮੰਨ ਲਿਆ ਗਿਆਨ ਲੈਣਾ ਨੀ। ਸਫ਼ਰ ਕਿੱਦਣ ਸਟਾਰਟ ਹੋਊ, ਸਿੱਖ ਕਿੱਦਣ ਤੋਂ ਹੈ, ਜਿੱਦਣ ਆਹ ਮੰਨ ਲਿਆ ਹਮ ਮੂਰਖ ਅਗਿਆਨੀ, ਉਦਣ ਸਫ਼ਰ ਸ਼ੁਰੂ ਹੈ ਕਾਹਦਾ, ਗਿਆਨ ਲੈਣ ਦਾ। ਤਾਂ ਹੀ ਮੰਨੂ ਨਾ, ਤਾਂ ਹੀ ਸਰੈਂਡਰ ਕਰੂ ਕਿਸੇ ਮੂਹਰੇ, ਜਿੱਦਣ ਮੰਨੂ ਉਦਣ ਸਿੱਖ ਹੈ। ਹਮ ਮੂਰਖ ਅਗਿਆਨ ਗਿਆਨ ਕੁਛ ਨਾਹੀ,
ਸਤਿਗੁਰ ਤੇ ਸਮਝ ਪੜੀ ਮਨ
ਮਾਨੀ, ਫੇਰ ਸਤਿਗੁਰ ਤੋਂ ਸਮਝ ਪਊਗੀ, ਸਿੱਖੂ ਉਦਣ, ਸਤਿਗੁਰੂ ਤੋਂ ਗਿਆਨ ਲੈਣਾ ਉਦਣ ਸ਼ੁਰੂ ਕਰੂਗਾ ਇਹ, ਉਦਣ ਸਿੱਖ ਹੈ। ਸਤਿਗੁਰ ਤੇ ਸਮਝ ਪੜੀ ਮਨ ਮਾਹੀ, ਫੇਰ ਕੁਝ ਸਮਝ ਪੜੀ ਵੀ ਗੱਲ ਕੀ ਹੈ, ਕੀ ਸਮਝ ਪੜੀ ਅੱਗੇ ਆਊਗਾ। ਹਾਂਜੀ,
ਉਹ ਦਿਆਲ ਕਿਰਪਾ ਕਰੀ ਹਰ ਜੀਓ, ਸਤਿਗੁਰ ਕੀ ਸੇਵਾ ਲਾਈ ਹੈ।
ਹਾਂ, ਕਹਿੰਦੇ ਉਹ ਦਿਆਲ
ਕਿਰਪਾ ਕਰੀ,
ਕਿਰਪਾ ਕਰੀ ਕਰਤੀ ਕਿਰਪਾ, ਕੀ ਕਰਤੀ ਕਿਰਪਾ, ਸਤਿਗੁਰੂ ਕੀ ਸੇਵਾ ਲਾਈ ਹੈ, ਸਤਿਗੁਰ ਦੀ ਸੇਵਾ ਲਾਤਾ, ਸਤਿਗੁਰ ਦੀ ਸੇਵਾ ਲਾਤਾ, ਦਿਆਲਤਾ ਹੋਗੀ, ਕਿਰਪਾ ਹੋਗੀ। ਕੀ ਕਿਰਪਾ ਹੋਗੀ, ਕੀ ਸੇਵਾ, ਕੀ ਹੁਣ ਸਤਿਗੁਰ ਦੀਆਂ ਲੱਤਾਂ ਘੁੱਟਣ ਲੱਗ ਗਿਆ। ਉਹ ਗੁਰ ਸੇਵਾ, ਗੁਰ ਸ਼ਬਦ ਵਿਚਾਰ, ਉਹ ਆਹ ਸੇਵਾ ਲਾਤਾ, ਸਤਿਗੁਰੂ ਕੀ ਸੇਵਾ ਕੀ ਲਾਤਾ। ਉਹ ਸਤਿਗੁਰ ਅੰਦਰ ਹੈ, ਸਤਿਗੁਰ ਤੇ ਖਾਲੀ ਕੋਈ ਨਹੀਂ। ਉਹ ਜਦੋਂ ਸ਼ਬਦ ਵਿਚਾਰ ਕਰੂਗਾ, ਸਤਿਗੁਰ ਦੀ ਸੇਵਾ, ਜੋ ਇਹਦੇ ਵਿੱਚੋਂ ਭੋਜਨ ਮਿਲਣਾ ਨਾ, ਜੋ ਇਹਦੇ ਵਿੱਚੋਂ ਸਮਝ ਬਣਦੀ ਹੈ, ਕਹਿ ਨੀ ਸਮਝ ਬੜੀ ਮਨਮਾਹੀ, ਉਹ ਜਿਹੜੀ ਸਮਝ ਹੈ ਨਾ, ਸਮਝ ਗੁਰਬਾਣੀ ਚੋਂ ਆਉਣੀ, ਉਹ ਹੀ ਤਾਂ ਖੁਰਾਕ ਬਣਨੀ ਹੈ ਸਤਿਗੁਰ ਦੀ। ਉਹ ਅੰਦਰਲੇ ਦੀ ਖੁਰਾਕ ਉਹੀ ਬਣਨੀ ਹੈ, ਸਤਿਗੁਰ ਦੀ ਸੇਵਾ ਉਹੀ ਹੈ। ਹੋਰ ਸਤਿਗੁਰ ਦੀ ਸੇਵਾ ਕੀ ਹੈ? ਸਤਿਗੁਰ ਕੋਈ ਸਰੀਰ ਹੈ? ਸਤਿਗੁਰ ਨੂੰ ਤਾਂ ਖਾਲੀ ਕੋਈ ਨੀ ਹੈਗਾ। ਉਹ ਜਿਹੜੀ ਇਹ ਸਮਝ ਪੈਣੀ ਹੈ ਨਾ ਗੁਰਬਾਣੀ ਚੋਂ, ਇਹ ਸੇਵਾ, ਇਹਦੇ ਜਿਹੜੇ ਭੋਜਨ ਮਿਲਣਾ ਹੈ, ਜੋ ਸਮਝ ਮਿਲਣੀ ਹੈ, ਇਹ ਅੰਦਰ ਇਹਦੀ ਖੁਰਾਕ ਬਣੀ, ਆਹ ਸੇਵਾ ਲਾਤਾ ਬਸ। ਉੱਥੇ ਕੀ ਸੀ? ਪੱਖਾਂ ਫੇਰੀ ਪਾਣੀ ਢੋਵਾਂ, ਹਰ ਜਣ ਕੇ ਪੀਸਣ ਪੀਸ ਕਮਾਵਾਂ। ਫਿਰ ਬੁੱਧੀ ਕੀ ਕਹਿੰਦੀ ਹੈ? ਕਹਿੰਦੀ ਹੁਣ ਮੈਂ ਨਾ ਜੋ ਗਿਆਨ ਲਿਆ ਉਹਨੂੰ ਹੋਰ ਪੀਸਣ ਲੱਗ ਗਈ, ਹੋਰ ਗਹਿਰਾਈ ਤੱਕ ਜਾਣ ਲੱਗ ਗਈ ਗਿਆਨ ਦੇ। ਹਰ ਜਣ ਕੇ ਪੀਸਣ ਪੀਸ ਕਮਾਵਾਂ, ਪੀਸ ਕੇ ਦਿੰਦੀ ਹੈ ਮੰਦਰ ਵਾਲੇ ਨੂੰ, ਵੀ ਕਿਤੇ ਮਾੜਾ ਜਿਹਾ ਵੀ ਮੋਟਾ ਨਾ ਚਲੇ ਜਾਵੇ ਗਿਆਨ ਅੰਦਰ। ਐਨ ਬਰੀਕ, ਐਨ ਸਾਰ ਰੂਪ, ਸਾਰ ਰੂਪ ਕੱਢ ਕੇ। ਉਹ ਜਿਹੜੀ ਭੀਲਣੀ ਨੂੰ ਬੇਰ ਖੜਾਏ ਸੀ ਨਾ, ਉਹ ਵੀ ਇਹੀ ਸੀਗੇ, ਰਾਮ ਨੂੰ ਖੜਾਏ ਬੇਰ, ਹੋਰ ਬੇਰ ਦੂਜੇ ਖੜਾਏ ਸੀ। ਉਹ ਰਾਮ ਅੰਦਰੇ ਬੈਠਾ, ਸਭੇ ਘੱਟ ਰਾਮ ਬੋਲੇ। ਉਹ ਇਹ ਭੀਲਣੀ ਨਾ ਖਾ ਕੇ ਪਹਿਲਾਂ ਦੇਖਦੀ ਹੈ ਬੇਰ, ਵੀ ਕਿਤੇ ਕੌੜਾ ਨਾ ਚਲੇ ਜਾਵੇ ਅੰਦਰ, ਗਿਆਨ ਗਲਤ ਨਾ ਚਲੇ ਜਾਵੇ। ਤਾਂ ਹੀ ਤਾਂ ਕਹਿ ਸੀ, ਗੁਰ ਕੇ ਚਰਨ ਧੋਏ ਧੋਏ ਪੀਵਾਂ, ਧੋ ਕੇ ਪੀਨੇ ਨੇ ਚਰਨ, ਆ ਚਰਨੇ ਨੇ ਗੁਰਬਾਣੀ ਕਾ ਸ਼ਬਦ ਆ ਜਿਹੜਾ, ਧੋ ਕੇ ਪੀਨੇ ਨੇ, ਮਲੀਨਤਾ ਵਾਲੇ ਨੀ ਅੰਦਰ ਲੈ ਕੇ ਜਾਣੇ, ਸ਼ੁੱਧ ਗਿਆਨ ਦੇਣਾ ਅੰਦਰ ਲੈ ਕੇ ਜਾਣਾ, ਸ਼ੁੱਧ ਗਿਆਨ। ਇਹੀ ਭੀਲਣੀ ਵਾਲੀ ਗੱਲ ਸੀ ਵੀ ਜਿਹੜਾ ਬੇਰ ਕੌੜਾ ਨਾ, ਉਹ ਸੁੱਟ ਦੇਣਾ ਪਰੇ, ਉਹ ਨੀ ਰਾਮ ਨੂੰ ਦੇਣਾ, ਉਹਨੂੰ ਦੇਣਾ ਮਿੱਠਾ ਜੀ, ਉਹ ਮੁੱਠੀ ਗਾ ਬਾਣੀ ਦੇਣੀ ਹੈ। ਗੱਗਾ ਗੁਰ ਕੇ ਬਚਨ ਪਛਾਣਾ, ਪਛਾਣ ਕੇ ਗੁਰ ਕਾ ਬਚਨ, ਝੂਠੀ ਕੋਈ ਸਾਖੀ ਸੂਖੀ ਨੀ ਦੇਣੀ ਅੰਦਰ ਵਾਲੇ ਨੂੰ। ਗੱਗਾ ਗੁਰ ਕੇ ਬਚਨ ਪਛਾਣਾ, ਦੂਜੀ ਬਾਤ ਨਾ ਧਰੇ ਕੰਨ, ਦੂਜੀ ਬਾਤ ਨੀ ਕੰਨ ਧਰਨੀ, ਝੜ ਪਰੇ ਕੌੜਾ ਬੇਰ, ਇਹ ਨੀ ਦੇਣ ਵਾਲਾ। ਰਾਮ ਨੂੰ ਸ਼ੁੱਧ ਜੱਸਾ, ਉਹ ਦੇਵਤੇ ਨੂੰ ਬਾਣੀ ਚੀਜ਼ ਦੇਈਦੀ ਹੈ। ਆਪਾਂ ਤਾਂ ਜੇ ਕੋਈ ਘਰੇ, ਆਪਾਂ ਘਰਾਂ 'ਚ ਜੇ ਕੋਈ ਕਹਿੰਦਾ ਖਾਣਾ, ਬੀਬੀਆਂ ਹੱਥ ਨੀ ਲਾਉਣ ਦਿੰਦਾ, ਭਾਈ ਪਹਿਲਾਂ ਪੰਜ ਪਿਆਰੇ ਛਕਣਗੇ। ਜਾਂ ਕੋਈ ਹਿੰਦੂ ਵੀਰ ਆ, ਕਹਿੰਦਾ ਭਾਈ ਪੰਡਿਤਾਂ ਨੂੰ ਤਾਂ ਕਰਾਉਣਾ, ਸ਼ੁੱਧ ਰੱਖਿਓ, ਉਹਨਾਂ ਚਿਰ ਘਰ ਦਾ ਨਾ ਕੋਈ ਖਾਇਓ। ਉਹ ਦੇਵਤੇ ਨੂੰ ਕੋਈ ਜਿਹੜਾ ਆਪਣਾ ਸ਼ੁੱਧ ਚੀਜ਼ ਹੋਵੇ, ਸ਼ੁੱਧ ਦੇਈਦੀ ਹੈ, ਉਹ ਅੰਦਰਲੇ ਨੂੰ ਸ਼ੁੱਧ ਚੀਜ਼ ਦੇਈਦੀ ਹੈ। ਤਾਂ ਹੀ ਨਾਮਦੇਵ ਵੀ ਕੀ ਕਹਿੰਦੇ ਨੇ, ਕਹਿੰਦੇ ਕਪਲ ਗਾਏ ਨਾਮੇ ਦੋਹਿਆਨੀ। ਕਪਲ ਗਾਏ ਆ, ਇਹ ਬੁੱਧੀ ਹੈ ਨਾ ਜਿਹੜੀ, ਕਪਲ ਗਾਏ ਹੈ, ਦੋ ਰੰਗੀ ਆ, ਇਹ ਮਾਇਆ ਤੋਂ ਵੀ ਪ੍ਰਭਾਵਿਤ ਹੈ, ਸੱਚ ਤੇ ਵੀ ਜਾਂਦੀ ਹੈ, ਝੂਠ ਨਾਲ ਵੀ ਜੁੜੀ। ਕਪਲ ਗਾਏ ਆ ਡੱਬੀ ਗਾਂ, ਉਹ ਦੋਹਣੀ ਦੋਹਣੀ ਹੁੰਦੀ ਚੋਲਣੀ। ਕਹਿੰਦੇ ਕਪਲ ਗਾਏ ਨਾਮੇ ਦੋਹਿਆਨੀ, ਦੋ ਕੇ ਚੋ ਕੇ ਲਿਆਂਦੀ, ਉਹ ਚੋ ਕੇ ਲਿਆਂਦੀ ਆ। ਫਿਰ ਕਹਿੰਦਾ ਦੂਧ ਪੀਓ ਗੋਬਿੰਦੇ ਰਾਏ, ਦੁੱਧ ਪੀਓ ਮੇਰਾ ਮਨ ਪਤੀ ਆਏ। ਕਹਿੰਦੇ ਚੋ ਕੇ ਲਿਆਂਦਾ, ਦੇਖੋ ਤਾਂ ਪੀਣ ਵਾਲਾ ਹੈਗਾ। ਜਿਹੜੀ ਸਮਝ ਮੈਂ ਲਈ ਹੈ ਗੁਰਬਾਣੀ ਚੋ, ਵੀ ਠੀਕ ਹੈ, ਅੰਦਰ ਵਾਲਾ ਵੀ ਇਹਦੇ ਤੇ, ਅੰਦਰ ਵਾਲਾ ਵੀ ਰੀਝਦਾ ਨੀ ਰੀਝਦਾ, ਉਹਨੂੰ ਪੜਾ ਕੇ ਦੇਖ ਲੈਣਾ, ਬੇਰ ਅੰਦਰ ਵਾਲੇ ਨੂੰ ਖੜਾ ਕੇ ਦੇਖਣਾ। ਪਹਿਲਾਂ ਤਾਂ ਬੁੱਧੀ ਆਪ ਦੇਖੋ, ਪਹਿਲਾਂ ਤਾਂ ਆਪ ਹੀ ਦੇਖੂਗਾ ਖਾ ਕੇ ਬੇਰ ਮਿੱਠਾ ਕਿ ਨਹੀਂ ਮਿੱਠਾ। ਜਿਹੜੀ ਗੱਲ ਤੇ ਅਸੀਂ ਸਾਡੀ ਉਹ ਤਸੱਲੀ ਨਹੀਂ ਹੈ, ਅੰਦਰ ਵਾਲੇ ਦੀ ਕਿਵੇਂ ਹੋਜੂ ਜੀ? ਜਿਹਦੇ ਤੇ ਅਸੀਂ ਵੀ ਤਸੱਲੀ ਨਹੀਂ ਕਰਦੇ, ਅੰਦਰ ਵਾਲਾ ਤਸੱਲੀ ਕਿਵੇਂ ਕਰ ਜੂਗਾ? ਜਿੱਦਣ ਅੰਦਰ ਵਾਲਾ ਤਸੱਲੀ ਹੋ ਗਿਆ, ਉਹ ਲੈਂਦਾ ਹੀ ਉਹੀ ਹੈ। ਜਿਵੇਂ ਆਪਾਂ ਕੋਈ ਬੰਦਾ ਗੱਲ ਬੋਲੇ, ਕਹਿੰਦਾ ਗੱਲ ਜਚੀ ਨਹੀਂ, ਕੌਣ ਕਹਿੰਦਾ ਗੱਲ ਜਚੀ ਨਹੀਂ? ਅੰਦਰਲੇ ਨੂੰ ਨਹੀਂ ਜਚੀ, ਅਸਲ ਚ ਅੰਦਰਲੇ ਨੂੰ ਨਹੀਂ ਜਚੀ, ਉਹੀ ਗੱਲ ਹੈ ਇੱਥੇ। ਹਾਂਜੀ,
ਜੇ ਸਤਿਗੁਰ ਜਾਤਾ ਤੇ ਏਕ ਪਛਾਤਾ, ਸਰਬੇ ਲੱਭ ਰਿਹਾ ਸੁਖਦਾਤਾ।
ਦੇਖੋ ਆਹ ਜਿਹੜੀ ਪੰਕਤੀ ਆਈ ਆਪਣੇ ਆਪ ਚ ਇੱਕ ਨਵੀਂ, 14-18 ਸਾਲਾਂ ਦਾ, ਮੈਨੂੰ ਵੀ 20 ਸਾਲ ਹੋ ਗਏ ਗੁਰਬਾਣੀ ਨਾਲ ਜੁੜੀ ਨੂੰ, ਜੁੜਿਆ ਨੂੰ। ਪਰ ਜਦ ਵਿਚਾਰ ਥੱਲੇ ਆਈ ਪੰਕਤੀ ਗੱਲ, ਤੇ ਆਹ ਗੱਲ ਇੱਕ ਨਵੀਂ ਗੁਰੂ ਸਾਹਿਬ ਨੇ ਕਰਤੀ, ਵੀ ਜਿਹਨੇ ਸਤਿਗੁਰ ਜਾਤਾ ਤਿੰਨ ਏਕ ਪਛਾਤਾ, ਜਿਹਨੂੰ ਸਤਿਗੁਰ ਦੀ ਸਮਝ ਆ ਗਈ ਨਾ, ਸਤਿਗੁਰ ਕੀ ਹੁੰਦਾ, ਉਹਨੂੰ ਤਾਂ ਇੱਕ ਦੀ ਪਛਾਣ ਆ ਗਈ। ਇੱਕ ਜਿਹੜਾ ਹੈਗਾ ਨਾ, ਇੱਕ ਜਿਹਦੀ ਗੱਲ ਹੈ ਸਾਰੀ, ਇਹਦਾ ਮਤਲਬ ਸਤਿਗੁਰ ਦਾ ਹੀ ਨਹੀਂ ਪਤਾ ਸਾਨੂੰ। ਸਤਿਗੁਰ ਇੱਥੇ ਸਹੀ ਨਹੀਂ ਸਮਝਿਆ ਸੀ ਤਾਂ, ਉਹ ਜਿੱਦਣ ਸਹੀ ਸਤਿਗੁਰ ਸਮਝ ਲਿਆ, ਸਹੀ ਇੱਕ ਵੀ ਸਮਝ ਲਿਆ ਉਦੋਂ। ਜਦ ਤਾਂ ਜਾਣਿਆ ਸਤਿਗੁਰ ਕੀ ਹੁੰਦਾ, ਸਤਿਗੁਰ ਸਰੀਰ ਨਹੀਂ ਹੁੰਦਾ। ਜਿੱਦਣ ਸਮਝ ਆ ਗਈ ਉਦਣ ਇੱਕ ਦੀ ਵੀ ਸਮਝ ਆ ਜੂ, ਇੱਕ ਦਾ ਦਰਸ਼ਨ ਹੋ ਜੂਗਾ। ਜੇ ਸਤਿਗੁਰ ਜਾਤਾ, ਇਹਦਾ ਮਤਲਬ ਸਾਰੇ ਸਤਿਗੁਰ ਨੂੰ ਨਹੀਂ ਜਾਣਦੇ, ਫਿਰ ਅਸੀਂ ਤਾਂ ਅੱਜ ਜਾਣਦੇ ਨਹੀਂ ਫਲਾਣਾ ਸਤਿਗੁਰ ਹੈ। ਅਸੀਂ ਸਾਰੇ ਸਾਰਾ ਸੰਸਾਰ ਜਾਣਦਾ, ਪਰ ਗੁਰਬਾਣੀ ਕਹਿੰਦੀ ਨਹੀਂ ਜਾਣਦੇ, ਗੁਰੂ ਕਹਿੰਦੇ ਨਹੀਂ ਜਾਣਦੇ। ਜਿਣ ਜਿਣ ਲਫਜ ਲੱਗ ਗਿਆ, ਜਿਹਨੂੰ ਸਤਿਗੁਰ ਦੀ ਸਮਝ ਆ ਉਹਨੂੰ ਇੱਕ ਦੀ ਵੀ ਸਮਝ ਆ, ਉਹਨੂੰ ਇੱਕ ਦੀ ਵੀ ਪਛਾਣ, ਇੱਕ ਪਛਾਣ ਲਿਆ ਸਮਝ ਲਓ ਜਿਹਨੇ ਸਤਿਗੁਰ ਨੂੰ ਜਾਣ ਲਿਆ। ਨਹੀਂ ਜਾਣਿਆ ਅਸੀਂ ਸਤਿਗੁਰ ਨੂੰ, ਤਾਂ ਹੀ ਦੱਸਿਆ ਸਤਿਗੁਰ ਨੂੰ ਸਭ ਕੋ ਦੇਖਦਾ। ਕਹਿੰਦੇ ਸਤਿਗੁਰ ਦਾ ਸਰੀਰ ਜੇ ਤੁਸੀਂ ਮੰਨਦੇ ਸਾਰੇ ਹੀ ਦੇਖਦੇ ਨੇ। ਜੇਤਾ ਜਗਤ ਸੰਸਾਰ, ਕਹਿੰਦੇ ਡਿੱਠੇ ਮੁਕਤ ਨਾ ਹੋ ਬਈ, ਜੇ ਚਿਰ ਸ਼ਬਦ ਨਾ ਕਰੇ ਵਿਚਾਰ। ਹੁਣ ਇੱਕ ਕੇਲਾ, ਇੱਕ ਕੇਲੇ ਦਾ ਛਿਲਕਾ, ਆਪਾਂ ਕਹਿੰਦੇ ਕੇਲਾ ਖਾ ਲਿਆ, ਉਹ ਕੇਲਾ ਜਿਹੜਾ ਹੁਣ ਸਾਨੂੰ ਹੱਥ, ਕਹਿੰਦਾ ਕੀ ਹੈ ਜੀ ਇਹ ਕੇਲਾ, ਕਹਿੰਦੇ ਕੇਲਾ ਖਾ ਲਿਆ, ਜਿਹੜਾ ਦੀਂਦਾ ਦੀ ਉਹ ਤਾਂ ਖਾਧਾ ਨੀ, ਜਿਹੜਾ ਦੀਂਦਾ ਦੀ ਉਹ ਤਾਂ ਡਸਟਬੀਨ ਚ ਹੈ, ਜਿਹੜਾ ਖਾਧਾ ਉਹਦਾ ਪਰਦੇ ਦੇ ਵਿੱਚ ਸੀ, ਕੇਲਾ ਦਾ ਪਰਦੇ ਦੇ ਵਿੱਚ ਸੀ। ਪਰ ਸਤਿਗੁਰ ਦਾ ਉਹ ਤਾਂ ਜਿਹੜਾ ਅੰਦਰ ਬੋਲਦਾ ਸੀ, ਉਹ ਸੀ ਸਤਿਗੁਰ। ਨਾਨਕ ਦਾ ਸਰੀਰ ਸੋੜਾ ਸਤਿਗੁਰ ਸੀ, ਜਿਹੜਾ ਅੰਦਰ ਬੋਲਦਾ ਸੀ ਉਹ ਸਤਿਗੁਰ ਸੀ। ਤਾਂ ਹੀ ਉੱਥੇ ਗਿਆ ਸੀ, ਗੋਰਖ ਸੋਏ ਜਿਨ ਗੋਏ ਉਠਾਲੀ। ਗੋਰਖ ਕੌਣ? ਆ ਜਿਹਨੇ ਗੋਇਆ ਸਰੀਰ ਚੱਕਿਆ ਨਾ, ਉਹ ਗੋਰਖ ਅੰਦਰਲਾ। ਬੋਲੇ ਭਰਤਰੀ ਸਤ ਸਰੂਪ, ਪਰਮ ਤਤਮੈ ਰੂਪ ਨਰੇਖ। ਉਹ ਬੋਲਣ ਵਾਲਾ ਪੁਰਖ ਹੁੰਦਾ, ਜਿਹੜਾ ਬੋਲਦਾ ਉਹ ਪੁਰਖ ਆ, ਉਹ ਸਤਿਗੁਰਾਂ ਦਾ ਬੋਲਦਾ। ਜਾਣ ਲਿਆ? ਫਿਰ ਅੱਗੇ ਹੋਰ ਸਮਝਾਇਆ, ਕਹਿੰਦੇ ਸਤਿਗੁਰ ਹੈ ਬਚਨ, ਬਚਨ ਹੈ ਸਤਿਗੁਰ। ਜਿਹੜਾ ਬਚਨ ਹੁੰਦਾ ਨਾ, ਬਚਨ ਕੀਤੇ, ਜਿੰਨਾ ਚਿਰ ਉਹ ਆਤਮਾ ਰਹੀ ਗੁਰੂ ਨਾਨਕ ਵਾਲੇ ਸਰੀਰ ਚ, ਜੋ ਬਚਨ ਬੋਲੇ ਉਹ ਸਤਿਗੁਰ ਸੀ। ਜਿਹਨੇ ਉਹ ਪਛਾਣ ਲਿਆ, ਸੱਚ ਦੇ ਗਿਆਨ ਤੱਕ ਪਹੁੰਚ ਗਿਆ, ਉਹ ਇੱਕ ਦੀ ਵੀ ਪਛਾਣ ਉਹਨੂੰ। ਹਾਂਜੀ,
ਜਿਹਨੂੰ ਸਤਿਗੁਰ ਜਾਤਾ ਤੇ ਇੱਕ ਪਛਾਤਾ, ਸਰਬੇ ਰਵ ਰਿਹਾ ਸੁਖਦਾਤਾ।
ਉਹ ਤਾਂ ਫਿਰ ਕਹਿੰਦੇ ਜਿਹੜਾ ਸਤਿਗੁਰ ਸਰਬੇ ਰਵ ਰਿਹਾ ਸੁਖਦਾਤਾ, ਉਹ ਤਾਂ ਸੁੱਖਾਂ ਦਾ ਦਾਤਾ, ਉਹ ਤਾਂ ਸਰਬੇ ਹੀ ਰਵ ਰਿਹਾ। ਉਹ ਤਾਂ ਜਿਹੜੇ ਮਰਜ਼ੀ, ਜਿਹੜੇ ਮਰਜ਼ੀ ਜੀਵ ਵਿੱਚ ਦੇਖ ਲਓ, ਸਰਬੇ ਰਵ ਰਿਹਾ ਸੁਖਦਾਤਾ, ਸੁਖਦਾਤਾ ਹੈ ਹੀ ਉਹੀ ਸੁਖ ਦੇਣ ਵਾਲਾ। ਹਾਂਜੀ,
ਆਤਮ ਚੀਨ ਪਰਮ ਪਦ ਪਾਇਆ ਸੇਵਾ ਸੁਰਤ ਸਮਾਈ ਜੇ।
ਕਹਿੰਦੇ ਆਤਮ ਚੀਨ, ਉਹ ਤਾਂ ਫਿਰ ਆਪਾਂ ਨਾਲ ਆਪਾਂ ਹੀ ਆ, ਫਿਰ ਪਛਾਣਿਆ ਕੀ ਫਿਰ, ਉਹ ਤਾਂ ਆਪਣਾ ਮੂਲ ਹੈ ਫਿਰ। ਆਤਮ ਚੀਨ ਉਹ ਫਿਰ ਦੇਖੋ, ਵੱਡੀ ਸਭ ਤੋਂ ਵੱਡਾ ਪਦ ਹੈ ਆਤਮ ਨੂੰ ਜਾਣ ਲੈਣਾ, ਆਤਮ ਚੀਨ ਨੂੰ ਜਾਣ ਲੈਣਾ ਪਰਮ ਪਦ ਹੈ। ਇਹ ਤੋਂ ਵੱਡਾ ਪਦ ਕੋਈ ਨੀ, ਵਸਤਾ ਕੋਈ ਨੀ ਹੈ। ਆਤਮ ਚੀਨ ਪਰਮ, ਪਰਮਾਤਮਾ ਨੀ ਜੀਨੇ ਹਜੇ, ਆਤਮ ਜੀਨੇ, ਆਤਮ ਖੋਜਿਆ। ਆਤਮ ਚੀਨ ਪਰਮ ਪਦ ਪਾਇਆ
ਸੇਵਾ ਸੁਰਤ ਸਮਾਈ,
ਬਾ ਸੇਵਾ ਜਿਹੜੀ ਸੁਰਤ ਹੈ ਨਾ, ਹੁਣ ਤਾਂ ਸੇਵਾ ਜੀ ਸਮਾਈ ਹੋਈ ਹੈ। ਦਿਨ ਰਾਤ ਸ਼ਬਦ ਵਿਚਾਰ ਵਿੱਚ ਜੀ ਲੱਗਿਆ ਹੋਇਆ, ਗੁਰਬਾਣੀ ਤੋਂ ਬਿਨਾਂ ਦੂਜੀ ਚੀਜ਼ ਚੰਗੀ ਲੱਗਦੀ ਹੋ ਨਹੀਂ। ਇਹ ਹੁੰਦਾ ਕਿਤੋਂ ਨਾ ਕਿਤੋਂ ਗਿਆਨ ਲਵਾਂ ਅੰਦਰਲੇ ਨੂੰ ਦਵਾਂ, ਅੰਦਰ ਲੱਗੇ ਭਰੋਸਾ ਲਿਜਾ ਕੇ, ਕਿਤੋਂ ਨਾ ਕਿਤੋਂ ਜਿਵੇਂ ਸਾਡੀ ਜਦੋਂ ਗਿਆਨ ਵੱਲ ਲੱਗ ਜਾਈਏ, ਫਿਰ ਤਾਂ ਇਹ ਹੁੰਦਾ ਵੀ ਉੱਥੋਂ ਵੀ ਗਿਆਨ ਲੈ ਲਈਏ, ਉੱਥੋਂ ਵੀ ਲੈ ਲਈਏ, ਉੱਥੋਂ ਵੀ ਲੈ ਲਈਏ, ਫਿਰ ਗਿਆਨ ਵਿੱਚ ਸੁਰਤਾ ਸਾਡੀ ਜਿਹੜੀ ਸਮਾਈ ਰਹਿੰਦੀ ਹੈ। ਹਾਂਜੀ, ਹੁਣ ਦੇਖੋ ਸਤਿਗੁਰ ਮਨ ਵਸਿਆ, ਹੁਣ ਜੇ ਸਤਿਗੁਰ ਸਰੀਰ ਹੋਵੇ ਮਨ ਚ ਵਸ ਜੂਗਾ? ਕਹਿੰਦੇ ਸਤਿਗੁਰ
ਮਨ ਵਸਿਆ ਲਿਵ
ਲਾਈ, ਮਨ ਵਸ ਗਿਆ ਕਹਿੰਦੇ ਸਤਿਗੁਰ। ਹੁਣ ਦੱਸੋ ਸਤਿਗੁਰ ਕੀ ਸਰੀਰ ਹੈ, ਮਨ ਵਿੱਚ ਵਸ ਸਕਦਾ ਸਰੀਰ ਕਿਸੇ ਦਾ? ਜੋ ਸੱਚ ਦਾ ਗਿਆਨ ਦਿੱਤਾ ਉਹ ਤਾਂ ਮਨ ਵਸ ਸਕਦਾ, ਸੱਚ ਦਾ ਗਿਆਨ ਹੀ ਸਤਿਗੁਰ ਹੁੰਦਾ। ਮਨ ਵਿੱਚ ਵਸ ਜਾਂਦਾ ਨੀ ਗਿਆਨ, ਗਿਆਨ ਤਾਂ ਮਨ ਵਿੱਚ ਵਸ ਸਕਦਾ ਨੀ ਵਸ ਸਕਦਾ, ਇਸ ਕਰਕੇ ਸ਼ਬਦ ਏ ਸਤਿਗੁਰ ਹੁੰਦਾ, ਸੱਚ ਦਾ ਗਿਆਨ ਹੀ ਸਤਿਗੁਰ ਹੁੰਦਾ। ਹਾਂਜੀ,
ਆਦਿ ਮਿਲੀ ਵਡਿਆਈ
ਹੈ, ਇਹ ਆਦਿ ਦੀ ਵਡਿਆਈ ਹੈ, ਆਦ ਮਿਲੀ ਵਡਿਆਈ ਹੈ। ਆਦ ਕੌਣ ਹੈ, ਸਾਡਾ ਮੁੱਢ ਕੌਣ ਹੈ, ਕਿੱਥੋਂ ਸ੍ਰਿਸ਼ਟੀ ਚੱਲਦੀ ਹੈ, ਉਹਦੀ ਵਡਿਆਈ ਮਿਲ ਜਾਣੀ ਹੈ ਜਿਹੜੀ, ਇਹ ਸਭ ਤੋਂ ਵੱਡੀ ਪ੍ਰਾਪਤੀ ਹੈ। ਆਦ ਕੌਣ ਹੈ ਸ਼ਬਦ, ਸ੍ਰਿਸ਼ਟੀ ਦਾ ਆਦ ਕੌਣ, ਸ੍ਰਿਸ਼ਟੀ ਦਾ ਆਦ ਪਰਮੇਸ਼ਰ ਨਹੀਂ ਹੈਗਾ, ਉਹਨੇ ਨੂਰ ਪੈਦਾ ਕੀਤਾ, ਕਹਿੰਦੇ ਅੱਬਲ ਅੱਲਾ ਨੂਰ ਉਹ ਪਾਇਆ ਕੁਦਰਤ ਕੇ ਸਭ ਬੰਦੇ, ਕਹਿੰਦੇ ਏਕ ਨੂਰ ਤੋਂ, ਪਰਮੇਸ਼ਰ ਤੋਂ ਨੀ, ਅੱਲਾ ਤੋਂ ਨੀ, ਏਕ ਨੂਰ ਤੋਂ ਸਭ ਜਗ ਉਪਜਿਆ। ਨੂਰ ਹੈ ਜਿਹੜਾ ਉਹੀ ਤਾਂ ਆਦ ਹੈ, ਜਿਹੜਾ ਪਹਿਲਾਂ ਸ਼ਬਦ ਹੈ, ਸ਼ਬਦ ਆਦਿ ਪੁਰਖ ਹੈ ਨਾ, ਜਿਹੜਾ ਨੂਰ ਪੈਦਾ ਕੀਤਾ, ਦੋਵੇਂ ਮਨ ਚਿੱਤ ਅੱਡ ਹੋਏ ਨੇ ਜਿਹੜੇ, ਇਹੀ ਤਾਂ ਨੂਰ ਪੈਦਾ ਕੀਤਾ, ਨੂਰ ਤੋਂ ਤਾਂ ਸ੍ਰਿਸ਼ਟੀ ਹੈ ਸਾਰੀ। ਹਾਂਜੀ,
ਜਿਨ ਕੋ ਆਦ ਮਿਲੀ ਵਡਿਆਈ, ਸਤ ਕੋਲ ਮਨ ਵਸਿਆ ਲਿਵ ਲਾਈ।
ਆਦ ਦੀ ਵਡਿਆਈ, ਆਦ ਬਾਰੇ ਸਮਝ, ਆਦ ਦੀ ਉਸਤੀ, ਇਹ ਜਰੂਰ ਪ੍ਰਾਪਤ ਹੋ ਗਈ, ਫੇਰ ਸੱਚ ਦਾ ਗਿਆਨ ਮਨ ਵਿਚ ਵਸਦਾ। ਹਾਂਜੀ,
ਆਪ ਮਿਲਿਆ ਜਗ ਜੀਵਨ ਦਾਤਾ, ਨਾਨਕ ਅੰਕ ਸਮਾਈ ਨੇ।
ਮਿਲਿਆ ਕੀ, ਆਪ ਹੀ ਮਿਲਿਆ ਜਗ ਜੀਵਨ ਦਾਤਾ, ਜਾਂ ਜਗ ਜੀਵਨ ਦਾਤੇ ਦੀ ਸਮਝ ਵਾਲੀ, ਵੀ ਜਿਹੜਾ ਜਗ ਹੈ ਸਾਡਾ ਸਰੀਰ, ਇਹ ਜਗ ਸੱਚੇ ਦੀ ਕੋਠੜੀ ਹੈ ਨਾ, ਇਹਨੂੰ ਜੀਵਨ ਜਿਹਦੇ ਕਰਕੇ ਜੀਵਨ ਚੱਲਦਾ ਇਹਦਾ, ਉਹ ਜਗ ਜੀਵਨ ਜਦ ਸਮਝ ਆਈ ਕੌਣ ਆ, ਕਹਿੰਦੇ ਆਪ ਇਹ ਹੈ ਬੈਠਾ, ਆਪ ਹੀ ਜਗ ਜੀਵਨ ਦਾਤਾ ਪਾਇਆ,
ਮਿਲਿਆ ਜਗ ਜੀਵਨ ਦਾਤਾ,
ਆਪ ਮਿਲਿਆ ਜਗ ਜੀਵਨ ਦਾਤਾ, ਜਗ ਨੂੰ ਜੀਵਨ ਦੇਣ ਵਾਲਾ ਆਪ ਇਹ ਬੈਠਾ, ਹੋਰ ਕੌਣ ਹੈ। ਹਾਂਜੀ,
ਨਾਨਕ ਅੰਕ ਸਮਾਈ ਨੇ,
ਬਸ ਫਿਰ ਨਾਨਕ ਕਹਿੰਦੇ ਮੈਂ ਤਾਂ ਅੰਕ ਉੱਥੀ ਜੁੜ ਕੇ ਰਹਿ ਗਿਆ, ਜਗ ਜੀਵਨ ਦਾਤੇ ਨਾਲ ਜੁੜ ਕੇ ਰਹਿ ਗਿਆ। ਪਹਿਲਾਂ ਕਿਹਦੇ ਨਾਲ ਜੁੜਿਆ ਸੀ, ਕਹਿੰਦੇ ਜਗ ਜੀਵਨ ਪੁਰਖ ਤਿਆਗਿਆ ਹੋਇਆ ਸੀ ਪਹਿਲਾਂ, ਸਾਡਾ ਅੰਕ ਕਿੱਥੇ ਸਮਾਈ ਹੋਈ ਸੀ ਪਹਿਲਾਂ, ਸੁਰਤ ਸਾਡੀ ਸਰੀਰ ਨਾਲ, ਹੁਣ ਇੱਕ ਮਿਕ ਕਾਹਦੇ ਨਾਲ ਹੋਏ ਹੋਏ ਹਾਂ ਅਸੀਂ, ਸਰੀਰ ਨਾਲ। ਕਹਿੰਦੇ ਜਗ ਜੀਵਨ ਪੁਰਖ ਕੀ ਸੀ, ਤਿਆਗਿਆ ਹੋਇਆ ਸੀ, ਬੈਠਾ ਅੰਦਰ ਸੀ, ਜਗ ਜੀਵਨ ਪੁਰਖ ਤਿਆਗ ਕੇ ਮਾਨਕ ਸੰਧੀ ਆਸ ਸੀ, ਮਾਨਕ ਸੰਧੀ ਆਸ ਸੀ, ਹੁਣ ਕਿੱਥੇ ਅੰਕ ਸਮਾ ਗਈ, ਜਗ ਜੀਵਨ ਦਾਤੇ ਨਾਲ ਜੁੜ ਗਈ, ਜਿਹੜਾ ਇਹ ਜਗ ਨੂੰ ਜੀਵਨ ਦੇ ਦਿਆ ਸਾਡਾ ਮੂਲ, ਉਹਦੇ ਨਾਲ ਅੰਕ ਸਮਾਈ ਗਈ। ਤਾਂ ਹੀ ਕਹਿੰਦੇ ਅੰਕ ਆਓ ਭੈਣੇ ਗੱਲ ਮਿਲੈ, ਅੰਕ ਸਹੇਲਣੀਆਂ, ਕਹਿੰਦੇ ਮਿਲ ਕੇ ਕਰੇ ਕਹਾਣੀਆਂ, ਸਮਰੱਥ ਕੰਤ ਕੀਆਂ, ਫਿਰ ਅੰਕ ਮੁੜ ਕੇ ਕਰਦੀ ਕੀ ਆ, ਫਿਰ ਅੰਕ ਤਾਂ ਜਾ ਜੁੜੀ, ਨਾਨਕ ਅੰਕ ਸਮਾਈ ਜਦ, ਫਿਰ ਕੀਤਾ ਕੀ, ਜਦ ਜਗ ਜੀਵਨ ਪੁਰਖ ਨਾ ਅੰਦਰ ਲੈ ਆਪਣੇ ਮੂਲ ਨਾਲ ਇੱਕ ਮਿਕ ਹੋ ਗਈ, ਇੱਕ ਮਿਕ ਹੋਰ ਨੂੰ ਅੰਕ ਮਿਲ ਜਾਣਾ ਕਹਿੰਦੇ ਨੇ, ਫਿਰ ਕਰਦੀਆਂ ਕੀ ਨੇ, ਮਨ ਜਿੱਦ ਜੁੜ ਕੇ ਕਰਦੀ ਕੀ ਹੈ, ਫਿਰ ਬੁੱਧੀ ਮਿਲ ਕੇ ਕਰਦੀ ਕੀ ਹੈ, ਫਿਰ ਗੱਲ ਮਿਲ ਕੇ, ਕਹਿੰਦੇ ਸਮਰੱਥ ਕੰਤ ਕੀਆਂ, ਗੱਲਾਂ ਕਰਦੀ ਹੈ, ਫਿਰ ਕਹਾਣੀਆਂ ਕਰਦੀ ਹੈ। ਆਹ ਗੁਰਬਾਣੀ ਉਦੋਂ ਰਾਜ ਹੁੰਦੀ ਹੈ, ਉਹ ਜਿਹੜਾ ਸਮਰੱਥ ਹੈ ਨਾ ਕੰਤ, ਜਿਹੜਾ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ, ਫਿਰ ਹੁਕਮ ਹੈ ਜਿਹੜਾ, ਫਿਰ ਉਹਦੀ ਵਡਿਆਈ ਕਰਦੀ ਹੈ ਮਿਲ ਕੇ ਫਿਰ। ਹਾਂਜੀ, ਇਹਦਾ ਮਤਲਬ ਮਿਲੇ ਤੋਂ ਪਹਿਲਾਂ ਨੀ ਕਹਾਣੀ ਕੀਤੀ ਜਾ ਸਕਦੀ, ਮਿਲਣ ਤੋਂ ਪਹਿਲਾਂ ਕਹਾਣੀ ਨੀ ਕੀਤੀ ਜਾ ਸਕਦੀ। ਤਾਂ ਹੀ ਕਿ ਸੰਤ ਜਣਾ ਮਿਲ, ਸੰਤਰ ਜਣ ਮਿਲ ਕੇ, ਸੰਤ ਜਣਾ ਮਿਲ ਹਰੀ ਜਸ ਗਾਇਓ, ਆਹ ਹਰੀ ਦਾ ਜਸ ਕੀਤਾ ਨਾ ਗੁਰਬਾਣੀ, ਉਦੋਂ ਕੀਤੀ ਹੈ, ਪਰ ਸੰਤਰ ਜਨ ਨੇ ਜਣ ਮਨ, ਜਦੋਂ ਆਪਣੇ ਅੰਦਰਲੇ ਸੰਤ ਨਾਲ ਜੁੜ ਗਿਆ, ਮੂਲ ਨਾਲ ਜੁੜ ਗਿਆ, ਇਹ ਜਦੋਂ ਜੁੜ ਜਾਂਦੇ ਆ, ਫੇਰ ਇਹ ਗੁਰਬਾਣੀ ਉਦੋਂ ਨਿਕਲਦੀ ਹੈ, ਪੂਰੀ ਬਾਣੀ, ਪੱਕੀ ਬਾਣੀ ਉਦੋਂ ਨਿਕਲਦੀ ਹੈ ਅੰਦਰੋਂ, ਫੇਰ ਹਰੀ ਦਾ ਜਸ ਕੀਤਾ ਜਾ ਸਕਦਾ। ਹਾਂਜੀ,
ਮਾਰੂ ਮਹਲਾ ਚੌਥਾ, ਹਰ ਅਗੰਮ ਅਗੋਚਰ ਸਦਾ ਅਵਿਨਾਸ਼ੀ, ਸਰਵੇ ਲਭ ਰਿਹਾ ਘੱਟ ਵਾਸੀ,
ਹੁਣ
ਅਵਰ ਨਾ ਕੋਈ ਜਾਤਾ, ਹਰ ਕਿਸੇ ਸਰੇਵੋ ਪ੍ਰਾਣੀ ਹੈ।
ਅਗਲੇ ਸੋਲ੍ਹੇ ਚੌਥੇ ਪਾਤਸ਼ਾਹ ਦੇ ਆਰੰਭ ਹੋਏ ਨੇ, ਮਾਰੂ ਮਹੱਲਾ ਚੌਥਾ ਸੋਲ੍ਹੇ, ਇੱਥੇ ਟੌਪਿਕ ਵੀ ਬਦਲੂਗਾ, ਹੁਣ ਟੌਪਿਕ ਵੀ ਬਦਲੂਗਾ, ਪਹਿਲੋਂ ਗੱਲ ਹੋਰ ਸਮਝਾ ਤੀ, ਸੋਲ੍ਹਿਆਂ ਚ ਸੋਲਾਂ ਪੱਖ ਦਿਖਾਏ ਨੇ, ਸੋਲਾਂ ਪਦਿਆਂ ਦੇ ਅੰਦਰ, ਹੁਣ ਮਾਰੂ ਸੋਲ੍ਹੇ ਆਰੰਭ ਕਰ ਰਹੇ ਨੇ ਦੂਜੇ ਚੌਥੇ ਪਾਤਸ਼ਾਹ। ਹਾਂਜੀ,
ਹਰ ਅਗੰਮ ਅਗੋਚਰ ਸਦਾ ਅਵਿਨਾਸ਼ੀ,
ਹਾਂਜੀ, ਹਰ
ਅਗੰਮ ਅਗੋਚਰ ਸਦਾ ਅਵਿਨਾਸ਼ੀ,
ਉਹ ਕਹਿੰਦੇ ਜਿਹੜੀ ਹਰੀ ਦੀ ਅਸੀਂ ਗੱਲ ਕੀਤੀ ਹੈ ਪਿਛਲੇ ਸੋਲ੍ਹਿਆਂ ਚ, ਕੜੀ ਤਾਂ ਜੋੜਨੀ ਹੋਈ ਨਾ, ਹੁਣ ਵੀ ਹਰੀ ਦਾ ਕਹਿਤਾ ਪਿੱਛੇ, ਵੀ ਹਰੀ ਜਸ ਕਰੇ ਉਦੋਂ ਕੀਤਾ ਜਾ ਸਕਦਾ ਸੰਭਵ ਹੈ ਜਦੋਂ ਅੰਕ ਮਿਲ ਜਾਂਦੀ ਹੈ, ਉਹ ਕਹਿੰਦੇ ਫਿਰ ਹਰੀ ਜਿਹਦੀ ਸਲਾਘਾ ਕੀਤੀ ਉਹ ਹਰੀ ਹੈ ਕੌਣ ਹੈ, ਕੀ ਉਹ ਕੋਈ ਦੇਹਧਾਰੀ ਹੈ, ਕੀ ਉਹ ਕੋਈ ਰਾਜਾ ਹੈ, ਕੀ ਉਹ ਕੋਈ ਦੇਵਤਾ ਹੈ, ਉਹ ਕਹਿ ਜਾਂਦਾ ਸਰੂਪ ਕੀ ਹੈ, ਉਹਨੂੰ ਹੁਣ ਸਮਝਾਉਣਾ ਸ਼ੁਰੂ ਕਰ ਰਹੇ ਨੇ ਅਗਲੇ ਸੋਹਣਿਆਂ ਚ। ਕਹਿੰਦੇ ਹਰੀ ਹੈ ਨਾ ਜਿਹੜਾ ਉਹ ਅਗੰਮ ਹੈ, ਅਗੰਮ ਦਾ ਮਤਲਬ ਮਨ ਬੁੱਧੀ ਦੀ ਪਕੜ ਤੋਂ ਪਰੇ ਆ। ਸਾਡੇ ਪੰਜੇ ਗਿਆਨ ਇੰਦਰਿਆਂ ਦੇ ਨਾਲ ਨਹੀਂ ਦਿਸਣਾ, ਉਹਦੀ ਸਮਝ ਨਹੀਂ ਆਉਣੀ। ਅਗੰਮ ਹੈ ਹਰੀ, ਅਗੰਮ ਅਗੋਚਰ, ਉਹ ਗੋਚਰੇ ਹੈ ਨਹੀਂ ਕਿਸੇ ਦੇ। ਗੋਚਰੇ ਦਾ ਮਤਲਬ ਹੁੰਦਾ ਆਸਰੇ। ਆਪਾਂ ਕਹਿੰਦੇ ਮੈਨੂੰ ਤੇਰੇ ਗੋਚਰੇ ਕੋਈ ਕੰਮ ਨਹੀਂ ਹੋਣਾ, ਤੇਰੇ ਥਾਈ ਕੋਈ ਕੰਮ ਨਹੀਂ ਹੋਣਾ। ਉਹ ਜਿਹੜਾ ਹੈ ਕਿਸੇ ਦੇ ਆਸਰੇ ਨਹੀਂ ਖੜਾ, ਹਰੀ ਉਹ ਹੈ। ਇੱਕ ਤਾਂ ਗੋਚਰ ਹੈ, ਹੁਣ ਦਰਸ਼ਨ ਕਰਾਉਣ ਲੱਗੇ ਨੇ, ਸਮਝ ਕਰਾਉਣ ਲੱਗੇ ਨੇ, ਹੁਣ ਸਮਝਾਉਣ ਲੱਗੇ ਨੇ ਹਰੀ ਨੂੰ। ਕਹਿੰਦੇ ਪਹਿਲੀ ਗੱਲ ਤਾਂ ਹਰੀ ਜਿਹੜਾ ਅਗੰਮ ਹੈ, ਅਗੋਚਰ ਹੈ,
ਸਦਾ ਅਵਿਨਾਸ਼ੀ।
ਔਰ ਤੀਜੀ ਗੱਲ ਹੈ ਸਦਾ ਅਵਿਨਾਸ਼ੀ, ਉਹਦਾ ਨਾਸ਼ ਨਹੀਂ ਹੁੰਦਾ। ਇਹਦਾ ਮਤਲਬ ਸਰੀਰ ਹੈ ਨਹੀਂ ਹਰੀ, ਸਦਾ ਹੀ ਅਵਿਨਾਸ਼ੀ ਹੈ, ਉਹਦਾ ਨਾਸ਼ ਨਹੀਂ ਹੁੰਦਾ। ਨਾਲ ਕਿਉਂਕਿ ਉਹ ਉਪਜਿਆ ਹੋਇਆ ਨਹੀਂ ਹੈ, ਕਿਉਂਕਿ ਜੋ ਉਪਜਿਓ ਸੋ ਬਿਨਸ ਹੈ। ਜੋ ਚੀਜ਼ ਉਪਜੂਗੀ ਬਿਨਸ, ਉਹ ਉਪਜਿਆ ਹੋਇਆ ਹੈ ਨਹੀਂ, ਕਿਉਂਕਿ ਉਹਦਾ ਤਾਂ ਆਦਿ ਵੀ ਹੈ ਨਹੀਂ, ਅਨਾਦੀ ਹੈ। ਕਹਿੰਦੇ ਕਹਿ ਨਾ ਸਕੈ ਕੋ ਤੂੰ ਕਦ ਕਾ, ਕੋਈ ਕਹਿ ਨਹੀਂ ਸਕਦੇ ਕਦ ਕਦ, ਉਹਦਾ ਆਦਿ ਵੀ ਹੈ ਨਹੀਂ। ਇਹਦਾ ਮਤਲਬ ਹੈ ਕਿਉਂਕਿ ਸਦਾ ਹੀ ਅਵਿਨਾਸ਼ੀ ਹੈ, ਅਵਿਨਾਸ਼ੀ ਦੇ ਨਾਲ ਵੀ ਸਦਾ ਲੱਗ ਗਿਆ, ਹਮੇਸ਼ਾ ਹੀ ਅਵਿਨਾਸ਼ੀ ਉਹ ਹਰੀ ਹੈ। ਹੁਣ ਜਿਹੜੀਆਂ ਅਸੀਂ ਹਰੀ ਦੀਆਂ ਮੂਰਤੀਆਂ ਬਣਾਈਆਂ, ਜਿਨ੍ਹਾਂ ਨੇ ਬਣਾਈਆਂ, ਉਹਨਾਂ ਨੂੰ ਸਮਝਾਉਣਾ ਕਰ ਰਹੇ ਨੇ ਇੱਥੇ ਗੁਰੂ ਸਾਹਿਬ ਵੀ ਬਾਈ ਉਹ ਸਦਾ ਅਵਿਨਾਸ਼ੀ ਹੁੰਦਾ, ਅਗੰਮ ਵੀ ਹੁੰਦਾ, ਉਹਦੀ ਮੂਰਤੀ ਨਹੀਂ ਬਣ ਸਕਦੀ, ਸਦਾ ਅਵਿਨਾਸ਼ੀ ਹੈ। ਹਾਂਜੀ,
ਸਰਵੇ ਲੱਭ ਰਿਹਾ ਘੱਟ ਵਾਸੀ,
ਫਿਰ ਹੁਣ ਖੋਜਣ ਜਾਣ ਦੀ ਕੀ ਲੋੜ ਹੈ? ਕਹਿੰਦੇ ਸਰਵੇ
ਲੱਭ ਰਿਹਾ,
ਸਰਵੇ ਲੱਭ ਰਿਹਾ
ਘੱਟ ਵਾਸੀ,
ਉਹ ਘੱਟ ਵਾਸੀ ਹੈ, ਮੰਦਰ ਵਾਸੀ ਨਹੀਂ ਹੈਗਾ, ਉਹ ਗੁਰਦੁਆਰਾ ਵਾਸੀ ਨਹੀਂ ਹੈਗਾ। ਉਹਦਾ ਵਾਸੀ ਵੀ ਦੇਖੋ, ਵਾਸ ਵੀ ਦੱਸਦਾ ਕਿੱਥੇ ਹੈ, ਰਹਿਣ ਵਾਲਾ ਕਿੱਥੇ ਦੇ ਹੈ। ਉਹ ਜਪਜੀ ਸਾਹਿਬ ਕਹਿੰਦੇ ਸੋ ਦਰ ਤੇਰਾ ਕਿਹਾ, ਸੋ ਕਰ ਕਿਹਾ, ਜਿੱਤ ਮੈਂ ਸਰਬ ਸੰਭਾਲੇ ਤੇਰਾ ਘਰ ਕਿਹਾ ਜਾ, ਉੱਥੇ ਤਾਂ ਦੱਸਿਆ ਨਹੀਂ, ਇੱਥੇ ਦੱਸਦਾ। ਹੁਣ ਉਹ ਕਹਿੰਦੇ ਜਿਹਦੀ ਅਸੀਂ ਗੱਲ ਕੀਤੀ ਹੈ ਨਾ, ਹਰੀ ਅਗੰਮ ਹੈ, ਕਿਹੜਾ ਅਗੋਚਰ ਹੈ, ਸਦਾ ਅਵਿਨਾਸ਼ੀ ਹੈ, ਸਾਰਿਆਂ 'ਚ ਹੀ ਰੱਬ ਰਿਹਾ, ਉਹ ਰਹਿਣ ਵਾਲਾ ਕਿੱਥੇ ਦਾ ਫਿਰ? ਵਾਸੀ ਵੀ ਆਪਾਂ ਕਹਿੰਦੇ ਵਾਸੀ ਕਿੱਥੇ ਦਾ? ਘੱਟ ਵਾਸੀ, ਉਹ ਹਿਰਦੇ ਦਾ ਵਾਸੀ ਹੈ। ਨੌਵੇਂ ਬਾਸ਼ਨ ਮੈਂ ਘੱਟ ਘੱਟ ਹਰ ਜੂ ਬਸੈ, ਸੰਤਨ ਕਹਿਓ ਪੁਕਾਰ, ਉਹ ਘੱਟ ਵਾਸੀ ਹੈ, ਹਿਰਦੇ ਦਾ ਵਾਸੀ ਹੈ ਉਹ। ਆਪਾਂ ਨੀ ਪੁੱਛਦੇ ਤੁਸੀਂ ਕਿਸੇ ਦੇ ਵਾਸੀ ਹੋ, ਉਹ ਭਾਈ ਹਰੀ ਰਹਿਣ ਵਾਲਾ ਸਭ ਦੇ ਅੰਦਰ ਹੀ ਹੈ। ਉੱਥੇ ਕਿਹਾ ਨੀ ਸਰਬ ਨਿਵਾਸੀ, ਸਰਬ ਨਿਵਾਸੀ ਹੈ, ਵਾਸੀ ਨੂੰ ਨਿਵਾਸੀ ਕਹਿੰਦੇ, ਨਿਵਾਸੀ ਕਿੱਥੇ ਦਾ? ਸਰਬ ਨਿਵਾਸੀ ਹੈ, ਔਰ ਸਦਾ ਅਲੇਪਾ ਮਾਇਆ ਨਾਲ ਨਹੀਂ ਜੁੜਦਾ, ਔਰ ਕਿੱਥੇ ਰਹਿੰਦਾ? ਤੋਹੀ ਸੰਗ ਸਮਾਹੀ, ਫਿਰ ਕਿੱਥੇ ਗਏ ਖੋਜਣ ਅਸੀਂ? ਉਹ ਕਹਿੰਦੇ ਤੋਹੀ ਸੰਗ ਸਮਾਈ, ਜਿਹੜਾ ਸੁਣ ਰਿਹਾ ਗੁਰਬਾਣੀ ਉਹਨੂੰ ਉਪਦੇਸ਼ ਹੈ, ਜੋ ਵੀ ਸੁਣ ਰਿਹਾ ਉਹ ਕਹਿੰਦੇ ਤੋਹੀ ਸੰਗ ਸਮਾਈ। ਆ ਇੱਥੇ ਵੀ ਇਹੀ ਕਹਿਤਾ, ਹੁਣ ਘੱਟ ਵਾਸੀ ਹੈ ਉਹ, ਘੱਟੇ ਖੋਜਣਾ, ਘੱਟ ਹੀ ਖੋਜੋ ਭਾਈ ਕਿਹਾ ਸੀ, ਤਾਂ ਕਿਉਂ ਕਿਹਾ ਸੀ? ਘੱਟ 'ਚ ਹਰੀ ਬੈਠਾ ਨਾ, ਜੇ ਘੱਟ 'ਚ ਬੈਠਾ ਹੈ ਤਾਂ ਹੀ ਕਿਹਾ ਨਾ ਘੱਟ ਵਾਸੀ। ਹਾਂਜੀ,
ਕਿਸਮਤ ਅਵਰ ਨਾ ਕੋਈ ਦਾਤਾ ਹਰੀ, ਕਿਸੇ ਸਰੇਵੋ ਪ੍ਰਾਣੀ,
ਫਿਰ ਦੂਜੇ ਥਾਂ ਤਾਂ ਹੀ ਕਿਹਾ ਸੀ, ਦੂਜੇ ਥਾਂ ਉਹ ਮੰਗੀਏ ਤਾਂ ਲਾਜ ਮਰਾਈਏ। ਕਹਿੰਦੇ ਜੇ ਮੰਗਣਾ ਹੈ ਤਾਂ ਮੰਗਣਾ ਦਾਤਾ ਉਹ ਹੈ, ਉਹ ਹੈ ਦਾਤਾ। ਦੁਬਾਰਾ ਪੜ੍ਹੋ ਪੰਕਤੀ, ਦੇਖੋ ਤਿਸ ਬਿਨ ਕੋਈ ਹੋਰ ਕੋਈ ਹਰੀ ਦਾਤਾ ਨਹੀਂ ਹੈਗਾ ਜਿਹੜਾ ਤੁਸੀਂ ਬਣਾਇਆ ਹੋਇਆ। ਜਿਹੜਾ ਤੁਹਾਡੇ ਅੰਦਰ ਹੈ ਨਾ ਉਹਨੂੰ ਸਰੇਵੋ, ਜਿਹੜਾ ਸਰਵੇ ਘੱਟ ਰਿਹਾ ਤੁਹਾਡ ਤੋਂ ਹੀ ਸੰਗ ਸਮਾਇਆ ਹੋਇਆ ਜਿਹੜਾ, ਉਹੀ ਦਾਤਾ, ਉਹਦੇ ਤੋਂ ਬਿਨਾਂ ਕੋਈ ਦਾਤਾ ਨਹੀਂ ਹੈ। ਗਿਆਨ ਉਹੀ ਦੇ ਰਿਹਾ ਤੁਹਾਨੂੰ, ਕੌਣ ਦੇ ਰਿਹਾ ਗਿਆਨ? ਉਹੀ ਦੇ ਰਿਹਾ ਤੁਹਾਨੂੰ ਸਮਝ, ਕੌਣ ਦੇ ਰਿਹਾ? ਉਹਦੇ ਤੋਂ ਬਿਨਾਂ ਹੋਰ ਕੋਈ ਦਾਤਾ ਨਹੀਂ ਹੈਗਾ, ਹੋਰ ਕੋਈ ਹਰੀ ਦਾਤਾ ਨਹੀਂ ਹੈਗਾ, ਜਿਹੜਾ ਤੁਹਾਡੇ ਅੰਦਰ ਦਾਤਾ ਉਹੀ ਦਾਤਾ ਹੈ। ਹਾਂਜੀ,
ਜਾ ਕੋ ਰੱਖੇ ਹਰੀ ਰੱਖਣ ਹਾਰਾ, ਤਾਂ ਕੋ ਕੋਈ ਨਾ ਸਾਥ ਸਮਾਰਾ।
ਉਹ ਕਹਿੰਦੇ ਜਿੰਨਾ ਚਿਰ ਉਹ ਰੱਖਣਾ ਚਾਹੁੰਦਾ ਨਾ ਸਾਹ, ਉਹ ਨੀ ਬੰਦ ਕਰਦਾ, ਸਾਹ ਤਾਂ ਉਹ ਲੈ ਰਿਹਾ ਬੇਟਾ, ਸਾਹ ਲੈਂਦੀ ਸਭ ਲਵਾਇਆ, ਉਹੀ ਤਾਂ ਸਾਹ ਲੈ ਰਿਹਾ। ਉਹ ਜਿੰਨਾ ਚਿਰ ਉਹ ਨੀ ਰੱਖਦਾ, ਜੋ ਮਰਜ਼ੀ ਹੋਏ ਉਹਦੇ ਜ਼ਹਿਰ ਚੜੀ ਵੀ, ਜ਼ਹਿਰ ਚੜੀ ਵੀ ਬਚ ਜਾਂਦੇ ਨੇ ਬੰਦੇ, ਸੱਪ ਕੱਟੇ ਵੀ ਬਚ ਜਾਂਦੇ ਨੇ, ਵੱਡੇ ਤੋਂ ਵੱਡੇ ਐਕਸੀਡੈਂਟਾਂ ਚ ਬੰਦੇ ਬਚ ਜਾਂਦੇ। ਜਦ ਉਹ ਰੱਖਣ ਵਾਲਾ, ਜਿੰਨਾ ਚਿਰ ਜਦ ਉਹ ਸਾਹ ਲੈ ਰਿਹਾ ਬੈਠਾ, ਮਾਰੂ ਡੱਖਣਿਆਂ ਦੇ ਅੰਦਰ, ਇਹ ਤਾਂ ਮਾਰੂ ਸੋਹ ਰਹੇ ਨੇ ਨਾ, ਇਹ ਤੋਂ ਅੱਗੇ ਮਾਰੂ ਡੱਖਣੇ ਆਉਂਦੇ ਨੇ, ਉਹਦੇ ਅੰਦਰ ਸਮਝਾਉਂਦੇ ਨੇ ਇਸੇ ਹਰੀ ਨੂੰ। ਕਹਿੰਦੇ ਨਾਨਕ ਬੈਠਾ ਭੱਖੇ ਵਾਓ, ਭੱਖਣਾ ਹੁੰਦਾ ਖਾਣਾ ਖਿੱਚਣਾ, ਲੰਮੇ ਸੇਵੈ ਦਰ ਖੜਾ, ਪ੍ਰੀਏ ਤੂੰ ਜਾਨ ਮਹਿੰਜਾ ਸਾਓ, ਜੋਈ ਸਾਈ ਮੂੰਹ ਖੜਾ। ਜਦ ਮਨ ਨੂੰ ਸਮਝ ਆਈ ਨਾ ਗੁਰਬਾਣੀ ਚੋਂ ਵੀ ਜਦ ਰੋੜੇ ਤੁਸੀਂ ਕਹੀ ਜਾਂਦੇ ਹੋ ਘੱਟ ਤਾਂ ਹਰੀ ਚ, ਹਰੀ ਤਾਂ ਘੱਟ ਚ ਹੈ, ਤੋਈ ਸੰਘ ਸਮਾਇਆ ਹੋਇਆ ਸਰਬੇ ਰਹਿਣ ਵਾਲਾ, ਘੱਟ ਘੱਟ ਚ ਵੀ ਕਹਿੰਦੇ ਨੇ ਹੈਗਾ। ਫਿਰ ਕਹਿੰਦੇ ਮੈਨੂੰ ਤਾਂ ਐਂ ਲੱਗਦਾ ਵੀ ਜਿਹੜਾ ਬੈਠਾ ਅੰਦਰ ਸਾਹ ਲੈਂਦਾ ਨਾ, ਪਿਰੀਏ ਆਪਣੀ ਬੁੱਧੀ ਨੂੰ ਕਹਿੰਦਾ ਜਿਹਨੂੰ ਤੂੰ ਸਮਝਦੀ ਫਿਰਦੀ ਆ ਨਾ, ਆਹ ਦੇਖਦਾ ਮੜਾ ਅੰਦਰ ਨੂੰ ਨਿਗਾਹ ਮਾਰ ਕੇ, ਆਹ ਦੇਖਦਾ ਮੜਾ ਅੰਦਰ ਨੂੰ ਨਿਗਾਹ ਮਾਰ ਕੇ, ਆਪਾਂ ਜੋਈ ਸਾਈ ਆਪਣੇ ਮੂਹਰੇ ਖੜਾ ਸਾਹ ਲੈਂਦਾ, ਮੈਨੂੰ ਤਾਂ ਇਹੀ ਸ਼ੌਕ ਲੱਗਦਾ ਆਪਣਾ, ਕਿੱਥੇ ਲੱਭਦੇ ਫਿਰਦੇ ਸੀ ਆਪਾਂ। ਪਿਰੀਏ ਤੂੰ ਜਾਨ ਮਹਿੰਜਾ ਸਾਓ, ਜੋਈ ਸਾਈ ਮੂੰਹ ਖੜਾ ਆਪਣੇ ਮੂਹਰੇ ਹੀ ਖੜਾ ਹੈ, ਕਿੱਥੇ ਲੱਭਦੇ ਰਹੇ ਟੱਕਰਾਂ ਖੱਜਲ ਖੁਆਰ ਹੁੰਦੇ ਰਹੇ, ਸਾਡਾ ਭੱਖ ਰਿਹਾ ਨਾ ਸਾਹ ਲੈ ਰਿਹਾ, ਆਹੀ ਐਸਾ ਹੋਰ ਸੌ ਕੋਈ ਨੀ ਹੈਗਾ, ਇਹਨੂੰ ਜਾਣ ਲਾ ਹੁਣ ਤੂੰ, ਬਸ ਐਥੀ ਕੱਢਦੇ ਮੱਥਾ ਡੇਗ ਦੇ ਸੀ, ਹੁਣ ਐਥੀ ਢਹਿ ਢੇਰੀ ਹੋ ਜਾ, ਇਹੀ ਸੌ ਆ ਹੋਰ ਕੋਈ ਸੌ ਨੀ ਹੈਗਾ। ਆਹੀ ਗੱਲ ਉਰੇ ਕਹੀ ਹੈ, ਜਿਹਨਾਂ ਨੂੰ ਹਰੀ ਦਾ ਦਰਸ਼ਨ ਆ ਸੋਹਲਿਆਂ ਚ ਵੀ ਨੀ ਨਾ ਹੋਇਆ, ਜਿਹਨਾਂ ਨੂੰ ਹਰੀ ਦੀ ਸਮਝ ਇਹ ਸੋਹਲਿਆਂ ਚ ਵੀ ਨੀ ਆਈ, ਉਹ ਆਉਣੀ ਆਉਣੀ ਫਿਰ ਦਰਸ਼ਨ ਨੀ ਹੋਣੇ। ਇਹਦੇ ਤੋਂ ਵੱਧ ਕੋਈ ਵਿਆਖਿਆ ਜਿਹੜੀ ਗੁਰੂ ਸਾਹਿਬ ਇੱਥੇ ਕਰ ਰਹੇ ਨੇ, ਇਹਦੇ ਤੋਂ ਵੱਡੀ ਸਮਝ ਕੋਈ ਨਹੀਂ ਦੇ ਸਕਦਾ। ਨੇੜੇ ਤਾਂ ਲਿਆ ਕੇ ਗੱਲ, ਸਾਡੇ ਆਪਣੇ ਤੇ ਤਾਂ ਲਿਆ ਕੇ ਗੱਲ ਖੜਾ ਤੀ, ਘੱਟ ਤੱਕ ਤਾਂ ਸੀਮਤ ਕਰਤਾ, ਕਿੱਥੋਂ ਫਿਰ ਕੋਈ ਨੇੜੇ ਲਿਆ ਦੂ ਐਡੀ ਗੱਲ। ਤਾਂ ਹੀ ਤਾਂ ਕਿਹਾ ਸੀ ਘਰ ਮੈਂ ਕਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਣ, ਉਹ ਸ੍ਰੇਸ਼ਟ ਜਾਣਕਾਰੀ ਦਾ ਸਤਿਗੁਰ ਹੈ ਜਿਹੜਾ ਆ ਸਰੀਰ ਰੂਪੀ ਘੱਟ ਦੇ ਅੰਦਰ ਦੇ ਘੱਟ ਵਿੱਚ ਹਰੀ ਦੇ ਦਰਸ਼ਨ ਕਰਾ ਦੇਵੇ। ਕਰਾ ਤਾਂ ਦਿੱਤੇ, ਉਹਨੂੰ ਸਮਝਾ ਤਾਂ ਦਿੱਤਾ, ਹੋਰ ਕੀ ਹੈ ਹੁਣ। ਅਸੀਂ ਤਾਂ ਪਤਾ ਕੀ ਕਹਿੰਦੇ ਹਾਂ, ਉਹ ਭੁਲੇਖਾ ਨਾ ਜਿਹੜਾ ਧਰਮ ਦਾ ਪਿਆ ਹੋਇਆ ਧਰਮ ਚ, ਵੀ ਅੱਖਾਂ ਨਾਲ ਦਰਸ਼ਨ ਹੁੰਦੇ ਹੁੰਦੇ ਨੇ, ਵੀ ਬਾਹਰੋਂ ਕੋਈ ਦੇਵਤਾ ਆਊਗਾ ਭਗਵਾਨ ਤੇ ਚੜ ਕੇ, ਐਂ ਜਾ ਕੋਈ ਦਰਸ਼ਨ ਨੀ ਆਉਣਾ। ਪਹਿਲੀ ਪੰਕਤੀ ਜੀ ਦੱਸਦਾ ਵੀ ਹਰੀ ਹੋ ਗਮ ਹੈ ਅਗੋਚਰ, ਉਹ ਤਾਂ ਪਹਿਲਾਂ ਹੀ ਕਹਿਤਾ ਨਾ ਵੀ ਉਹਦਾ ਰੂਪ ਦਾ ਹੈ ਨੀ, ਨਿਰਾਕਾਰ ਹੈ, ਐਸਾ ਕਾਰ ਬਾਹਰ ਮਾਇਆ ਵਰਗਾ ਕੋਈ ਕੋਈ ਹੈ ਨੀ। ਹਾਂਜੀ, ਇਹ ਤਾਂ ਮਤਲਬ ਰੱਖਣ ਵਾਲਾ ਉਹੀ ਹੈ, ਫਿਰ ਰੱਖਣ ਵਾਲਾ ਵੀ ਉਹੀ ਹੈ, ਜਨਮ ਦੇਣ ਵਾਲਾ ਵੀ ਉਹੀ ਹੈ, ਕਿਉਂਕਿ ਮਾਰੇ ਰੱਖ ਹੈ ਇੱਕੋ ਆਪ ਮਾਨਸ ਕੇ ਕਿਛ ਨਾ ਹੀ ਆਦ, ਆਹਣਾ ਮਾਨਸ ਦੇ ਵਿੱਚ ਹੈ ਨਾ ਜੀਵ ਮਾਣਾ, ਇਹਨੂੰ ਸਮਝਾਇਆ ਵੀ ਜਿਹੜਾ ਤੇਰਾ ਹਰੀ ਹੈ ਨਾ ਅੰਦਰ ਵਾਲਾ, ਉਹੀ ਜਦ ਜੁੜਦਾ ਨਾ ਹੁਕਮ, ਜਦ ਪਿੱਛੋਂ ਹੁੰਦਾ ਹੁਕਮ ਦੇ ਨਾਲ ਉਹੀ ਸਰੀਰ ਵਿੱਚ ਪ੍ਰਵੇਸ਼ ਕਰਦਾ, ਉਹਦੇ ਨਾਲ ਹੀ ਇਹ ਪੰਜ ਭੂਤਕ ਦੇਹੀ ਹੈ ਜਿਹੜੀ ਜੀਵਤ ਰਹਿੰਦੀ ਹੈ। ਪਰ ਜਿੰਨਾ ਚਿਰ ਉਹ ਖੜਾ ਉਹ ਰੱਖਣ ਵਾਲਾ, ਦੋ ਤਾਂ ਹੈ ਨੀ ਨਾ, ਕਹਿਦਾ ਮਾਰੇ ਰੱਖ ਇੱਕੋ ਆਪ, ਉਹੀ ਹਰੀ ਹੈ ਰੱਖਣ ਵਾਲਾ। ਹਾਂਜੀ, ਸੰਤਾਂ ਨੂੰ ਉਪਦੇਸ਼ ਆ, ਹੁਣ ਸੰਤ ਵੀ ਕਰਾਏ ਪਏ ਹੋਏ ਸੀ, ਉਹ ਸੰਤਾਂ ਨੇ ਤਾਂ ਹਰੀ ਬਾਹਰ ਬਣਾਇਆ, ਸੰਤਾਂ ਨੇ ਤਾਂ ਹਰੀ ਦੀ ਮੂਰਤੀ ਲਿਆ ਕੇ ਖੜੀ ਕਰਤੀ। ਉਹ ਕਹਿੰਦੇ ਸੰਤੋ, ਹਾਂਜੀ, ਉਹ ਕਹਿੰਦੇ ਸੋ ਐਸਾ ਹਰੀ ਸੇਵੋ ਸੰਤੋ, ਜਿਹੜਾ ਘੱਟ ਘੱਟ ਵਿੱਚ ਸਮਾਇਆ ਹੋਇਆ, ਜਿਹਦੀ ਉੱਤਮ ਬਾਣੀ ਹੈ। ਮੱਧਮ ਬਾਣੀ ਕਿਹਦੀ ਹੈ, ਫਿੱਕੀ ਬਾਣੀ ਕਿਹਦੀ ਹੈ, ਕੌੜੀ ਬਾਣੀ ਕਿਹਦੀ ਹੈ, ਮਨ ਦੀ ਹੈ। ਜਿਹੜਾ ਅੰਦਰ ਨਾ ਉਹਦੀ ਉੱਤਮ ਬਾਣੀ ਹੈ, ਉੱਚਤਮ ਦਰਜੇ ਦੀ ਬਾਣੀ ਹੈ। ਉਹ ਹੁਣ ਹਰੀ ਬਾਣੀ ਕਹਿਤਾ ਗੁਰਬਾਣੀ ਨੂੰ, ਹਰੀ ਦੀ ਗੱਲ ਚੱਲ ਰਹੀ ਹੈ ਨਾ ਸੋਹਣਿਆਂ ਚ। ਸੋ ਐਸਾ ਸੰਤੋ, ਐਸਾ ਹਰੀ ਸੇਵੋ, ਜਾ ਕੀ ਉੱਤਮ ਬਾਣੀ ਹੈ। ਇਹ ਹਰ ਬਾਣੀ ਵੀ ਕਹਿ ਸਕਦੇ ਹਾਂ ਇਹਨੂੰ, ਕਿਉਂ ਕਹਿੰਦੇ ਹਰ ਹਰ ਗੁਰ 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 ਗਰ ਹਰ ਹਰ, ਉਹ ਹਰੀ ਹਰ ਗੁਰੂ ਇੱਕੋ ਹੀ ਚੀਜ਼ ਹੈ, ਉਹ ਹਰੀ ਦਾ ਉਹਦਾ ਗੁਣਵਾਚਕ ਨਾਉਂ ਹੈ, ਹਰਿਆ ਭਰਿਆ ਕਰਨ ਵਾਲਾ ਨਾਉਂ, ਦਾ ਨਿਰਾਕਰਨ ਦਾ ਹੁੰਦਾ ਹੀ ਕੋਈ ਨੀ। ਉਹਨੂੰ ਵੇਦ ਬਾਣੀ ਵੀ ਕਹਿ ਸਕਦੇ ਹਾਂ, ਉਹਨੂੰ ਹਰੀ ਬਾਣੀ ਵੀ ਕਹਿ ਸਕਦੇ, ਉਹਨੂੰ ਗੁਰਬਾਣੀ ਵੀ ਕਹਿ ਸਕਦੇ ਹਾਂ। ਇਹ ਗੁਰ ਦੀ ਉਹ ਬਾਣੀ ਹੈ, ਉੱਤਮ ਬਾਣੀ ਹੈ ਅੰਦਰਲੇ ਦੀ। ਮਨ ਤਾਂ ਕੌੜਾ ਬੋਲਦਾ, ਕਹਿੰਦੇ ਕੌੜਾ ਬੋਲਦਾ, ਕਹਿੰਦੇ ਮਾਥੇ ਦ੍ਰਿਸ਼ਟੀ ਮਾਥੇ ਤ੍ਰਿਕੁਟੀ ਦ੍ਰਿਸ਼ਟ ਕਰੂਰ, ਕੌੜਾ ਬੋਲੇ ਜਿਹਬਾ ਕੀ ਫੂਹੜ। ਇਹ ਜਿਹੜੀ ਸੁਰਤੀ ਜੁੜੀ ਹੈ ਨਾ ਮਨ ਵਾਲੀ ਤ੍ਰਿਕੁਟੀ ਦੇ ਵਿੱਚ, ਜਾਂ ਤ੍ਰਿਕੁਟੀ ਨਾਲ ਜੋੜ ਕੇ ਬਾਣੀ ਨਿਕਲਦੀ ਹੈ ਨਾ, ਉਹ ਦ੍ਰਿਸ਼ਟੀ ਕਰੂਰ ਹੁੰਦੀ ਹੈ, ਕੌੜਾ ਬੋਲਦੀ ਹੈ। ਉੱਥੇ ਕੌੜੇ ਬਚਨ ਹੁੰਦੇ ਨੇ, ਮਿੱਠੀ ਬਾਣੀ ਨਹੀਂ ਹੁੰਦੀ, ਅੰਮ੍ਰਿਤ ਪਾਈ ਬਾਣੀ ਨਹੀਂ ਹੁੰਦੀ। ਅੰਮ੍ਰਿਤ ਬਾਣੀ, ਬਾਣੀ ਤਾਂ ਅੰਦਰੋਂ ਹਰੀ ਚੋਂ ਨਿਕਲਦੀ ਹੈ, ਧੁਰ ਚੋਂ ਨਿਕਲਦੀ ਹੈ, ਅੰਦਰੋਂ ਗੁਰ ਤੋਂ ਨਿਕਲਦੀ ਹੈ ਅੰਦਰੋਂ, ਉਹਦੀ ਬਾਣੀ ਉੱਤਮ ਹੁੰਦੀ ਹੈ ਸੰਤ ਜਣੋ। ਹਾਂਜੀ, ਉਹ ਕਹਿੰਦੇ ਜਿੱਥੇ ਜਾ ਜਾਪੇ ਕਿਸ ਕਥਾਉਂ ਨਹੀਂ, ਜਿੱਥੇ ਕੁਛ ਵੀ ਨਾ, ਜਿੱਥੇ ਜਿਹੜੇ ਹਿਰਦੇ ਵਿੱਚ ਗਿਆਨ ਹੋਵੇ, ਬਿਲਕੁਲ ਅਗਿਆਨੀ ਜੀਵ ਹੋਵੇ, ਉਹ ਇਹ ਤਾਂ ਉੱਥੇ ਵੀ ਭਰਪੂਰ ਭਰ ਕੇ ਪੂਰਾ ਕਰ ਰਿਹਾ, ਕਿੱਥੇ ਨੀ ਗਿਆਨ, ਕਿੱਥੋਂ ਸਫ਼ਰ ਕੀਤਾ ਸੀ ਸਟਾਰਟ ਜੀਵ ਨੇ, ਕੋਈ ਗਿਆਨ ਹੈ ਨੀ ਸੀ ਨਾ, ਕਿਹਨੇ ਭਰ ਕੇ ਪੂਰਾ ਕੀਤਾ, ਕੌਣ ਲੈ ਕੇ ਆ ਰਿਹਾ ਉਰੇ ਤੱਕ। ਕਹਿੰਦੇ ਜਾ ਜਾਪੇ ਕਿਸ ਕਥਾਉਂ ਨਹੀਂ, ਕੁਛ ਵੀ ਗਿਆਨ ਨਹੀਂ ਸੀ ਨਾ ਜਿੱਥੇ। ਅਗਲੀ ਪੰਕਤੀ ਕੀ ਹੈ, ਤਾਂ ਕਰਤਾ ਭਰ ਕੇ ਪੂਰਾ ਕਰਦਾ ਲੈ ਕੇ ਆ ਰਿਹਾ, ਉਹੀ ਤਾਂ ਕਰਤਾ ਹਰੀ, ਉਹ ਭਰ ਕੇ ਗਿਆਨ ਇੱਥੇ ਮਨੁੱਖਾਂ ਦੇਹੀ ਤੱਕ ਲੈ ਕੇ ਕੌਣ ਆਇਆ, ਮਨੁੱਖਾਂ ਦੇਹੀ ਤੱਕ ਲੈ ਕੇ ਕੌਣ ਆਇਆ, ਉਹੀ ਤਾਂ ਕਰਤਾ ਨਾਲ ਆ ਜਿਹੜਾ ਸਾਡੇ, ਉਹੀ ਤਾਂ ਭਰ ਕੇ ਪੂਰਾ ਕਰਦਾ ਸਾਨੂੰ ਆ ਰਿਹਾ। ਪਹਿਲਾਂ ਕੀ ਸੀ ਸਾਡੇ ਕੋਲ, ਪਿੱਛੇ ਦੇਖੋ ਨਾ, ਸਫ਼ਰ ਮਾਰੋ ਨਾ ਪਿੱਛੇ, ਕੀ ਗਿਆਨ ਸੀ, ਜਦ 84 ਲੱਖ ਪੌੜੀਆਂ ਚੜ੍ਹ ਕੇ ਆਏ ਹਾਂ, ਸਾਰਾ ਸਫ਼ਰ ਕਰਦੇ ਆਏ ਹਾਂ, ਪਸ਼ੂ ਪੰਛੀ ਅਸਾਵਰ ਬਹੁ ਵਿਧੀ ਜੋਨ ਭਰਮੇ ਮਤ ਭਾਰੀ, ਉੱਥੋਂ ਭਰ ਕੇ ਪੂਰਾ ਕਰਦਾ ਲੈ ਕੇ ਆ ਰਿਹਾ, ਉਹਨੂੰ ਸਿਰੇ ਵੋ ਹਰੀ ਸੰਤ ਜਣੋ, ਜਿਹੜਾ ਭਰ ਕੇ ਪੂਰਾ ਕਰਦਾ ਆ ਰਿਹਾ। ਜੇ ਤਾਂ ਕੁਛ ਵੀ ਆਇਆ ਨਹੀਂ ਸੀ ਗਿਆਨ, ਬਿਲਕੁਲ ਅਗਿਆਨੀ, ਉਹਨਾਂ ਨੂੰ ਵੀ ਭਰ ਕੇ ਪੂਰਾ ਕਰਤਾ। ਹਾਂਜੀ, ਦੇਖੋ ਸੁੱਕੇ ਸੁੱਕੇ ਤੇ ਬਿਲਕੁਲ ਸੁੱਕਾ ਸੀ, ਗਿਆਨ ਹੈ ਹੀ ਨਹੀਂ ਸੀ ਸੁੱਕੇ ਤੇ, ਫੁਣ ਫੁਣ ਦਾ ਮਤਲਬ ਸੁੱਕਾ ਸੀ, ਫੁਣ ਹਰਿਆ ਕਰਤਾ, ਹਰਿਆ ਭਰਿਆ ਕਰਤਾ ਗਿਆਨ ਦੇ ਕੇ। ਜਿਹਨੇ ਚਾਰੇ ਨਦੀਆਂ ਅੱਗ ਨੇ ਸਾੜਿਆ ਪਿਆ ਸੀ ਨਾ, ਫੂਕਿਆ ਪਿਆ ਸੀ ਅੰਦਰ, ਹਰਿਆ ਭਰਿਆ ਕਰਤਾ ਗਿਆਨ ਦੇ ਕੇ, ਹਰੀ ਭਰੀ ਕਰਤੀ ਆਤਮਾ, ਸੁੱਕੇ ਤੇ ਪਣ ਹਰਿਆ ਕੀਤੋਂ। ਹਾਂਜੀ, ਉਹ ਕੈਦ ਕਰਕੇ ਹਰੀ, ਉਸ ਐਸੇ ਹਰੀ ਚ ਧਿਆਨ ਰੱਖਿਓ ਜਿਹੜਾ ਚੋਜ, ਵੱਡਾ ਚੋਜ ਹੈ ਜਿਹਦਾ, ਵੱਡਾ ਚੋਜ ਕਰ ਦਿੰਦਾ। ਕੀ ਕਹਿੰਦੇ, ਨੀਚੋਂ ਊਚ ਕਰੇ ਮੇਰਾ ਗੋਬਿੰਦ, ਨੀਚ ਤੋਂ ਊਚ ਕਰ ਦੇਵੇ, ਚੋਜ ਵਡਾਣੀ ਨੇ ਨਾ ਉਹਦੇ, ਵਡਾਣੀ ਚੋਜ ਨੇ ਕੀਤਾ, ਜੇ ਢਰਿਆ ਦਿਆਲ ਹੋਇਆ। ਕਹਿੰਦੇ ਆੜ ਦਮ ਕੋ ਛੀਪਰੋ ਪਯੋ ਲਖੀਨਾ, ਲੱਖਾਂ ਦਾ ਕਰਤਾ ਗਿਆਨ ਦੇ ਕੇ, ਜਿਹਨ ਲੱਖਾਂ ਦਾ ਮਤਲਬ ਪੈਸਿਆਂ ਕਰਕੇ, ਲੱਖਾਂ ਦਾ ਨੀ, ਅੱਜ ਨਾਮਦੇਵ ਨੂੰ ਸਾਰੇ ਜਾਣਦੇ ਨੇ, ਦੇਖੋ ਨਾ ਦਿਆਲ ਹੋ ਗਿਆ ਨਾ। ਕਹਿੰਦੇ ਗਰੀਬ ਨਿਵਾਜ ਗਸਈਆਂ ਮੇਰਾ, ਮਾਥੇ ਛਤਰ ਭਰੇ, ਐਸਾ ਛਤਰ ਭਰਿਆ, ਆ ਗੁਰਬਾਣੀ ਬਖਸ਼ਤੀ, ਆ ਸੋਝੀ ਬਖਸ਼ਤੀ, ਅੱਜ ਨਾਮਦੇਵ ਦਾ ਨਾਂ ਚੱਲਦਾ, ਕਬੀਰ ਦਾ ਨਾਂ ਅੱਜ ਤੱਕ ਚੱਲਦਾ, ਜਿਨ੍ਹਾਂ ਨੇ ਦੇਖਿਆ ਵੀ ਨਹੀਂ ਉਹ ਵੀ ਕਬੀਰ ਨੂੰ ਸਮਝ ਰਹੇ ਨੇ। ਆ ਅਸੀਂ ਲੱਖਾਂ ਦਾ ਕਰਤਾ, ਚੋਜ ਵਡਾਣੀ ਨੇ ਨਾ, ਕਿਹਨੂੰ ਮਰਜ਼ੀ ਕਰ ਦੇਵੇ, ਰਾਜਿਆਂ ਨੂੰ ਨਹੀਂ ਦਿੱਤਾ, ਵੱਡੇ ਵੱਡੇ ਸ਼ਾਹੂਕਾਰਾਂ ਨੂੰ ਨਹੀਂ ਦਿੱਤਾ, ਚੋਜ ਨੇ ਉਹਦੇ ਜਿਹਨੂੰ ਮਰਜ਼ੀ ਦੇ ਦੇਵੇ। ਉਹਦਾ ਕਹਿੰਦੇ ਰੀਤੇ ਭਰੇ, ਰੀਤੇ ਭਰੇ ਭਰੇ ਸਖਨਾਵੇ, ਕਹਿੰਦੇ ਧਰਤੀ ਤੇ ਅਸਮਾਨ ਚੜਾਵੇ, ਚੜੇ ਅਸਮਾਨ ਕਰਾਵੇ, ਉਹਦਾ ਪਤਾ ਚੋਜ ਵਡਾਣੀ ਨੇ ਨਾ ਉਹਦੇ, ਤਾਂ ਹੀ ਕਹਿੰਦੇ ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ। ਚੋਜ ਕੀ ਹੈ, ਦੇਖ ਕਿਤੇ 84 ਲੱਖ ਜੂਨ ਵਿਚ ਬੈਠਾ ਕੌਣ, ਕਿਤੇ ਕੁਛ ਚੋਜ ਕਰ ਰਿਹਾ, ਕਿਤੇ ਕ੍ਰੋਧੀ ਹੋਇਆ ਬੈਠਾ, ਕਿਤੇ ਦਿਆਲੂ ਹੋਇਆ ਬੈਠਾ, ਕਿਤੇ ਉਹ ਅਕਾਲ ਉਸਤ ਵਿਚ ਕੀ ਕੀਤਾ, ਦਸਮ ਪਾਤਸ਼ਾਹ ਨੇ ਸਾਰੇ ਰੂਪ ਦਿਖਾ ਦੇ, ਦਰਸ਼ਨ ਕਰਾਤੇ ਸਾਰੇ, ਕਿਤੇ ਲੋਭੀ, ਕਹਿੰਦੇ ਦਾਨੀ ਮਹਾਂ ਦਾਨ ਹੋ, ਕਿਤੇ ਲੋਭੀ ਹੋਇਆ ਬੈਠਾ, ਜੀਵਾਤਮ ਅੰਦਰਲੇ ਨੂੰ ਸੰਬੋਧਨ ਹੈ ਇੱਕ ਨੂੰ, ਸਾਰਿਆਂ ਨੂੰ, ਕਹਿੰਦੇ ਕਿਤੇ ਇੰਨਾ ਲੋਭੀ ਹੋਇਆ ਬੈਠਾ, ਕਿਤੇ ਕਹੀ ਦਾਨੀ ਮਹਾਦਾਨ ਹੋ, ਕਿਤੇ ਦਾਨੀ ਹੋਇਆ ਬੈਠਾ, ਕਿਤੇ ਕ੍ਰੋਧੀ ਹੋਇਆ ਬੈਠਾ। ਕਹਿੰਦੇ ਕਿਤੇ ਮਾਰਤ ਫਿਰਤ ਹੋ, ਕਹਿੰਦਾ ਕਿਤੇ ਗੰਡਾਸਾ ਚੱਕੀ ਫਿਰਦਾ, ਕਿਤੇ ਸ਼ੇਰ ਵਾਲੇ ਜਾਮੇ ਵਿੱਚ ਦੇ ਤੇਰੀ ਸਵੇਰ ਤੋਂ ਸ਼ਾਮ ਤੱਕ ਮਾਰ ਤੁਹਾਡੇ ਚੱਲ ਰਹੀ ਹੈ। ਦਰਸ਼ਨ ਕਰਾਤਾ ਸਾਰਾ ਅਕਾਲ ਉਸਤ ਵਿੱਚ, ਸੁਖਮਨੀ ਸਾਹਿਬ ਜੀ ਹੋਰ ਤਾਂ ਨਾ ਕਰਾਇਆ ਦਰਸ਼ਨ, ਸੁਖਮਨੀ ਸਾਹਿਬ ਜੀ ਵਿੱਚ ਵੀ ਕਰਾਇਆ ਕਿ ਕਿਤੇ ਤੂੰ ਐਂ ਹੈ, ਕਿਤੇ ਤੂੰ ਐਂ ਬੈਠਾ, ਕਿਤੇ ਤੂੰ ਐਂ ਕਰ ਰਿਹਾ, ਕਿਤੇ ਐਂ ਕਰ ਰਿਹਾ, ਇੱਕ ਦੀ ਗੱਲ ਹੈ। ਹਾਂਜੀ, ਚੋਜ ਨੇ ਤੇਰੇ, ਕਿਤੇ ਤੂੰ ਕੁਛ ਕਰ ਰਿਹਾ, ਕਿਤੇ ਕੁਛ ਕਰ ਰਿਹਾ। ਉਹ ਕਹਿ ਤਿੰਨ ਸਾਹਿਬ ਕੇ ਹੋਂ ਕਰਵਾਣੇ, ਮੈਂ ਕਰਵਾਣ ਉਹਦੇ ਜਾਊਂ ਜਿਹੜਾ ਵੇਦਨ ਜਾਣੇ, ਜੋ ਜੀਆਂ ਦੀ ਵੇਦਨ ਜਾਣਦਾ ਹੋਵੇ ਨਾ। ਵੇਦਨ ਦਰਦ ਨੂੰ ਕਹਿੰਦੇ ਨੇ, ਸਾਡਾ ਦੁੱਖ। ਕਹਿੰਦੇ ਐਸੀ ਵੇਦਨ ਉਪਜ ਖਰੀ ਪਈ, ਜਾ ਕਾ ਔਖਦ ਨਹੀਂ। ਵੇਦਨ ਦੇ ਅਰਥ ਕਿੱਥੋਂ ਲੈਣੇ ਨੇ ਆਪਣੇ? ਕਹਿੰਦੇ ਐਸੀ ਵੇਦਨ ਉਪਜ ਖਰੀ ਪਈ, ਜਾ ਕਾ ਔਖਦ ਨਹੀਂ। ਕਹਿੰਦੇ ਦਰਦ ਵੀ ਐਸਾ ਖੜਾ ਹੋਇਆ ਜਿਹਦੀ ਦਵਾਈ ਹੈ ਨਹੀਂ ਬਾਹਰ, ਦੁੱਖ ਐਸਾ ਨਾ। ਦੁੱਖ ਕਹਿੰਦਾ ਉਹ ਦੁੱਖ ਵਿਛੋੜੇ ਦਾ, ਇਹ ਦੁੱਖ ਵਿਛੋੜੇ ਜੋ ਪੈਦਾ ਹੋਇਆ, ਹੁਣ ਲਾਓ ਕਿਹੜੀ ਦਵਾਈ ਲਾਓਗੇ? ਉਹ ਦਵਾਈ ਤਾਂ ਹੁਣ ਮੇਲ ਵਿਛੋੜੇ ਦਾ, ਵਿਛੋੜੇ ਦਾ ਇਲਾਜ ਕੀ ਹੈ? ਵਿਛੋੜੇ ਦਾ ਇਲਾਜ ਤਾਂ ਭਾਈ ਮਿਲਾ ਪਿਆ ਹੈ। ਉਹ ਵਿਛੋੜਾ ਤਾਂ ਤੁਸੀਂ ਇੱਕ ਖੁਰਲੀ ਦੇ ਕਿਤੇ ਰੱਖਿਆ ਹੋਵੇ ਨਾ, ਡੰਗਰ ਇੱਕ ਬਾੜੇ ਚ ਰਹਿੰਦਾ ਹੋਵੇ, ਜਦੋਂ ਕਿਤੇ ਵੇਚ ਦਿੰਦੇ ਡੰਗਰ ਨੂੰ, ਪੰਜ ਛੇ ਦਿਨ ਨਾ ਜਿੱਥੋਂ ਆਇਆ ਹੋਵੇ, ਪੰਜ ਛੇ ਦਿਨ ਉਪਰਾ ਕਰਦਾ। ਵਿਛੋੜੇ ਦਾ ਦਰਦ ਉੱਥੇ ਵੀ ਆ, ਵੇਦਨ ਵਿਛੋੜੇ ਦੀ ਹੈ। ਕਹਿੰਦੇ ਜਿਹੜਾ ਵੇਦਨ ਜਾਣਦਾ ਹੋਵੇ ਨਾ, ਉਹਦੇ ਮੂਹਰੇ ਕਰਵਾਉਣ ਜਾਣਾ ਮੈਂ, ਉਹਦੇ ਮੂਹਰੇ ਜਾਣੀ ਕਿ ਸਰੈਂਡਰ ਕਰਨਾ। ਜਿਹੜਾ ਪੂਰੀ ਸਾਡੀ ਬਿਮਾਰੀ ਜਾਣਦਾ ਹੋਵੇ, ਆਹ ਮੇਰਾ ਵੈਦ ਜਿਹੜਾ ਗੁਰੂ ਗੋਬਿੰਦ ਹੈ ਨਾ, ਪੂਰੀ ਵੇਦਨ ਜਾਣਦਾ। ਤਾਂ ਹੀ ਉਹ ਤਾਂ ਕਹਿੰਦੇ ਵੇਦ ਵੈਦ ਬੁਲਾਇਆ, ਵੇਦ ਕੀ ਕਹਿੰਦਾ? ਪਗੜ ਢੋਲੇ ਬਾਂ, ਕਹਿੰਦੇ ਉਹ ਸਰੀਰ ਦਾ ਦੇਖਣ ਲੱਗ ਗਿਆ ਆ ਕੇ। ਕਹਿੰਦੇ ਭੋਲਾ ਵੈਦ ਨਾ ਜਾਣੇ ਹੀ, ਕਰਕ ਕਲੇਜੇ ਮਾਏ। ਕਹਿੰਦਾ ਕਰਕ ਤਾਂ ਅੰਦਰ ਕਲੇਜੇ ਚ ਹੈ, ਉਹ ਦੁੱਖ ਤਾਂ ਅੰਦਰ ਹੈ, ਕਰਕ ਕਲੇਜੇ ਮਾਏ। ਕਹਿੰਦੇ ਕਰਕ ਜਾਣਦਾ ਨੀ। ਕਹਿੰਦੇ ਰੋਗ ਦਾਰੂ ਦੋਵੇਂ ਬੁੱਝੇ, ਤਾਂ ਤੂੰ ਵੈਦ ਸੁਜਾਣ। ਵੇਦਨ ਜਾਣਦਾ ਹੋਵੇ, ਰੋਗ ਜਾਣਦਾ ਹੋਵੇ, ਰੋਗ ਵੀ ਜਾਣਦਾ ਹੋਵੇ ਔਰ ਦਵਾਈ ਵੀ ਜਾਣਦਾ ਹੋਵੇ, ਰੋਗ ਦਾਰੂ ਦੋਵੇਂ ਬੁੱਝੇ। ਜਿਹੜਾ ਡਾਕਟਰ ਬਿਮਾਰੀ ਉਹ ਡਾਇਗਨੋਜ ਹੀ ਕਰ ਸਕਦਾ, ਦਵਾਈ ਕਿਵੇਂ ਡਾਇਗਨੋਜ ਕਰ ਲੂਗਾ? ਇਹਨਾਂ ਨੇ ਪਹਿਲਾਂ ਰੋਗ ਡਾਇਗਨੋਜ ਕੀਤਾ ਗੁਰੂ ਕਹਿੰਦੇ, ਤੇ ਭਾਈ ਰੋਗ ਤਾਂ ਵਿਛੋੜੇ ਦਾ, ਫਿਰ ਉਹਦਾ ਦਾਰੂ ਲਾਇਆ, ਮੇਲ ਕਰਾਇਆ, ਹੋਰ ਕੀ ਹੈ? ਪ੍ਰੇਮਾ ਭਗਤੀ ਹੋਰ ਕੀ ਹੈ? ਪ੍ਰੇਮ ਕਰ, ਕਿਉਂਕਿ ਜਿਹੜਾ ਨਫ਼ਰਤ ਤਾਂ ਦੂਰ ਲਿਜਾਂਦੀ ਆ, ਪ੍ਰੇਮ ਨੇੜੇ ਲੈ ਕੇ ਆਉਂਦਾ। ਗੁਰਬਾਣੀ ਨੇ ਦੋਹਾਂ ਨੂੰ ਪ੍ਰੇਮ ਕਰਾ ਕੇ ਅੰਦਰ, ਵਿਛੋੜਾ ਸੀ ਜਿਹੜਾ ਮੁੱਟ ਮਟਾਓ ਸੀ, ਉਹ ਜਿਹੜੀ ਪ੍ਰੀਤੀ ਟੁੱਟੀ ਸੀ, ਕਹਿੰਦੇ ਟੂਟ ਪ੍ਰੀਤ ਗਈ ਬੁਰਬੋਲ, ਦੁਰਮਤ ਪਰ ਹਰ ਛਾਡੀ ਢੋਲ। ਉਹ ਮਿਲਾਪ ਕਰਾਤਾ, ਫੇਰੇ ਕੀ ਹੁੰਦੇ ਨੇ ਮਿਲਾਪ, ਲਾਵਾਂ ਕੀ ਹੁੰਦੀਆਂ ਨੇ ਮਿਲਾਪ? ਗੁਰਬਾਣੀ ਮਿਲਾਪ ਕਰਾ ਰਹੀ ਹੈ ਤੁਹਾਡੇ ਮੂਲ ਨਾਲ। ਮਿਲਾਪ ਇਹ ਦਵਾਈ ਹੈ, ਮਿਲਾਪ ਇਹ ਦਾਰੂ ਹੈ। ਜੇ ਬੱਚਾ ਵਿਛੜਿਆ ਹੋ, ਜੇ ਵਿਛੜ ਜਾਵੇ ਕਿਤੇ ਮੇਲੇ ਚ, ਆਪਾਂ ਉਹਨੂੰ ਖਿਡਾਉਣੇ ਦਿੰਦੇ ਹਾਂ, ਫਿਰ ਆਪਾਂ ਕਹਿੰਦੇ ਉਹ ਦੇਖ ਤਮਾਸ਼ਾ, ਫਿਰ ਤਮਾਸ਼ਾ ਵੀ ਨਹੀਂ ਦੇਖਦਾ ਉਹ, ਤਾਂ ਕਹਿੰਦਾ ਬਸ ਮੈਨੂੰ ਆਪਣੇ ਮਾਂ ਪਿਓ ਨਾਲ ਮਿਲਾ ਦਿਓ, ਰੋਈ ਜਾਂਦਾ ਚੁੱਪ ਨਹੀਂ ਕਰਦਾ। ਉਦੋਂ ਇਲਾਜ ਕੀ ਅਸੀਂ ਅਨਾਊਂਸ ਕਰਦੇ ਹਾਂ, ਅਨਾਊਂਸ ਕਰਕੇ ਮਾਂ ਪਿਓ ਨੂੰ ਮਿਲਾ ਦਿੰਦੇ, ਚੁੱਪ ਕਰ ਗਿਆ ਬਸ, ਆਹੀ ਇਲਾਜ ਹੈ। ਤਾਂ ਹੀ ਤਾਂ ਕਿਹਾ ਸੀ ਵੀ ਅਸੀਂ ਇਲਾਜ ਕੀਤੇ, ਦਾਨ ਪੁੰਨ ਕੀਤੇ, ਤੀਰਥਾ ਕੀਤੇ, ਆਹ ਮਿਲਾਪ ਵਾਲੀ ਗੱਲ ਨਹੀਂ ਕੀਤੀ, ਮਿਲਾਪ ਵਾਲੀ ਗੱਲ। ਬਾਕੀ ਸਾਰੀਆਂ ਗੱਲਾਂ ਧਰਮ ਚ ਚੱਲਦੀਆਂ ਨੇ, ਮਿਲਾਪ ਵਾਲੀ ਗੱਲ ਨਹੀਂ ਚੱਲਦੀ। ਗੁਰਬਾਣੀ ਮਿਲਾਪ ਕਰਾ ਰਹੀ ਹੈ, ਮਿਲਾਪ ਤੋਂ ਬਿਨਾਂ, ਮਿਲਾਪ ਤੋਂ ਬਿਨਾਂ ਗੱਲ ਬਣਨੀ ਨਹੀਂ ਨਾ। ਹਾਂਜੀ,
ਜੋ ਜੀਆਂ ਕੀ ਵੇਦਨ ਜਾਣੇ ਤੇ ਸਾਹਿਬ ਕੇ ਹੁਣ ਕਰਵਾਣੇ, ਕਿਸ ਅੱਗੇ ਜਦ ਕਰੀ ਬੇਨਤੀ, ਜੋ ਸਰਵ ਸੁੱਖਾਂ ਦਾ ਦਾਨੀ।
ਮੈਂ ਜਿਹੜਾ ਸਾਰਿਆਂ ਸੁੱਖਾਂ ਦਾ ਦਾਨੀ ਹੈ ਨਾ, ਮੈਂ ਤਾਂ ਬੇਨਤੀ ਅਰਦਾਸ ਸਾਡੀ ਉਹਦੇ ਅੱਗੇ ਹੈ। ਇਹਦਾ ਮਤਲਬ ਇਹ ਹੋ ਗਿਆ ਅਰਦਾਸ ਵੀ ਅੰਦਰ ਹੀ ਹੈ। ਉਹ ਜਿਹੜਾ ਵੇਦਨ ਜਾਣਦਾ ਨਾ, ਜਿਹੜਾ ਸਾਡਾ ਆਪਾਂ ਕਹਿੰਦੇ ਵੀ ਜਿਹੜਾ ਸਾਡਾ ਕੋਈ ਦਰਦ ਸਮਝਦਾ ਹੀ ਨਹੀਂ ਉਹ ਤਾਂ ਮੁਹਰੇ ਅਸੀਂ ਦਰਦ ਬੋਲਦੇ ਹਾਂ। ਜਿਹੜਾ ਕੋਈ ਸਾਡਾ ਕੋਈ ਦੁੱਖ ਦਰਦ ਦੂਰ ਕਰ ਸਕਦਾ ਉਹਦੇ ਮੂਹਰੇ ਵੀ ਅਸੀਂ ਜਾ ਕੇ ਬੇਨਤੀ ਕਰਦੇ ਨਾ। ਕਹਿੰਦਾ ਤਿਸ ਅੱਗੇ ਜਨ ਕਰੀ ਬੇਨਤੀ, ਹਾਂਜੀ
ਜੋ ਸਭ ਸੁੱਖਾਂ ਦਾ ਦਾਨੀ,
ਜਿਹੜਾ ਸਾਰਿਆਂ ਸੁੱਖਾਂ ਦਾ ਦਾਨੀ। ਹੁਣ ਦੇਖੋ ਨਿਗਾਹ ਮਾਰ ਕੇ ਬਾਹਰ ਕੋਈ ਹੈ ਕੋਈ ਵਿਅਕਤੀ ਜਿਹੜਾ ਸਾਰੇ ਸੁੱਖ ਦੇ ਸਕੇ, ਸਾਰੇ ਸੁੱਖ ਦੇ ਸਕੇ ਕੋਈ ਹੈ ਬਾਹਰ? ਸਾਰਿਆਂ ਸੁੱਖਾਂ ਦਾ ਦਾਤਾ ਉਹੀ ਹੈ, ਸਾਰੇ ਸੁੱਖ ਮਿਲਣੇ ਕਦ ਨੇ। ਤਾਂ ਹੀ ਕਹਿੰਦੀ ਜੇ ਸੁੱਖ ਕੋ ਚਾਹੇ ਸਦਾ ਤਾਂ ਸ਼ਰਨ ਰਾਮ ਕੀ ਲੇ। ਜਿਹੜਾ ਰਾਮ ਬੈਠਾ ਅੰਦਰ ਘਟੇ ਸਭ ਕੁਝ ਘੱਟ ਬੋਲਦਾ, ਸ਼ਰਨ ਚਲੇ ਜਾ ਉਹਦੀ, ਬਸ ਸੁੱਖ ਹੈ। ਉਹ ਸੁੱਖ ਵਾਸਤੇ ਬਾਹਲੇ ਕੋਈ ਧਨ ਦੌਲਤ ਦੀ ਲੋੜ ਨਹੀਂ ਹੈ, ਬਸ ਉਹਦੇ ਕੋਲ ਬੇਨਤੀ ਉਹਦੇ ਮੂਹਰੇ ਜਾ ਕੇ ਮੱਥਾ ਟੇਕਦੇ, ਬਸ ਕੁਰਬਾਨ ਹੋ ਜਾ ਉਹਦੇ ਮੂਹਰੇ ਜਾ ਕੇ, ਬਸ ਸਰਬ ਸੁੱਖ ਹੀ ਹੈ। ਉਹ ਤਾਂ ਕਿਹਾ ਤਾਂ ਹੈਗਾ ਦੁੱਖ ਤਰਦੇ ਜਦ ਵਿਸਰ ਜਾਏ, ਕਹਿ ਤਾਂ ਦਿੱਤਾ ਪਿੱਛੇ ਜੇ ਮਿਲਦੀ ਹੈ ਫੇਰ। ਉਹ ਵਿਛੋੜੇ ਕਰਕੇ ਦੁੱਖ ਖੜੇ ਹੁੰਦੇ ਨੇ, ਅਸਲ ਵਿੱਚ ਵਿਛੋੜੇ ਕਰਕੇ ਦੁੱਖ ਨੇ। ਹਾਂਜੀ
ਜੋ ਜੀਏ ਕਿ ਸਾਰ ਨਾ ਜਾਣੇ
ਉਹ ਜਿਹੜਾ ਅਣਜਾਣ ਹੈ ਨਾ, ਸਾਡੀ ਸਾਰੇ ਨੀ ਜਾਣਦਾ, ਸਾਡਾ ਬੇਦਨੇ ਨੀ ਜਾਣਦਾ, ਉਹਦੇ ਮੂਹਰੇ ਦੱਸ ਕੀ ਕਹੀਏ। ਇਹ ਗੱਲ ਪਤਾ ਕਿੱਥੇ ਮਾਰੀ ਹੈ ਹੁਣ, ਜਿਹਨੇ ਹਰੀ ਮੂਰਤੀ ਬਣੀ ਗਾ, ਪੰਡਿਤ ਨੇ ਮੂਰਤੀ ਖੜੀ ਕਰਤੀ ਪਈ ਹਰੀ ਹੈ, ਪੰਡਿਤ ਨੇ ਰਾਮ ਦੀ ਮੂਰਤੀ ਖੜੀ ਕਰਤੀ ਪਈ ਰਾਮ। ਉਹ ਕਹਿੰਦੇ ਜੇ ਹੁਣ ਤੁਸੀਂ ਅਰਦਾਸ ਕਰੀਏ ਬੇਨਤੀ ਕਰੀਏ ਸੁਣ ਲੂ। ਉਹ ਕਹਿੰਦੇ ਜਿਹੜਾ ਸਾਡੀ ਸਾਰੇ ਨੀ ਜਾਣਦਾ ਤੇ ਸਾਗੇ ਕਿਛ ਨਾ ਕਹੀਏ, ਉਹਦੇ ਅੱਗੇ ਨੀ ਬੇਨਤੀ ਕਰੀ ਦੀ ਹੁੰਦੀ, ਅਰਦਾਸਾਂ ਕਰੀ ਜਾਈਏ ਸਵੇਰ ਤੋਂ ਸ਼ਾਮ ਤੱਕ। ਅਣਜਾਣੇ ਜਿਹੜਾ ਅਣਜਾਣ ਹੈ ਸਾਡੀ ਜਾਣਦਾ ਹੀ ਨੀ, ਅਣਜਾਣੇ ਦਾ ਮਤਲਬ ਜਿਹੜਾ ਸਾਡੇ ਦਰਦੇ ਨੀ ਜਾਣਦਾ, ਸਾਡੇ ਦੁੱਖੇ ਨੀ ਜਾਣਦਾ, ਇਹਦਾ ਮਤਲਬ ਵਿਅਕਤੀ ਵੀ ਨੀ ਕੋਈ ਜਾਣਦਾ। ਕਦੇ ਐਂ ਤਾਂ ਨੀ ਕਿਹਾ ਵੀ ਗੁਰੂ ਨਾਨਕ ਦੇਵ ਜੀ ਅੱਗੇ ਅਰਦਾਸ ਕਰ ਲਈ ਜਾਂ ਗੁਰੂ ਗੋਬਿੰਦ ਸਿੰਘ ਜੀ ਅੱਗੇ ਅਰਦਾਸ ਕਰ ਲਈ, ਹਰੀ ਅੱਗੇ ਅਰਦਾਸ ਕਰਨ ਦੀ ਗੱਲ ਕਹੀ ਹੈ। ਜਿਹੜਾ ਸਭ ਨਿਵਾਸੀ ਉਹਦੇ ਅੱਗੇ ਅਰਦਾਸ ਕਰਨ ਦੀ ਗੱਲ ਕੀਤੀ ਹੈ। ਦੂਜਿਆਂ ਨੂੰ ਮੈਂ ਕਹਿਣਾ ਹੀ ਨਹੀਂ, ਦੂਜਿਆਂ ਦਾ ਕਹਿ ਤਾਂ ਦੂਜੇ ਥਾਂ ਉਹ ਮੰਗੀਏ ਤਾਂ ਲਾਜ ਮਰਾਈਏ। ਜੇ ਹੁਣ ਅਸੀਂ ਆਪਣੇ ਅੰਦਰ ਇਹ ਤਾਂ ਕੁਝ ਮੰਗਣਾ ਹੋਵੇ ਫੇਰ ਤਾਂ ਸ਼ਰਮ ਨਹੀਂ ਆਉਂਦੀ। ਜੇ ਅੰਦਰਲੇ ਮੂਹਰੇ ਹੀ ਕਹੀਏ, ਅੰਦਰੇ ਬੇਨਤੀ ਕਰੀਏ ਆਪਣੇ ਅੰਦਰੇ ਹੀ, ਦੂਜੇ ਨੂੰ ਤਾਂ ਪਤਾ ਹੀ ਨਹੀਂ ਲੱਗਦਾ, ਫਿਰ ਮੰਗਣਾ ਹੀ ਅੰਦਰਲੇ ਤੋਂ ਬਸ। ਔਰ ਮੰਗਣਾ ਵੀ ਮੇਲ ਹੈ, ਮੇਲ ਆ ਗਿਆ, ਮੇਲ ਵਿੱਚ ਸਾਰੇ ਸੁੱਖ ਨੇ। ਹਾਂਜੀ
ਜੋ ਜੀਏ ਕਿ ਸਾਰ ਨਾ ਜਾਣੇ, ਕਿਸ ਸਿਓ ਕੁਛ ਨਾ ਕਹੀਏ ਅਜਾਣੇ, ਮੂਰਖ ਸਿਓ ਮੈਂ ਲੂਝ ਪ੍ਰਾਣੀ, ਹਰ ਹਰੀ ਜਪੀਏ ਪਦ ਨਿਰਵਾਣੀ ਦੇ।
ਉਹ ਮੂਰਖ ਨਾ ਨੀ ਲੁਜੀ ਦਾ ਜਿਹਨੇ ਮੂੰਹ ਮੈਂ ਆਪਣੇ ਆਪ ਰੱਖੀ ਹੋਵੇ ਨਾ, ਮੂਰਖ ਦਾ ਮਤਲਬ ਜਿਹਨੇ ਮੈਂ ਮੂਹਰੇ ਰੱਖੀ ਹੋਵੇ, ਭਈ ਆਹੀ ਪੱਥਰੇ ਹਰੀ ਹੈ ਪੱਥਰੇ ਰਾਮ ਹੈ, ਗੱਲ ਸੁਣੀ ਨੀ, ਤਾਂ ਹੀ ਤਾਂ ਕਿਹਾ ਸੀ ਐਸਾ ਹਰੀ ਸੇਵੋ ਸੰਤੋ, ਜਿਹਨਾਂ ਨੇ ਲਿਆ ਕੇ ਹਰੀ ਪੱਥਰ ਬਣਾ ਤਾ। ਉਹ ਕਹਿੰਦੇ ਉਹਨਾਂ ਨੇ ਲੁਝਣਾ ਨੀ ਵਾਲਾ, ਲੁਝਣਾ ਦਾ ਮਤਲਬ ਲੜਨਾ ਨੀ, ਉਹਨਾਂ ਨੇ ਬਹਿਸਣਾ ਨੀ, ਕਹਿ ਦੇਣਾ, ਸਮਝਾ ਦੇਣਾ, ਰਾਏ ਦੇ ਦੇਣੀ ਹੈ, ਮਸ਼ਵਰਾ ਦੇ ਦੀਦਾ ਹੁੰਦਾ, ਧੱਕਾ ਨੀ ਕਰੀਦਾ ਹੁੰਦਾ। ਗੁਰਬਾਣੀ ਮਸ਼ਵਰਾ ਦੇ ਰਹੀ ਹੈ, ਬਸ ਇੱਥੇ ਤੱਕ ਹੈ, ਗੁਰਬਾਣੀ ਮਸ਼ਵਰਾ ਦੇ ਰਹੀ ਹੈ। ਮਸ਼ਵਰਾ ਤਾਂ ਕੋਈ ਮਾੜਾ ਨੀ ਹੁੰਦਾ ਜੇ ਦੇ ਦੇਣਾ ਕਿਸੇ ਨੂੰ ਚੰਗਾ, ਜੇ ਗਏ ਤਾਂ ਜੀਵਨ ਅਜਾਈ ਜਾ ਰਿਹਾ ਪੱਥਰ ਦੇ ਹਰੀ ਨਾਲ ਜੁੜ ਕੇ, ਮਸ਼ਵਰਾ ਹੀ ਦਿੱਤਾ, ਮਸ਼ਵਰਾ ਦੇ ਦੇਣਾ ਚਾਹੀਦਾ, ਪਰ ਲੁਝਣਾ ਨੀ। ਇਹ ਕਹਿੰਦਾ ਲੜਨਾ ਨੀ ਉਹਦੇ ਨਾਲ, ਲੜਨਾ ਨੀ ਲੁਝਣਾ ਨੀ, ਮੂਰਖੇ ਨਾਲ ਲੁਝਣਾ ਨੀ। ਹਾਂ ਬਸ ਹਰੀ ਨੂੰ ਜਪੇ, ਹਰੀ ਨੂੰ ਜਪਣ ਦੇ ਲੱਗੇ ਰਹੋ, ਹਰੀ ਨੂੰ ਸਮਝਣ ਦੇ ਲੱਗੇ ਰਹੋ, ਪਾਵੇਂ ਪਦ ਨਿਰਵਾਣੀ ਹੈ, ਇੱਕ ਦਿਨ ਇਹਨੂੰ ਨਿਰਵਾਣ ਪਦ ਤੱਕ ਪਹੁੰਚ ਜਾਏਗਾ। ਨਿਰਵਾਣ ਪਦ ਹੁੰਦਾ ਜਦੋਂ ਅਸੀਂ ਬਿਲਕੁਲ ਇੱਛਾਵਾਂ ਹੀ ਖਤਮ, ਮਨ ਦਾ ਰਾਗ ਹੈ ਲੱਪਣਾ ਹੀ ਬੰਦ, ਮਨ ਰਾਗ ਲੱਪਦਾ ਨਾ, ਕਦੇ ਆਹ ਚਾਹੀਦਾ ਕਦੇ ਆਹ ਚਾਹੀਦਾ, ਰਾਗ ਹੈ ਇਹ ਬਾਣੀ ਹੈ ਮਨ ਦੀ, ਇਹ ਨਿਰਵਾਣ ਇਹ ਹੋਜੂ। ਨਿਰਵਾਣ ਪਦ ਦਾ ਮਤਲਬ ਹੈ ਜਦ ਬਣਦੀ ਬੋਲਤੀ ਬੰਦ, ਉਹ ਨਿਰਵਾਣ ਪਦ ਹੈ। ਅਵਸਥਾ ਦੇ ਹੀ ਨਾ ਹੋਣੇ, ਜਦ ਮਨ ਚੁੱਪ ਕਰ ਜਾਂਦਾ, ਮੰਗਦਾ ਹੀ ਕੁਛ ਨਹੀਂ, ਜਦ ਮੰਗਦਾ ਹੀ ਕੁਛ ਨਹੀਂ, ਚਾਹੀਦਾ ਹੀ ਕੁਛ ਨਹੀਂ ਤੇਰੇ ਤੋਂ ਬਿਨਾਂ, ਉਹ ਨਿਰਵਾਣ ਪਦ ਹੈ। ਹਾਂਜੀ
ਨਾ ਕਰ ਚਿੰਤਾ, ਚਿੰਤਾ ਹੈ ਕਰਤੇ ਹਰੀ ਦੇਵੇ ਜਲ ਥਲ, ਜਨਤਾ ਸਭ ਹੈ।
ਅਹਿਜੀਆਂ ਪੰਕਤੀਆਂ ਪਈਆਂ ਹੋਣ ਆ ਰਸੀ ਖੱਜਲ ਖੁਆਰੀ ਹੋਵੇ ਅੱਜ ਸਿੱਖਾਂ ਦੀ ਸੰਗਤ ਤੁਰੀ ਫਿਰਦੀ ਹੋਵੇ ਭਟਕਦੀ ਪੂਰੇ ਐਡਰੈਸ ਹੋਣ ਦਿੱਤੇ ਹੋਵੇ ਉਹ ਕਹਿੰਦੇ ਨਾ ਕਰ ਚਿੰਤ ਚਿੰਤਾ ਹੈ ਕਰ ਤੈਨੂੰ ਚਿੰਤਾ ਤੈਨੂੰ ਕਾਹਦੀ ਚਿੰਤਾ ਹੈ ਜਿਹਨੇ ਜਿਹਦਾ ਹੈ ਸਾਰਾ ਜੀਹਾ ਜਨਤਾ ਹੈ ਜਿਹਨੇ ਪੈਦਾ ਕੀਤਾ ਸਾਰਿਆਂ ਦਾ ਮਾਈ ਬਾਪ ਹੈ ਉਹ ਕਹਿੰਦੇ ਤੂੰ ਕਾਹਨੂੰ ਚਿੰਤਾ ਪਾ ਲਈ ਤੂੰ ਚਿੰਤਾ ਕਰ ਆਪਣੇ ਹੋਰ ਕੰਮ ਦੀ ਨਾ ਕਰ ਚਿੰਤ ਚਿੰਤਾ ਹੈ ਇਹਦਾ ਮਤਲਬ ਉਹਨੂੰ ਚਿੰਤਾ ਹੈਗੀ ਹੈ ਪਰ ਉਹਦੀ ਚਿੰਤਾ ਸਾਡੇ ਵਰਗੀ ਦੀ ਚਿੰਤਾ ਨਹੀਂ ਹੈ ਉਹ ਸਗਲਾਂ ਸਭਨਾ ਗੱਲਾਂ ਸਮਰੱਥ ਹੈ ਨਾ ਸਵਾਮੀ ਉਹਦੀ ਚਿੰਤਾ ਸਾਡੇ ਵਰਗੀ ਚਿੰਤਾ ਨਹੀਂ ਹੈ ਉਹਦਾ ਤਾਂ ਵੱਸ ਹੈ ਸਭ ਕੁਝ ਉਹ ਚਿੰਤਾ ਪੋਜ਼ਿਟਿਵ ਹੈ ਜਿਵੇਂ ਸਾਨੂੰ ਪਤਾ ਕਿਹੋ ਜਿਹੀ ਚਿੰਤਾ ਪਰ ਉਪਕਾਰ ਦੀ ਚਿੰਤਾ ਦੂਜਿਆਂ ਨਾਲ ਭਲਾ ਕਰਨ ਦੀ ਚਿੰਤਾ ਦੂਜਿਆਂ ਨੂੰ ਗਿਆਨ ਦੇਣ ਦੀ ਚਿੰਤਾ ਦੂਜਿਆਂ ਨੂੰ ਰਿਜਕ ਦੇਣ ਦੀ ਚਿੰਤਾ ਇਹ ਚਿੰਤਾ ਤਾਂ ਮਾੜੀ ਨਹੀਂ ਫਿਰ ਜਿਵੇਂ ਪਿਓ ਨੂੰ ਚਿੰਤਾ ਵੀ ਬੱਚਿਆਂ ਨੂੰ ਭਾਈ ਸਵੇਰੇ ਲਿਆ ਕੇ ਕੋਈ ਨਾ ਕੋਈ ਦਿਹਾੜੀ ਕਮਾ ਕੇ ਲਿਆਉਣੀ ਦੇਣੀ ਪੈਣੀ ਹੈ ਉਹ ਚਿੰਤਾ ਮਾੜੀ ਤਾਂ ਹੈ ਨਹੀਂ ਪਰ ਉਹ ਹਿੱਤ ਹੈ ਨਾ ਦੂਜੇ ਦੇ ਹਿੱਤ ਵਾਸਤੇ ਹੈ ਨਾ ਵੀ ਭਾਈ ਟੱਬਰ ਦਾ ਜਿੰਮਾ ਮੇਰੇ ਤੇ ਹੈ ਉਹ ਇਹੋ ਜਿਹੀ ਚਿੰਤਾ ਹੈ ਪਰਮੇਸ਼ਰ ਦੀ ਕਹਿੰਦੇ ਤੂੰ ਨਾ ਕਰ ਚਿੰਤਾ ਹਾਂ ਚਿੰਤਾ ਹੈ ਕਰਤੇ
ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰੀ ਦੇਵੇ ਜਲ ਥਲ ਜੰਤਾ ਸਭ ਤੇ
ਉਹ ਤਾਂ ਸਾਰੇ ਚਾਹੇ ਜਲ ਚ ਜੰਤ ਬੈਠੇ ਨੇ ਚਾਹੇ ਜ਼ਮੀਨ ਤੇ ਬੈਠੇ ਨੇ ਥਲਾਂ ਚ ਬੈਠੇ ਨੇ ਉਹਨੂੰ ਤਾਂ ਸਾਰਿਆਂ ਦੀ ਚਿੰਤਾ ਤੈਨੂੰ ਤਾਂ ਚਾਰ ਜੀਆਂ ਦੀ ਹੋਊ ਛੇ ਦੀ ਉਹ ਕਹਿੰਦੇ ਉਹਨੂੰ ਤਾਂ ਸਭ ਤੈ ਕੀ ਜਲ ਚ ਕੀ ਥਲ ਜਿੰਨੇ ਜੀ ਨੇ ਉਹਨੂੰ ਤਾਂ ਸਾਰਿਆਂ ਦਾ ਹੀ ਫਿਕਰ ਹੈ ਉਹਨੂੰ ਰਿਜਕ ਸਾਰਿਆਂ ਦਾ ਹੀ ਬਚਾਉਣਾ ਹਾਂਜੀ
ਚਿੰਤ ਦਾਨ ਦੇ ਪ੍ਰਭੂ ਮੇਰਾ ਵਿੱਚ ਪਾਥਰ ਕੀਟ ਪਖਾਣੀ ਨੇ
ਉਹ ਕਹਿੰਦੇ ਉਹ ਤਾਂ ਜਿਹੜਾ ਚਿੰਤਾ ਨਹੀਂ ਵੀ ਨਾ ਕਰ ਰਿਹਾ ਉਹ ਤਾਂ ਜਿਹੜਾ ਅਚਿੰਤਨ ਪੱਥਰ ਦੇ ਵਿੱਚ ਜੀਵ ਬੈਠਾ ਅਚਿੰਤ ਦਾਨ ਉਹ ਸਾਨੂੰ ਤਾਂ ਚਿੰਤਾ ਵੀ ਨਹੀਂ ਹੁੰਦਾ ਆਪੇ ਦੇਈ ਜਾਂਦਾ ਬਾਹਰ ਕੀ ਕੁਛ ਪੱਕਦਾ ਕਿਵੇਂ ਫਸਲਾਂ ਚ ਰਸ ਪੈਂਦਾ ਕੀ ਲੋੜ ਹੈ ਕਦ ਮੀਂਹ ਪਾਉਣਾ ਕਦ ਹਵਾ ਚਲਾਉਣੀ ਹੈ ਸਾਰਾ ਕੁਛ ਉਹਦੇ ਚ ਕਰ ਰਿਹਾ ਆਟੋਮੈਟਿਕ ਕੰਮ ਉਹ ਸਾਨੂੰ ਤਾਂ ਚਿੰਤਾ ਵੀ ਨਹੀਂ ਦਿਨ ਰਾਤ ਕੰਮ ਚੱਲ ਰਿਹਾ ਉਹਦਾ ਕਹਿੰਦੇ ਅਚਿੰਤ ਦਾਤ ਦੇ ਪ੍ਰਭ ਮੇਰਾ ਜਿਹੜਾ ਹਾਂ
ਪੱਥਰ ਕੀਟ ਪਖਾਣੀ
ਜਿਹੜਾ ਪੱਥਰ ਦੇ ਵਿੱਚ ਪਾਥਰ ਕੀਟ ਪਖਾਣੀ ਹੈ ਪੱਥਰ ਦੇਖੋ ਪੱਥਰ ਨੀ ਕਿਹਾ ਪੱਥਰ ਜੀਵ ਨੀ ਆਪਣੇ ਆਪ ਵਿੱਚ ਪੱਥਰ ਦੇ ਵਿੱਚ ਕਟਾਣੀ ਹੈ ਕੀਟ ਵਿੱਚ ਬੈਠਾ ਬਾਣੀ ਨੇ ਕਿਹਾ ਤਾਚੋ ਮਾਰਗ ਨਾਹੀ ਉਹ ਰਸਤਾ ਵੀ ਐ ਨੀ ਜਿਹਦੇ ਥਾਂ ਪਜਾ ਦੀਏ ਕੁਛ ਉਹ ਐਸਾ ਉਹਨੇ ਸਿਸਟਮ ਬਣਾਇਆ ਉਹਦੇ ਮੂਹਰੇ ਤਾਕਾ ਰਿਜਕ ਅੱਗੇ ਕਰ ਧਰਿਆ ਸੈਲ ਪੱਥਰ ਮੈਂ ਜੰਤੋ ਪਾਏ ਤਾਕਾ ਰਿਜਕ ਅੱਗੇ ਕਰ ਧਰਿਆ ਸਾਡਾ ਸਿਲਾਜੀਤ ਵਾਲਾ ਪੱਥਰ ਹੈ ਸਿਲਾਜੀਤ ਜਿਹੜਾ ਕੱਢਦਾ ਕੀੜਾ ਸਿਲਾਜੀਤ ਜਿਹੜੀ ਬਣਦੀ ਹੈ ਉਹਦੇ ਅੰਦਰ ਹੀ ਰੱਖਿਆ ਜੀਵ ਪੱਥਰ ਦੇ ਵਿੱਚ ਹੈ ਉੱਥੇ ਪਹੁੰਚਾਇਆ ਤੈਨੂੰ ਕਾਹਦਾ ਫਿਕਰ ਪਿਆ ਤੂੰ ਚਿੰਤਾ ਸਵੇਰ ਤੋਂ ਸ਼ਾਮ ਦਾ ਰਿਜਕਦੀ ਹੋਈ ਹੈ ਤੈਨੂੰ ਤਾਂ ਇਹਨੂੰ ਇੱਕ ਬੇਫਿਕਰੀ ਨਿਡਰ ਕਰਨ ਵਾਸਤੇ ਇਹਨੂੰ ਬੇਫਿਕਰ ਕਰਨ ਵਾਸਤੇ ਅਚਿੰਤ ਕਰਨ ਵਾਸਤੇ ਉਪਦੇਸ਼ ਦੇ ਰਹੇ ਨੇ ਹਾਂਜੀ
ਨਾ ਕਰ ਆਸ ਮੀਤ ਸੁੱਤ ਭਾਈ ਨਾ ਕਰ ਆਸ ਕਿਸੇ ਸਾਹ ਵਿਵਹਾਰ ਕੀ ਪਰਾਈ
ਉਹ ਤਾਂ ਫਿਰ ਤਾਂ ਇੱਕ ਹੋਰ ਪੰਕਤੀ ਦਿੱਤੀ ਗੁਰਬਾਣੀ ਜੀ ਦੀ ਚਿੰਤਾ ਦੂਰ ਕਰਨ ਵਾਸਤੇ ਬਾਹਰੋਂ ਸੰਸਾਰ ਚੋਂ ਦਿਖਾ ਕੇ ਇਹਨੂੰ ਦਿਖਾਇਆ ਜਾਊਗਾ ਨਾ ਜਿਵੇਂ ਕੂੰਜਾਂ ਦੀ ਲਈ ਮਿਸਾਲ ਵੀ ਉੱਡ ਕੇ ਆ ਜਾਂਦੀਆਂ ਨੇ ਆਂਡੇ ਦੇ ਕੇ ਉਹ ਕਹਿੰਦੇ ਕੁੰਮੀ ਜਲ ਮੈਂ ਤਨ ਤਿਸ ਬਾਹਰ ਖੀਰ ਪੰਖ ਤਹਿ ਨਾਹੀ ਕੁਛ ਕਛੂ ਕੁੰਮੀ ਹੁੰਦੀ ਹੈ ਨਾ ਕਛੂ ਕੁੰਮੀ ਆਂਡੇ ਦੇ ਦਿੰਦੀ ਹੈ ਬਾਹਰ ਰਿਸ਼ਤੇ ਤੇ ਬਾਹਰ ਰਹਿੰਦੀ ਹੈ ਉਹ ਪਾਣੀ ਵਿੱਚ ਹਰ ਆਂਡੇ ਦੇ ਕੇ ਬਾਹਰ ਆਂਡੇ ਚੋਂ ਬੱਚੇ ਕੱਢਣ ਵੀ ਨਹੀਂ ਆਉਂਦੀ ਉਹ ਜਦੋਂ ਟਾਈਮ ਹੁੰਦਾ ਨਿਕਲਦੇ ਨੇ ਬੱਚੇ ਉਹ ਉਨੇ ਦਿਨ ਦਾ ਰਾਸ਼ਨ ਉਹਨਾਂ ਦੇ ਵਿੱਚ ਹੀ ਹੁੰਦਾ ਉਹ ਕਹਿੰਦੇ ਉਹਨਾਂ ਨੂੰ ਵੀ ਗਿਆਨ ਦਿੰਦਾ ਜਦੋਂ ਕੱਚੀ ਕੁੰਮੀ ਦੇ ਬੱਚੇ ਨਿਕਲਦੇ ਨੇ ਰੇਤੇ ਵੱਲ ਨੂੰ ਨੀ ਭੱਜਦੇ ਬਾਹਰ ਨੂੰ ਸਮੁੰਦਰ ਵੱਲ ਨੂੰ ਜਾਂਦੇ ਨੇ ਪਾਣੀ ਵੱਲ ਨੂੰ ਜਾਂਦੇ ਨੇ ਕਿਹਨੇ ਗਿਆਨ ਦਿੱਤਾ ਕਹਿੰਦੇ ਕੁੰਮੀ ਜਲ ਮੈਂ ਤਨ ਤਿਸ ਬਾਹਰ ਬੱਚੇ ਉਹਦੇ ਬਾਹਰ ਨੇ ਕਹਿੰਦੇ ਖੀਰ ਪੰਖ ਤੈ ਨਾਹੀ ਖੀਰ ਦੁੱਧ ਨੂੰ ਕਹਿੰਦੇ ਨੇ ਨਾ ਤਾਂ ਦੁੱਧ ਚੰਗਾਉਂਦੀ ਹੈ ਕੱਚੂ ਕੁੰਮੀ ਖੀਰ ਉਹਦੇ ਥਣ ਨਹੀਂ ਹੁੰਦੇ ਪੰਖ ਨਾ ਤਾਂ ਬੱਚਿਆਂ ਦੇ ਖੰਭਣੇ ਵੀ ਉੱਡ ਕੇ ਆਪਣਾ ਰਿਜਕ ਲੈ ਆਉਣ ਖੀਰ ਪੰਖ ਤੈ ਨਹੀਂ, ਪਰ ਤੂੰ ਦੇਖ ਲੈ ਇੱਥੋਂ ਹੀ ਸਮਝ ਲੈ ਲੈ, ਇਹ ਤਾਂ ਤੇਰੇ ਸਾਹਮਣੇ ਵਾਪਰਦਾ ਸਾਰਾ ਕੁਛ, ਤੂੰ ਫੇਰ ਚਿੰਤਾ ਕਰੀ ਜਾਂਦਾ ਰਿਜਕ ਦੀ? ਉਹ ਸਭ ਕੁਛ ਪਿਆ, ਸਾਰੇ ਜੋਗਾ ਪਿਆ, ਸਾਨੂੰ ਬੇਭਰੋਸਗੀ ਹੋਈ ਹੋਈ ਹੈ। ਹਾਂਜੀ,
ਨਾ ਕਰ ਆਸ ਨੀਤ ਸੁੱਤ ਭਾਈ, ਨਾ ਕਰ ਆਸ ਕਿਸੇ ਸਾਹ, ਵਿਵਹਾਰ ਕੀ ਪਰਾਈ।
ਇਹ ਪਰਾਈ ਆਸ ਹੈ ਕਿਸੇ ਸ਼ਾਹ ਤੇ, ਆਸਰੇ ਮਾਂ ਪਿਓ ਤੇ ਰੱਖਣੇ, ਉਹ ਮਾਂ ਪਿਓ ਵੀ ਤਾਂ ਹੀਲਾ ਉਹਨੇ ਹੀ ਬਣਾਇਆ, ਜੁਗਾੜ ਉਹੀ ਦੇ ਰਿਹਾ, ਤੂੰ ਆਸ ਪਰਾਈ ਨੀ ਰੱਖਣੀ। ਗਿਆਨ ਵਾਲੀ, ਇਹ ਗਿਆਨ ਵਾਲੀ ਗੱਲ ਹੈ, ਰਿਜਕ ਦੂਜੀ ਵੀ ਚੱਲ ਰਹੀ, ਰਿਜਕ ਅਸਲੀ ਹੈ, ਦੂਜਾ ਨਿਰਾਕਾਰੀ ਜਿਹੜਾ ਅਸੀਂ ਦੂਜੇ ਤੋਂ ਭਾਲਦੇ ਹਾਂ। ਇਹ ਦਊਗਾ ਉਹ ਤੇ ਲੈ ਕੇ ਆ ਰਿਹਾ, ਹੁਣ ਤੂੰ ਸਤਿਗੁਰ ਬਣਾ ਲੈ ਨਾ ਬਾਹਰ, ਛੱਡਦਾ ਉਹ, ਹੁਣ ਉਹਨੂੰ ਤੂੰ ਸਤਿਗੁਰ ਮੰਨਣ ਨੂੰ ਰਾਜੀ ਨੀ, ਇਸ ਕਰਕੇ ਦੂਜੀ ਜਿਹੜੀ ਪਰਾਈ ਆਸ ਹੈ ਨਾ ਛੱਡ ਦੇ, ਉਹਦੇ ਤੇ ਆਸ ਰੱਖ ਹੁਣ ਵੀ। ਹਾਂਜੀ, ਬਿਰ ਨਾਮ ਹੈ,
ਬਿਨ ਹਰ ਨਾਵੇ ਕੋ ਬੇਲੀ ਨਾਹੀ, ਹਰ ਜਪੀਏ ਸਾਰੰਗ ਪਾਣੀ।
ਉਹ ਜਿਹੜਾ ਹਰੀ ਗਿਆਨ ਦੇ ਰਿਹਾ ਨਾ, ਉਹਨੇ ਬੇਲੀ ਬਣਨਾ, ਉਹਨੇ ਨਾਮ ਹੈ ਸਾਹੀ ਹੋਣਾ, ਉਹਦਾ ਹਰੀ ਨਾਮ ਦੇ ਰਿਹਾ, ਉਹਨੇ ਬੇਲੀ ਬਣਨਾ ਤੇਰਾ, ਉਹਨੇ ਸਹਾਰਾ ਦੇਣਾ, ਅੰਤ ਚੱਲਦਿਆਂ ਨਾਲ ਚੱਲੂਗਾ ਉਹ ਬੇਲੀ। ਹਰੀ ਨਾਮ ਹੋਵੇ ਤੇਰਾ ਬੇਲੀ,
ਹਰੀ ਨਾਮ ਕੋ ਬੇਲੀ ਨਾਹੀ,
ਕੋਈ ਹੋਰ ਬਾਹਰ ਬੇਲੀ ਨਹੀਂ ਹੈ,
ਜਪੀਏ ਸਾਰੰਗ ਪਾਣੀ।
ਇਸ ਕਰਕੇ ਹਰੀ ਨੂੰ ਜਪ ਕਿਵੇਂ ਜਪ, ਜਿਵੇਂ ਸਾਰੰਗ ਪਾਣੀ ਨੂੰ ਜਪਦਾ, ਜਿਵੇਂ ਬਬੀਹਾ ਪਾਣੀ ਤੋਂ ਬਿਨਾਂ ਕੁਛ ਨਹੀਂ ਨਾ ਮੰਗਦਾ। ਤੂੰ ਆ ਮਾਇਆ ਦੀਆਂ ਚਿੰਤਾ ਛੱਡ ਦੇ, ਜਿਵੇਂ ਸਾਰੰਗ ਪਾਣੀ ਨੂੰ ਜਪਦਾ ਨਾ ਬਬੀਹਾ, ਉਹ ਪਾਣੀ ਤੋਂ ਬਿਨਾਂ ਨਹੀਂ ਮੰਗਦਾ ਕੁਛ, ਦਿਨ ਰਾਤ ਉਹਦੀ ਲੇਵਾ ਜਿਹੜੀ ਪਾਣੀ ਨਾਲੇ ਲੱਗੀ ਰਹਿੰਦੀ ਹੈ। ਬਸ ਤੂੰ ਆਪਣਾ ਧਿਆਨ ਕਹਿੰਦੇ ਜਪਿਓ ਸਾਰੰਗ ਪਾਣੀ, ਜਿਵੇਂ ਸਾਰੰਗ ਪਾਣੀ ਨੂੰ ਜਪਦਾ ਨਾ, ਐਵੇਂ ਜਪਣਾ ਮੈਂ, ਬਸ ਐ ਤੂੰ ਨਾਮ ਦੇ ਨਾਲ ਜੁੜ ਜਾਣਾ। ਹਾਂਜੀ, ਬਾਤ ਸਾਰੀ ਤੇਰੀ ਆਸਾ ਮਨਸਾ ਨਾ, ਜਿਹੜੀ ਤੇਰੀ ਆਸਾ ਔਰ ਮਨਸਾ, ਮਨਸਾ ਹੁੰਦੀ ਹੈ ਜਿਹੜੀਆਂ ਬਾਹਰ ਲਈਆਂ ਨੇ, ਸਾਡਾ ਆਸਾ ਹੁੰਦੀ ਇੱਕੋ ਹੀ, ਮਨਸਾ ਨੇ ਜਿਹੜੀਆਂ ਅਸੀਂ ਸੰਸਾਰੀ ਆ ਉਹਦੀ ਗੱਲ ਪੂਰੀ ਕਰਦੇ ਹਾਂ। ਉਹ ਕਹਿੰਦੇ ਆਸਾ ਮਨਸਾ ਸਾਰੀਆਂ ਪੂਰੀਆਂ ਕਰਨ ਵਾਲਾ ਉਹੀ ਹੈ, ਇੱਛਾ ਪੂਰਕ ਸਰਬ ਸੁਖਦਾਤਾ ਹਰੀ, ਉੱਥੇ ਵੀ ਇਹੀ ਕਿਹਾ ਸੀ। ਇਸ ਕਰਕੇ ਉਹ ਸਾਰੀਆਂ ਆਸਾਂ ਦੁਬਾਰਾ ਪੜੇ ਬੰਕੀ, ਉਹ ਜਿਹੜਾ ਸਾਰੇ ਬਣ ਦਾ ਵਾਲੀ ਹੈ ਨਾ, ਸਾਰਾ ਜਿਹੜਾ ਆਹ ਵਣ ਹੈ ਦੀਂਦਾ ਬਾਹਰ, ਜਿੰਨਾ ਜੀਆ ਜਾਂਦਾ ਉਹਦਾ ਮਾਲੀ ਵੀ ਆ, ਉਹ ਕੱਲਾ ਬੂਟਾ ਲਾਉਂਦਾ ਨੀ, ਬੂਟੇ ਨੂੰ ਪਾਲਦਾ ਵੀ ਹੈ, ਸਾਰੇ ਬਣ ਦਾ ਹੀ ਮਾਲਕ ਆ ਉਹ। ਅਣ ਦਿਨ ਉਹਦੇ ਨਾਲ ਧਿਆਨ ਲਾ ਕੇ ਜੋੜ, ਅਣ ਦਿਨ ਨਾਮ ਜਪੋ ਬਨਵਾਰੀ, ਹਾਂ
ਸਭ ਆਸਾ ਮਨਸਾ ਪੂਰੇ ਥਾਰੀ,
ਉਹ ਥਾਰੀ ਥਾਰੀ ਤੁਹਾਡੀ ਥਾਰੀ ਥਾਰੀ ਸਾਰੀ ਜਿਹੜੀ ਆਸਾ ਮਨਸਾ ਨਾ, ਸਾਰੀਆਂ ਪੂਰੀਆਂ ਹੋ ਜਾਣਗੀਆਂ, ਇੱਛਾ ਪੂਰਕ ਸਰਬ ਸੁਖਦਾਤਾ, ਸਾਰੀਆਂ ਇੱਛਾ ਪੂਰੀਆਂ ਹੋ ਜਾਣਗੀਆਂ, ਰਹਿਣੀ ਕੋਈ ਨੀ। ਹਾਂਜੀ,
ਜਨ ਨਾਨਕ ਨਾਮ ਜਪੋ ਭਵ ਖੰਡਨ, ਸੁਖ ਸਹਿਜੇ ਰਹਿਣ ਬਿਹਾਨੀ।
ਇਸ ਕਰਕੇ ਜਨ ਨਾਨਕ ਕਹਿੰਦੇ ਨੇ ਚੌਥੇ ਪਾਤਸ਼ਾਹ, ਜਨ ਗੁਰੂ ਨਾਨਕ ਨੀ, ਜਨ ਨਾਨਕ, ਜਨ ਨਾਨਕ
ਨਾਮ ਜਪੋ,
ਨਾਮ ਜਪੋ, ਨਾਮ ਵਿੱਚ ਇਹ ਸਾਰੇ ਭਾਵ ਨੂੰ ਖੰਡਨ ਵਾਲਾ, ਸਾਰੇ ਭੈ ਖੰਡਨ ਵਾਲਾ, ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ,
ਸੁੱਖ ਸਹਿਜੇ ਰਹਿਣ ਬਿਹਾਨੀ।
ਜੇ ਸੁੱਖ ਦੇ ਨਾਲ ਤੁਸੀਂ ਜ਼ਿੰਦਗੀ ਆਪਣੀ ਕੱਟਣੀ ਚਾਹੁੰਦੇ ਹੋ, ਇਹ ਜ਼ਿੰਦਗੀ ਰੂਪੀ ਰਾਤ ਆਪਣੀ ਸੁੱਖਾਂ ਨਾਲ ਲੰਘਾਉਣੀ ਚਾਹੁੰਦੇ ਹੋ, ਤਾਂ ਨਾਮ ਜਪੋ, ਨਾਮ ਇਹਦਾ ਰੂਪ ਹੈ ਗੱਲਾਂ, ਤਾਂ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖਾਂ ਨੂੰ ਨਾ ਨਾਸ ਕਰਨ ਵਾਲਾ ਗਿਆਨ ਹੈ। ਪਰ ਜਪਿਓ ਐਵੇਂ ਜਿਵੇਂ ਗੁਰਬਾਣੀ ਚ ਪਾਊਗੀ, ਨਾਮ ਉਹ ਜਪਿਓ ਜਿਹੜਾ ਜਿਵੇਂ ਗੁਰਬਾਣੀ ਚ ਪਾਊਗੀ, ਜਿਵੇਂ ਕਹੂਗੀ ਉਵੇਂ ਜਪਿਓ, ਫੇਰ ਦੇਖੋ ਤੁਹਾਡੀ ਜਿਹੜੀ ਜ਼ਿੰਦਗੀ ਰੂਪੀ ਰਾਤ ਹੈ ਸੁੱਖਾਂ ਨਾਲ ਨਿਕਲਦੀ ਹੈ ਕਿ ਨਹੀਂ ਨਿਕਲਦੀ। ਦੁਬਾਰਾ ਪੜ੍ਹੇ ਪੰਕਤੀ ਹੈ,
ਨਾਮ ਜਪੋ ਬਨਵਾਰੀ, ਸਭ ਆਸਾ ਮਨਸਾ ਪੂਰੇ ਥਾਰੀ, ਜਨ ਨਾਨਕ ਨਾਮ ਜਪੋ ਭਵ ਖੰਡਨ, ਸੁੱਖ ਸਹਿਜੇ ਰਹਿਣ ਬਿਹਾਨੀ।
ਬਸ ਸੁੱਖ ਦੇ ਨਾਲ ਔਰ ਸਹਿਜ ਦੇ ਨਾਲ, ਇਹਦਾ ਮਤਲਬ ਦੋ ਚੀਜ਼ਾਂ ਨੇ, ਉਹ ਸਹਿਜ ਸੁੱਖ ਹੁੰਦਾ, ਸੁੱਖ ਸਹਿਜ ਰਹਿਣ ਉਹ ਸਹਿਜ ਵਿੱਚ ਸੁੱਖ ਹੈ। ਸਹਿਜ ਕੀ ਹੈ? ਜੋ ਦੇਵੈ ਸੋ ਖਾਈ, ਇਹ ਸਹਿਜ ਹੈ। ਜਿਵ ਤੂੰ ਚੱਲੇ ਜਿਵੇਂ ਚੱਲੇ ਸਵਾਮੀ ਸਹਿਜ ਹੈ, ਵੀ ਜਿਵੇਂ ਚਲਾ ਰਿਹਾ ਜਿਵੇਂ ਰੱਖ ਰਿਹਾ ਹੀ ਸਹਿਜ ਹੈ। ਜਦੋਂ ਅਸੀਂ ਅੰਦਰੋਂ ਜਿਵੇਂ ਕੜਾਹ ਪ੍ਰਸ਼ਾਦ ਵਰਤਦਾ ਹੋਵੇ ਜਾਂ ਲੰਗਰ ਵਿੱਚ ਕੋਈ ਪੰਗਤ ਵਿਚ ਬੈਠੇ ਆ, ਵਰਤਾਵਾ ਆ ਰਿਹਾ ਲੈ ਕੇ, ਕੋਈ ਬੰਦਾ ਹੁਛਾਪਣ ਕਰਕੇ ਮੈਨੂੰ ਪਾਇਓ ਮੈਨੂੰ ਪਾਇਓ ਕਰਿਓ, ਪਹਿਲੋਂ ਪਾਇਓ ਚੰਗਾ ਤਾਂ ਨੀ ਲੱਗਦਾ, ਕਨਾਹ ਪਰਛਾਣ ਹੋਈ ਹੱਥ ਐ ਕਰੀਏ ਮੂਹਰੇ ਅੱਡ ਅੱਡ ਕੇ ਚੰਗਾ ਤਾਂ ਨੀ ਲੱਗਦਾ, ਉਹ ਬਸ ਆਹ ਨੇੜੇ ਹੱਥ ਐ ਅੱਡੇ ਕਰਨਾ ਮੈਨੂੰ ਆਹ ਮਿਲ ਜਾਵੇ ਮੈਨੂੰ ਆਹ ਮਿਲ ਜਾਵੇ, ਹੋਛਾਪਣ ਜਦ ਗਾਉਣਾ ਉਹੀ ਦਾ ਡੋਲਣਾ ਹੈ। ਉਹ ਬਹਿ ਜਾ ਵਾਰੀ ਫਿਰ ਤੇਰੀ ਵੀ, ਤੇਰੀ ਵੀ ਵਾਰੀ ਆ ਰਹੀ ਹੈ, ਵਰਤਾਰਾ ਉਹ ਸਰਬ ਭੂਤ ਆਪ ਵਰਤਾਰਾ, ਤੇਰਾ ਜੋ ਹਿੱਸਾ ਨਾ ਬਹਿ ਜਾ ਆਰਾਮ ਨਾਲ ਤੈਨੂੰ ਮਿਲ ਜਾਣਾ। ਉਹ ਸਗੋਂ ਆਪਣੀ ਬੇਇੱਜ਼ਤੀ ਕਰਾ ਰਹੇ ਉੱਠ ਕੇ, ਤੂੰ ਚੰਗਾ ਨੀ ਲੱਗ ਰਿਹਾ ਸੰਗਤ ਵਿਚ। ਉਹ ਸਾਰੀ ਸੰਗਤ ਹੈ ਸੱਚਖੰਡ ਉਰੇ ਕਰ, ਸੰਗਤ ਵਿਚ ਜਿਹੜਾ ਹੋਛਾ ਬਣ ਸਕਵੇ ਨਾ, ਜਿਹਦਾ ਪੜ ਪਾੜ ਜਾਵੇ, ਸੰਤੋਖ ਟੁੱਟ ਜਾਵੇ ਜਿਹਦਾ, ਉਹ ਫਿਰ ਸਹਿਜ ਵਿਚ ਨਹੀਂ ਰਹਿੰਦਾ ਜੀਵਨ ਉਹਦਾ, ਸਹਿਜ ਸੁੱਖ ਹੁੰਦਾ, ਸਹਿਜ ਸੁੱਖ ਸਹਿਜੇ ਰਹਿਣ ਬਿਹਾਨੀ। ਹਾਂਜੀ,
ਨਾਨਕ ਨਾਮ ਜਪੋ ਭਵ ਖੰਡਨ ਸਹਿਜੇ ਰਹਿਣ
ਬਿਹਾਨੀ,
ਜਿਨੀ ਹਰ ਸੇਵਿਆ ਜਿਨੀ ਹਰੀ ਸੇਵਿਆ ਤਿੰਨ ਸੁੱਖ ਪਾਇਆ।
ਕਹਿੰਦੇ ਜਿਨ੍ਹਾਂ ਨੇ ਹਰੀ ਸੇਵਿਆ ਸੁੱਖ ਪ੍ਰਾਪਤ ਵੀ ਕਰਿਆ, ਇਹ ਗੱਲ ਆਪਣੇ ਤਜਰਬੇ ਚੋਂ ਕਹੀ ਹੈ। ਕਹਿੰਦੇ ਸੀ ਪਿੱਛੇ ਭਗਤਾਂ ਨੇ ਜਿਨ੍ਹਾਂ ਨੇ ਆਹ ਹਰੀ ਜਿਹੜਾ ਕਿਹਾ ਹਰ ਅਗਮ ਹੈ ਜਿਹੜਾ ਅਗੋਚਰ ਹੈ ਹਰ ਅਵਿਨਾਸ਼ੀ ਹੈ, ਜਿਨ੍ਹਾਂ ਨੇ ਉਹਨੂੰ ਸੇਵਿਆ ਉਹਨਾਂ ਨੇ ਸੁੱਖ ਪ੍ਰਾਪਤ ਕੀਤਾ ਵੀ ਹੈ। ਕਿਵੇਂ? ਰਾਜ ਨਾ ਚਾਹੂ ਮੁਕਤੀ ਨਾ ਚਾਹੂ ਮਨ ਪ੍ਰੀਤ ਚਰਨ ਕੁਮਲਾਰੇ, ਇਹ ਸਬੂਤ ਵੀ ਦਿੱਤਾ ਹੈ, ਇਹ ਸਬੂਤ ਵੀ ਦਿੱਤਾ ਵੀ ਸੁੱਖ ਪਾਇਆ ਹੈ। ਰਾਜ ਨੂੰ ਠੋਕਰਾਂ ਮਾਰੀਆਂ ਨੇ, ਰਾਜ ਨੂੰ ਠੋਕਰਾਂ ਮਾਰੀਆਂ ਨੇ, ਰਾਜ ਮਿਲਦਾ ਸੀ ਦਸਮ ਪਾਤਸ਼ਾਹ ਕਰ ਸਕਦੇ ਸੀ, ਬਾਈ ਧਾੜੀਏ ਦਾ ਅੱਗੇ ਅੱਗੇ ਲਾਏ ਹੋਏ ਸੀ ਪਰ ਕੀਤਾ ਨੀ। ਸਬੂਤ ਵੀ ਦਿੱਤੇ ਨੇ ਭਾਈ ਹਰੀ ਸੇਵਨ ਨਾਲ ਸੁੱਖ ਐਸਾ ਹੁੰਦਾ। ਕਬੀਰ ਨੇ ਕਹਿਤਾ ਸੀ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿੰਦੇ ਕਹਿੰਦੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਮੌਜ ਇੰਨੀ ਹੈ ਚਰਨ ਕਮਲ ਦੀ, ਉਹ ਤਾਂ ਦੇਖਦੇ ਵੀ ਨਹੀਂ ਰਾਜ ਵੱਲ, ਉਹ ਤਾਂ ਬਾਹਰਲੀ ਚਮਕ ਦਮਕ ਦੇਖਦੇ ਵੀ ਨਹੀਂ ਹੈ, ਉਹਦਾ ਸੰਸਾਰੀ ਵਡਿਆਈ ਵੱਲ ਜਾਂਦਾ ਹੀ ਨਹੀਂ ਹੈ, ਉਹ ਕੋਈ ਐਸਾ ਕੰਮ ਕਰਦਾ ਹੀ ਨਹੀਂ ਹੈ ਕਿ ਜਿੱਥੋਂ ਪਤਾ ਲੱਗੇ ਵੀ ਇਹ ਸੰਸਾਰੀ ਵਡਿਆਈ ਵੱਲ ਨੂੰ ਜਾ ਰਹੇ ਨੇ। ਉਹਨਾਂ ਦੇ ਰਹਿਣ ਸਹਿਣ ਤੋਂ ਉਹਨਾਂ ਦੇ ਵਿਚਰਨ ਤੋਂ ਪਤਾ ਲੱਗਦਾ ਵੀ ਸੁੱਖ ਪਾਇਆ ਉਹਨਾਂ ਨੇ। ਹਾਂਜੀ,
ਜਿਨੀ ਹਰੀ ਸੇਵਿਆ ਤਿਨੀ ਸੁੱਖ ਪਾਇਆ, ਸਹਿਜੇ ਹੀ ਹਰੀ ਨਾਮ ਸਮਾਏ,
ਉਹ ਸਹਿਜੇ ਵਿੱਚ ਜਾ ਕੇ ਹਰੀ ਨਾਮ ਚ ਸਮਾਏ ਨੇ, ਸੁੱਤੇ ਨੀ ਵੀ ਜਿਹਨੇ ਲਾਈ ਗੱਲੀ ਉਹਦੇ ਨਾਲ ਮੈਂ ਚੱਲੀ ਵੀ ਨਾਮ ਫੜਾ ਤਾ, ਕਿਸੇ ਨੇ ਕੁਝ ਕੰਨ ਚ ਕੁਰਲ ਮੁਰਲ ਕਰਤਾ, ਉਹ ਜਾ ਕੇ ਨਾਮ ਚ ਸਮਾਏ ਨੇ, ਉਹ ਸੁਚੇਤ ਹੋ ਕੇ ਨਾਮ ਜਪਿਆ ਉਹਨਾਂ ਨੇ, ਐਨ ਵੀ ਅੱਖਾਂ ਮੀਚ ਕੇ ਕਿਸੇ ਨੇ ਨਾਮ ਕਹਿ ਤਾ ਲੱਗ ਗਏ ਜਪਣ, ਐ ਨੀ ਸਮਝ ਕੇ, ਸਮਝ ਕੇ ਨਾਮ ਵਿਚ ਸਮਾਏ ਨੇ ਉਹ, ਪਹਿਲੋਂ ਹੁਕਮ ਸਮਝਿਆ ਨਾਮ ਸਮਝਿਆ ਫੇਰ ਸਮਾਏ ਨੇ। ਸੁੱਤੇ ਨੀ ਹੋਈ ਸੁੱਤੇ ਹੀ ਨਾਮ ਜਪ ਰਹੇ ਹੈ ਨਾ। ਕਹਿੰਦੇ ਨਾਮ ਚਰਚਾ ਕਰ, ਜੇ ਕਹਿ ਦੇ ਨਾ ਆ ਜਾਓ ਨਾਮ ਤੇ ਚਰਚਾ ਕਰ ਲਈਏ, ਨਾਮ ਤੇ ਚਰਚਾ ਵੀ ਨਹੀਂ ਹੋਣੀ ਹੈ। ਚਰਚਾ ਕੀ ਹੈ? ਨਾਮ ਕੀ ਹੁੰਦਾ? ਚਰਚਾ ਹੀ ਉਹ, ਹੋਰ ਨਾਮ ਤੇ ਕੀ ਚਰਚਾ ਹੋਊ? ਨਾਮ ਕੀ ਹੁੰਦਾ? ਕੀ ਪ੍ਰਾਪਤ ਹੋ ਰਿਹਾ ਕਿਸੇ ਨੂੰ? ਉਹ ਸੰਸਾਰ ਚ ਨੀ ਅਸੀਂ ਇੰਨੇ ਵੇਸਲੇ ਹੈਗੇ, ਸੰਸਾਰ ਚ ਵੀ ਚੀਜ਼ ਲੈ ਕੇ ਆਉਂਦੇ ਹਾਂ, ਜੇ ਉਹ ਕੰਮ ਜੇ ਉਹ ਰਿਜ਼ਲਟ ਪੂਰੇ ਨਾ ਦੇਵੇ ਅਸੀਂ ਉਹ ਚੀਜ਼ ਲੈਂਦੇ ਹੀ ਨਹੀਂ, ਕੰਪਨੀਆਂ ਫੇਲ ਹੋ ਜਾਂਦੀਆਂ ਨੇ। ਧਰਮ ਵਿਚ ਸਾਰੀਆਂ ਕੰਪਨੀਆਂ ਚੱਲ ਰਹੀਆਂ ਨੇ, ਦੁਕਾਨਾਂ ਇੰਨੀਆਂ ਨੇ ਸਾਰੀਆਂ ਚੱਲ ਰਹੀਆਂ ਨੇ, ਉਹ ਇੱਥੇ ਡਰੱਗ ਇੰਸਪੈਕਟਰ ਨਹੀਂ ਨਾ ਹੈਗਾ ਦੇਖਣ ਵਾਲਾ, ਇੱਥੇ ਡੁਪਲੀਕੇਟ ਦਵਾਈਆਂ ਚੱਲੀ ਜਾਂਦੀਆਂ ਨੇ। ਬਈ ਅਸਰ ਕਿਸੇ ਨੂੰ ਹੋ ਨਹੀਂ ਰਿਹਾ, ਰੋਗ ਓਨਾ ਹੀ ਹੈ, ਕਲੇਸ਼ ਓਨਾ ਹੀ ਹੈ, ਵੈਰ ਵਿਰੋਧ ਓਨਾ ਹੀ ਹੈ। ਜਿਹਨੂੰ ਪੁੱਛ ਲਓ ਮੈਂ ਨਾਮ ਲਿਆ ਹੋਇਆ, ਔਰ ਜਿਹਨਾਂ ਨੇ ਨਾਮ ਨਹੀਂ ਨਾ ਲਿਆ ਉਹ ਮਾੜੇ ਮੋਟੇ ਸੌਖੇ ਨੇ, ਜਿਨ੍ਹਾਂ ਨੇ ਕਿਸੇ ਤੋਂ ਨਾਮ ਨਹੀਂ ਨਾ ਲਿਆ ਉਹ ਕੁਛ ਮਾੜੇ ਮੋਟੇ ਭਰਮ ਤੋਂ ਉੱਚੇ ਨੇ। ਨਾਮ ਸਾਰਿਆਂ ਨੇ ਲਿਆ, ਨਾਮ ਸਾਰੀ ਜਪ ਰਹੇ ਨੇ, ਗੱਲ ਉੱਥੇ ਹੀ ਖੜੀ ਹੈ, ਗੱਲ ਉੱਥੇ ਹੀ ਖੜੀ ਹੈ। ਵਿਰੋਧ ਵੀ ਓਨਾ ਹੀ ਹੈ, ਨਫ਼ਰਤ ਵੀ ਓਨੀ ਹੋਈ ਹੈ, ਈਰਖਾ ਵੀ ਓਨੀ ਹੋਈ ਹੈ, ਹੰਕਾਰ ਵੀ ਓਨਾ ਹੀ ਖੜਾ ਹੈ। ਕੋਈ ਰੋਲ ਮਾਡਲ ਨਹੀਂ ਸਮਝ ਨਿਕਲ ਗਿਆ ਰਿਹਾ ਵੀ ਕਹਿ ਤਾਂ ਦੇ ਵੀ ਇਹਨੇ ਜਪਿਆ ਨਾਮ, ਇਹਦੇ ਨਾਲ ਫਲਾਣੇ ਬੰਦੇ ਨੂੰ ਪ੍ਰਾਪਤੀ ਹੋਈ ਹੈ, ਜੀਵਨ ਉਹਦਾ ਤਬਦੀਲ ਹੋਇਆ, ਤਾਂ ਕੋਈ ਜਾਂ ਕਬੀਰ ਆਉਂਦਾ ਨਾ ਡਰੱਗ ਇੰਸਪੈਕਟਰ ਆਊਗਾ ਜਦ ਉਹ ਦੇਖਦਾ ਫਿਰ ਸਾਰੀਆਂ ਐਕਸਪਾਇਰੀ ਨੇ, ਐਕਸਪਾਇਰੀ ਕੀ ਹੈ ਹੀ ਡੁਪਲੀਕੇਟ ਤੇ, ਉਹ ਐਕਸਪਾਇਰੀ ਦਾ ਉਹ ਹੁੰਦਾ ਨਾ ਪਹਿਲਾਂ ਮਾੜਾ ਮੋਟਾ ਸੀਗਾ ਵੀ ਐਕਸਪਾਇਰੀ ਹੋ ਗਿਆ, ਉਹ ਇਹ ਤਾਂ ਡੁਪਲੀਕੇਟ ਨੇ ਸਭ, ਕਿਸੇ ਨੂੰ ਨੀ ਆਪਾਂ ਕਹਿਣਾ ਕਿਹਦਾ ਡੁਪਲੀਕੇਟ, ਜਿਹਦਾ ਕਹਿੰਦੇ ਉਹ ਲਿਆਓ ਜਿਹਦਾ ਜਿਹਦਾ ਅਸਰ ਹੁੰਦਾ ਹੋਵੇ, ਇੱਕ ਕੋਈ ਜੀਵਨ ਬਦਲੇ ਵਾਲਾ ਬੰਦਾ ਲਿਆਵੇ ਜਿਹੜੇ ਜੀਵਨ ਵਿੱਚ ਤਬਦੀਲੀ ਆਈ ਹੋਵੇ, ਨਾਮ ਨਾ ਤਬਦੀਲ ਗੁਰਬਾਣੀ ਨੇ ਸ਼ਰਤਾਂ ਲਾਈਆਂ ਨੇ ਨਾਮ ਤੇ, ਉਹ ਕਹਿੰਦਾ ਜੀ ਨੀਲਾ ਤੋਤਾ ਖਾਇਆ ਬੰਦਾ ਬਚ ਗਿਆ ਮਰਿਆ ਹੀ ਨੀ, ਜ਼ਹਿਰ ਖਾਲੀ ਬੰਦਾ ਮਰਿਆ, ਉਹ ਜ਼ਹਿਰ ਡੁਪਲੀਕੇਟ ਜ਼ਹਿਰ ਹੈ ਨੀ, ਉਹ ਮਿਸ਼ਰੀ ਦੀ ਲੜੀ ਹੋਣੀ ਹੈ, ਜ਼ਹਿਰ ਨੀ ਹੋਣੀ, ਉਹ ਜ਼ਹਿਰ ਹੋਵੇ ਬੰਦਾ ਨਾ ਮਰੇ, ਸੰਖਿਆ ਖਾਲਿਆ ਬੰਦਾ ਨੀ ਮਰਿਆ, ਉਹ ਇਹ ਤਾਂ ਐਸਾ ਸੰਖਿਆ ਐਸਾ ਇਹ ਤਾਂ ਸਾਰੀ ਜ਼ਹਿਰ ਕੱਢ ਦਿੰਦਾ ਮਨ ਦੇ ਵਿੱਚੋਂ, ਇਹ ਤਾਂ ਕੁੰਦਨ ਕਰ ਦਿੰਦਾ ਚੱਕ ਕੇ, ਉਹ ਕਹਿੰਦੇ ਉਹ ਵੀ ਚੰਦਨ ਹੋਏ ਰਹੇ ਬਸੇ ਤੋਂ ਚੰਦਨ ਪਾਸ, ਫਿਰ ਜਾਂਦਾ ਚੰਦਨ ਹੈ ਨੀ ਸਾਡੇ ਚੰਦ ਚੰਦਨ ਡੁਪਲੀਕੇਟ ਦੀ, ਗੁਰਬਾਣੀ ਕਹਿ ਰਹੀ ਹੈ ਉਹ ਵੀ ਚੰਦਨ ਹੋਏ ਰਹੇ ਬਸੇ ਤੋਂ ਚੰਦਨ ਪਾਸ, ਜਾਂਦਾ ਫਿਰ ਸੰਗਤ ਕੀਤੀ ਨੀ ਚੰਦਨ ਦੀ, ਫਿਰ ਅਸੀਂ ਚੰਦਨ ਹੋਏ ਕਿਉਂ ਨੀ, ਖੁਸ਼ਬੂ ਹੋਈ ਕਿਉਂ ਨੀ, ਇਹ ਅੰਦਰ ਝਾਤ ਮਾਰਨ ਦੀ ਲੋੜ ਹੈ, ਹੁਣ ਲੜਨ ਦੀ ਲੋੜ ਨੀ ਹੈਗੀ, ਹੁਣ ਕਿਸੇ ਨੂੰ ਕਹਿਣ ਦੀ ਲੋੜ ਨੀ ਵੀ ਫਲਾਣੇ ਦਾ ਨਾਮ ਉਹ ਹੈ ਫਲਾਣੇ ਦਾ ਨਾਮ ਉਹ ਹੈ, ਸਾਰੇ ਆਪਣਾ ਆਪਣਾ ਦੇਖੋ, ਹੁਣ ਆਪਣੇ ਆਪਣੇ ਨਾਮ ਤੇ ਨਿਗਾਹ ਮਾਰੋ, ਸ਼ੱਕ ਪਾਤੀ ਗੁਰਬਾਣੀ ਨੇ, ਗੁਰਬਾਣੀ ਨੇ ਸ਼ੱਕ ਤਾਂ ਪਾਤੀ ਨਾ ਵੀ ਡੁਪਲੀਕੇਟ ਨਾ ਹੋਵੇ, ਕਿਤੇ ਨਿਗਾਹ ਮਾਰ ਲਿਓ, ਹਰ ਜਦੋਂ ਪਿੱਛੇ ਜੇ ਅਗਲਾ ਕਹਿੰਦੇ ਵੀ ਨੋਟ ਆਪ ਜਿਹੜਾ ਹਰੀ ਜੀ ਧਾਰੀ ਵਾਲਾ ਨਿਕਲਿਆ ਨੋਟ 500 ਦਾ, ਸਾਰੇ ਚੈੱਕ ਕਰ ਦੇਣੇ ਜਾ ਕੇ ਆਪਣੇ ਅੰਦਰ ਸ਼ੱਕ ਪਾਤੀ, ਰਿਜ਼ਰਵ ਬੈਂਕ ਵਾਲੇ ਨੇ ਕਿਹਾ ਵੀ ਆਹ ਸਿਫਟ ਹੁੰਦੇ ਅਸਲੀ ਨੋਟ ਦੇ, ਸਾਰਿਆਂ ਨੂੰ ਸ਼ੱਕ ਪੈ ਜਾਂਦਾ ਨਾ, ਸਾਰੇ ਹੱਥ ਨਾਲ ਲਾ ਕੇ ਦੇਖਦੇ ਨੇ ਵੀ ਕਿਤੇ ਡੁਪਲੀਕੇਟ ਨਾ ਹੋਵੇ, ਮੇਰੇ ਨਾਲ ਧੋਖਾ ਨਾ ਹੋ ਗਿਆ ਹੋਵੇ, ਉਹ ਪਾਈ ਉਹਨੂੰ ਗੁਰਬਾਣੀ ਨੇ ਸ਼ੱਕ ਪਾਈ ਹੈ ਵੀ ਆਹ ਨਾਮ ਤਾਂ ਦੁੱਖ ਕੱਟ ਦਿੰਦਾ ਸਾਰੇ ਸੁੱਖਾਂ ਦਾ ਨਿਵਾਸ ਕਰ ਦਿੰਦਾ, ਉਹ ਜੇ ਫਿਰ ਨਹੀਂ ਵਾਪਰ ਰਿਹਾ ਫਿਰ ਜਾ ਕੇ ਆਪਣਾ ਆਪਣਾ ਚੈੱਕ ਕਰੋ, ਦੂਜੇ ਵਾਲੇ ਨੂੰ ਰੌਲਾ ਪਾਉਣ ਦੀ ਲੋੜ ਨਹੀਂ, ਆਪਣੇ ਆਪਣੇ ਤੇ ਜਾ ਕੇ ਦੇਖੋ ਹੁਣ ਵੀ ਉਹ ਕੰਮ ਕਰ ਰਿਹਾ। ਹਾਂਜੀ,
ਜਿਨੀ ਹਰੀ ਸੇਵਿਆ ਤਿੰਨੀ ਸੁੱਖ ਪਾਇਆ, ਸਹਿਜੇ ਹੀ ਹਰੀ ਨਾਮ ਸਮਾਇਆ, ਜੋ ਸਰਨ ਪਰੇ ਤਿਸਕੀ ਪਤ ਰੱਖੇ ਜੈ ਪੁੱਛੋ ਵੇਦ ਪੁਰਾਣੀ ਨੇ।
ਉਹ ਕਹਿੰਦੇ ਚਾਹੇ ਵੇਦਾਂ ਨੇ ਜਾ ਕੇ ਪੁੱਛ ਲਓ, ਕਹਿੰਦੇ ਅਸੀਂ ਨੀ ਕਹਿੰਦੇ ਪੁਰਾਣਾ ਚ ਦੇਖ ਲਓ, ਜਿਹੜਾ ਸ਼ਰਨ ਪਊਗਾ ਇੱਜ਼ਤ ਉਹਦੀ ਰੱਖੀ ਜਾਊਗੀ, ਜੇ ਸ਼ਰਨੇ ਨਾ ਪਵੇ ਫੇਰ, ਜੇ ਢਵੇ ਜੇ ਗੱਲ ਨੂੰ ਜੇ ਗੱਲ ਮੰਨੇ ਹੀ ਨਾ ਫੇਰ, ਜੇ ਗੋਲੀ ਬੱਚੇ ਨੂੰ ਦਿੱਤੀ ਬੱਚੇ ਨੇ ਰੱਖ ਲਈ ਅੰਦਰ ਲੰਘਾਈ ਗਈ ਨੀ ਗਲੇ ਦੇ ਅੰਦਰ ਨਹੀਂ ਗਈ, ਜੇ ਗਲੂਕੋਜ਼ ਦੇ ਵਿੱਚ ਟੀਕਾ ਲਾਇਆ ਉਹ ਗਲੂਕੋਜ਼ ਬਲੌਕ ਹੋ ਗਈ ਡ੍ਰਿਪ, ਉਹ ਡ੍ਰੌਪ ਤਾਂ ਗਿਰੇ ਨਹੀਂ ਰਿਹਾ ਅੰਦਰੇ ਨਹੀਂ ਜਦ ਜਾ ਰਿਹਾ, ਉਹ ਰੋਗ ਕੱਟਿਆ ਕਿਵੇਂ ਜਾਊਗਾ ਫਿਰ। ਸ਼ਰਨ ਪਵੇ ਦਾ ਮਤਲਬ ਹੈ ਜੇ ਗੁਰਬਾਣੀ ਨੂੰ ਮੰਨ ਲਿਆ, ਤਾਂ ਹੀ ਕੰਮ ਕਰੂ ਨਾ ਗੁਰਬਾਣੀ ਦਵਾਈ, ਤਾਂ ਹੀ ਕੰਮ ਕਰੂ ਜੇ ਅੰਦਰ ਜਾਊ, ਸ਼ਰਨ ਪਊਗਾ ਆਪਣੀ ਮੂਰਖਤਾ ਨੂੰ ਪਿੱਛੇ ਰੱਖ ਕੇ, ਆਪਣੀ ਗਿਆਨਤਾ ਨੂੰ ਪਿੱਛੇ ਰੱਖ ਕੇ, ਪੱਤ ਉਹਦੀ ਰੱਖੀ ਜਾਣੀ ਹੈ, ਇੱਜ਼ਤ ਉਹਦੀ ਰੱਖੀ ਜਾਣੀ ਹੈ। ਜੇ ਕਿਸੇ ਨੇ ਨਹਾਉਣਾ ਸਰੋਵਰ ਚ ਉਤਰਨਾ ਹੀ ਪਊ, ਜੇ ਉਹਨੂੰ ਕਹਿੰਦਾ ਵੀ ਗਿੱਲਾ ਵੀ ਨਹੀਂ ਹੋਣਾ ਬਾਹਰੇ ਖੜਾ ਸਰੋਵਰ ਦੇ ਕੰਡੇ ਤੇ, ਜੇ ਵਿੱਚ ਬੜੂ ਆ ਜਿੰਨਾ ਬੜੂ ਓਨਾ ਹੀ ਗਿੱਲਾ ਹੋਊ, ਇਹ ਤਾਂ ਗੁਰਬਾਣੀ ਚ ਜਿੰਨਾ ਸ਼ਰਨ ਜਾਊਗਾ ਇੱਜ਼ਤ ਉਹਦੀ ਰੱਖੀ ਜਾਣੀ ਹੈ, ਬਚੂਗਾ ਉਹੀ। ਹਾਂਜੀ,
ਜਿਸ ਹਰੀ ਸੇਵਾ ਲਾਏ ਸੋਈ ਜਨ ਲਾਗੇ, ਗੁਰ ਕੇ ਸ਼ਬਦ ਧਰਮ ਤੋਂ ਭਾਗੇ।
ਉਹ ਕਹਿੰਦੇ ਜਿਹੜਾ ਸੇਵਾ ਲੱਗ ਗਿਆ ਜਿਹਨਾਂ ਹਰ ਸੇਵਾ ਲਾਏ,
ਜਿਸ ਹਰੀ ਸੇਵਾ ਲਾਏ ਸੋਈ ਜਨ ਲਾਗੇ,
ਉਹ ਕਹਿੰਦੇ ਜਿਹਨੇ ਹਰੀ ਨੇ ਲਾਤਾ ਨਾ ਸ਼ਬਦ ਵਿਚਾਰ ਕਰਨ, ਸ਼ਬਦ ਵਿਚਾਰ ਹੀ ਗੁਰਸੇਵਾ ਹੁੰਦੀ ਹੈ, ਜਿਹੜਾ ਪਰ ਹਰੀ ਲਾਵੇ ਅੰਦਰੋਂ ਮੰਨੇ ਜਿਹਦਾ ਉਹੀ ਲੱਗਦਾ ਸ਼ਬਦ ਵਿਚਾਰ ਕਰਨ ਨੂੰ, ਜੀ ਜਿਹਦਾ ਅੰਦਰਲਾ ਮੰਨੇ ਉਹ ਮਨ ਆ ਕੇ ਬੈਠ ਸਕਦਾ ਗੁਰਬਾਣੀ ਕੋਲ, ਜਿਹੜਾ ਅੰਦਰਲਾ ਲੈ ਕੇ ਆਉਂਦਾ ਆਪਾਂ ਨੂੰ, ਕਹਿੰਦੇ ਉਦਮ ਕਰੂੰ ਕਰਾਵੋ ਠਾਕੁਰ, ਉਹ ਅੰਦਰਲਾ ਕਰਾਉਂਦਾ ਉਦਮ, ਗੁਰਬਾਣੀ ਦੀ ਸੰਗਤ ਵਿੱਚ ਸ਼ਬਦ ਵਿਚਾਰ ਵਿੱਚ ਜੀ ਕੌਣ ਲਾਉਂਦਾ ਜੇ ਅੰਦਰਲਾ ਨਾ ਮੰਨੇ, ਅੰਦਰਲਾ ਨਾ ਮੰਨੇ ਸ਼ਬਦ ਵਿਚਾਰ ਚ ਨਹੀਂ ਲੱਗਦਾ, ਇਹ ਹਰੀ ਉਹ ਲਾਉਂਦਾ ਅੰਦਰਲਾ, ਉਹ ਲਿਆਉਂਦਾ ਖਿੱਚ ਖੁੱਚ ਕੇ ਇਧਰ ਨੂੰ। ਹਾਂ,
ਗੁਰ ਕੇ ਸ਼ਬਦ ਭਰਮ ਭਾਵੇ,
ਜੇ ਫਿਰ ਗੁਰੂ ਕਾ ਸ਼ਬਦ ਲੈ ਲਵੇ ਭਰਮ ਭਾਵ ਸਾਰਾ ਭੱਜ ਜਾਣਾ, ਭਰਮ ਵੀ ਅਰ ਭਾਉ ਦੋ ਇਕੱਠੇ ਆਉਂਦੇ ਨੇ, ਭਜਾਉਣਾ ਭਰਮ ਹੈ। ਗੁਰਬਾਣੀ ਦੇ ਸ਼ਬਦ ਨੇ ਭਰਮ ਚੱਕ ਦੇਣਾ, ਬਸ ਪੈਸੇ ਤਾਂ ਆਪੇ ਚੱਕੇ ਜਾਣਾ, ਪੈ ਨੀ ਭਜਾਉਣਾ ਭਰਮ ਹੈ। ਭਰਮ ਕਰ ਕੀ ਪਾਇਆ? ਕਹਿੰਦੇ ਗੁਰ ਕੇ ਸ਼ਬਦ ਭਰਮ ਪਾਓ, ਭਰਮ ਗਿਆ ਮੇਰਾ, ਕਹਿੰਦੇ ਭਰਮ ਗਿਆ ਭਾਉ ਤਾਂ ਆਪੇ ਹੀ ਭੱਜ ਜਾਂਦਾ, ਹਨੇਰੇ ਚ ਡਰ ਲੱਗਦਾ। ਹਾਂਜੀ,
ਜਿੱਥੇ ਗ੍ਰਹਿ ਸਦਾ ਰਹੇ ਉਦਾਸੀ, ਜੋ ਕਮਲ ਰਹੇ ਵਿੱਚ ਪਾਣੀ।
ਆਹ ਦੇਖੋ ਸਿੱਧਾ, ਵਿੱਚੇ ਗ੍ਰਹਿ ਰਹੇ ਪਰ ਰਹਿਣਾ ਉਦਾਸੀ ਹੋ ਗਿਆ ਮਨ ਕਰਕੇ, ਰਹਿਣਾ ਘਰ ਦੇ ਵਿੱਚ ਹੀ ਹੈ, ਘਰ ਛੱਡ ਕੇ ਨਹੀਂ ਜਾਣਾ। ਵਿੱਚੇ ਗ੍ਰਹਿ ਰਹੇ ਉਦਾਸੀ, ਕਿਵੇਂ ਉਦਾਸੀ ਰਹੇ ਹੁਣ? ਕਮਲ ਜਿਉਂ ਕਮਲ ਰਹੇ ਵਿੱਚ ਪਾਣੀ ਹੈ, ਜਿਵੇਂ ਕਮਲ ਪਾਣੀ ਵਿੱਚ ਰਹਿੰਦਾ ਐ ਰਹਿਣਾ। ਜੜ ਸਰੀਰ ਤਾਂ ਰਹੇ, ਜੜ ਤਾਂ ਰਹਿੰਦੀ ਹੈ ਕਮਲ ਦੀ ਪਾਣੀ ਦੇ ਵਿੱਚ, ਕਮਲ ਦਾ ਫੁੱਲ ਨਹੀਂ ਰਹਿੰਦਾ। ਉਹ ਹਿਰਦਾ ਨਹੀਂ ਰਹਿਣ ਦੇਣਾ ਗ੍ਰਸਤ ਵਿੱਚ, ਸਰੀਰ ਰਹੇ, ਸਰੀਰ ਦਾ ਕੀ ਰੌਲਾ? ਸਰੀਰ ਰਹੇ ਘਰਦਿਆਂ ਚ, ਸਰੀਰ ਰਹੇ ਗ੍ਰਹਿ ਚ, ਐਵੇਂ ਰਹਿਣਾ ਕਮਲ ਰਹੇ ਜਿਵ ਵਿੱਚ ਪਾਣੀ ਹੈ, ਕਮਲ ਪਾਣੀ ਵਿੱਚ ਰਹਿੰਦਾ ਐਵੇਂ ਰਹਿਣਾ ਬਸ। ਉਹਦੀ ਡੰਡੀ ਡੰਡੀ ਜੀ ਹੈ ਨਾ ਜਿਹੜੀ ਥੱਲੇ ਵਾਲੀ, ਉਹੀ ਪਾਣੀ ਚ ਭਿੱਜਦੀ ਹੈ। ਉਹ ਸਰੀਰ ਜੁੜੇ ਗ੍ਰਸਤ ਚ, ਆਪ ਨਾ ਜੁੜੇ, ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗ ਤੇ ਵਪਾਈ ਹੈ। ਹਾਂਜੀ,
ਵਿੱਚ ਹਉਮੈ ਸੇਵਾ ਥਾਏ ਨਾ ਪਾਏ, ਜਨਮ ਬਲੇ ਫਿਰ ਆਵੇ ਜਾਏ।
ਕਹਿੰਦੇ ਜੇ ਹੁਣ ਹਉਮੈ ਵਿੱਚ ਸੇਵਾ ਥਾਏ ਨੀ ਪੈਂਦੀ, ਕਬੂਲ ਨੀ ਹੁੰਦੀ, ਜੇ ਹਉਮੈ ਵੀ ਖੜੇ ਰਹੇ, ਹਉਮੈ ਕੀ ਹੈ? ਮੈਂ ਜਾਣਦਾ ਨੀ ਸਾਰਾ ਕੁਛ। ਜਿੱਥੇ ਆਪਣਾ ਗਿਆਨ ਬਿਲਕੁਲ ਇਰੇਜ਼ ਨਹੀਂ ਹੋਇਆ, ਮਿਟਿਆ ਨਹੀਂ, ਆਪਣੀ ਹਉਮੈ ਖੜੀ ਹੈ, ਉਹ ਸੇਵਾ ਥਾਏ ਨੀ ਪੈਣੀ। ਹਉਮੈ ਗਵਾ ਕੇ ਸ਼ਬਦ ਵਿਚਾਰ ਹੋਊਗੀ, ਆਪਣੇ ਆਪ ਨੂੰ ਸਾਈਡ ਤੇ ਰੱਖ ਕੇ ਤਾਂ ਥਾਏ ਪਊ, ਨਹੀਂ ਥਾਏ ਨੀ ਪੈਣੀ। ਥਾਂ ਤਾਂ ਪਊ, ਆਪਣੀ ਹਉਮੈ ਸਾਈਡ ਤੇ ਰੱਖ ਦੋ। ਹਉਮੈ ਕੀ? ਸਾਡਾ ਆਪਣਾ ਗਿਆਨ, ਮਨ ਆਪਣੀ ਅਕਲ, ਆਪਣਾ ਆਪਾ, ਮੇਰਾ ਮੈਂ, ਉਹ ਸਾਈਡ ਤੇ ਰੱਖ ਕੇ ਤਾਂ ਸੇਵਾ ਜਿਹੜੀ ਹੈ ਨਾ ਸ਼ਬਦ ਵਿਚਾਰ ਵਾਲੀ, ਤਾਂ ਥਾਏ ਪਊਗੀ, ਤਾਂ ਇਹਦੇ ਵਿੱਚੋਂ ਕੁਛ ਪ੍ਰਾਪਤੀ ਸ਼ਬਦ ਵਿਚਾਰ ਚੋਂ ਹੋਊ। ਹਾਂਜੀ, ਨਹੀਂ ਤਾਂ ਜਨਮ ਮਰਨ ਬਣਿਆ ਰਹੂਗਾ, ਫਿਰ ਥਾਏ ਪੈਣੀ ਨੀ, ਕੰਮ ਕਰਨਾ ਨੀ, ਕਿਉਂਕਿ ਸ਼ਬਦ ਬਚਾਉਣ ਦਾ ਜਨਮ ਮਰਨ ਕੱਟ ਦੇਣਾ ਸੀ ਨਾ। ਇਸ ਕਰਕੇ ਜੇ ਥਾਏ ਨੀ ਨਾ ਜੇ ਸਾਡੀ ਪੈ ਰਹੀ, ਹਉਮੈ ਖੜੀ ਹੈ ਸਾਡੇ ਚ ਕਿਤੇ, ਸਾਡੀ ਅਗਲ ਡਿੱਕਾ ਬਣੀ ਹੋਈ ਹੈ ਕਿਤੇ, ਆਪਣੀ ਹਉਮੈ ਨੂੰ ਸਾਈਡ ਤੇ ਰੱਖ ਦਈਏ। ਗੁਰਬਾਣੀ ਨੂੰ ਨਾ ਪੜ੍ਹੀਏ, ਗੁਰਬਾਣੀ ਤੋਂ ਪੜ੍ਹੀਏ, ਗੁਰਬਾਣੀ ਨੂੰ ਗੁਰੂ ਮੰਨ ਕੇ, ਗੁਰਬਾਣੀ ਨੂੰ ਗੁਰੂ ਮੰਨ ਕੇ ਗੁਰੂ ਦੇ ਪਿੱਛੇ ਪਿੱਛੇ ਹੋਲੀਏ, ਪੱਲਾ ਫੜ ਕੇ, ਜਾਂ ਫਿਰ ਗੁਰੂ ਦੇ ਮੂਹਰੇ ਰਹੀਦਾ ਨਿਗਾਹ ਚ। ਜੇ ਬੱਚਾ ਸਾਡੇ ਪਿੱਛੇ ਹੀ ਰਹਿ ਜਾਵੇ, ਖਬਰਾਂ ਕਿੱਥੇ ਗਿਆ? ਗੁਰੂ ਦੀ ਨਿਗਰਾਨੀ ਚ ਰਹੀਏ, ਗੁਰਬਾਣੀ ਦੀ ਰੋਸ਼ਨੀ ਚ ਰਹੀਏ, ਆਪਣੀਆਂ ਮਿੱਥਾਂ, ਆਪਣਾ ਮਨੌਤਾਂ ਸਾਡੀਆਂ ਜਿਹੜੀਆਂ ਗੁਰਬਾਣੀ ਕੱਟਦੀ ਆ, ਕੱਟਣ ਦੋ। ਜਦ ਅਸੀਂ ਗੱਡੀ ਉਹ ਡੈਂਟਰ ਵਾਲੇ ਨੂੰ ਦਿਆ ਏ ਵੀ ਇਹਨੂੰ ਭਾਈ ਠੀਕ ਕਰ ਦੇ, ਉਹ ਡੈਂਟਰ ਨਾਲ ਜਾ ਕੇ ਲੜਨਾ ਨੀ, ਫਿਰ ਤਾਂ ਕੱਢਣ ਦੋ ਚੁੱਪ ਜਿਵੇਂ ਕੱਢਦਾ। ਜਿਵੇਂ ਵੀ ਗੁਰਬਾਣੀ ਸਾਡੀ ਘਾਟ ਘਟਦੀ ਹੈ, ਗੁਰਬਾਣੀ ਅਨੁਸਾਰ ਅਸੀਂ ਆਪਣਾ ਵਿਜ਼ਨ ਬਣਾਈਏ, ਗੁਰਬਾਣੀ ਅਨੁਸਾਰ ਆਪਣੀ ਜਿਹੜੀ ਵਿਚਾਰ ਹੈ ਜੋ ਬਣਾਈਏ। ਪਿੱਛੇ ਜੋ ਸੁਣ ਲਿਆ, ਲੈਣੇ ਨੇ ਜੋ ਸੁਣਿਆ ਸੀ, ਲੈਣਾ ਜੋ ਦੇਵੀ ਮੰਨਦਾ ਸੀ, ਛੱਡਤੀ ਪਿੱਛੇ। ਕਬੀਰ ਨੇ ਐਡਾ ਗ੍ਰੰਥ ਲਿਖਤਾ ਦੀ ਬੀਚ ਛੱਡਤਾ ਉੱਥੇ ਹੀ ਕਾਂਸ਼ੀ ਚ। ਨਵੀਂ ਸੋਚ ਗੁਰਬਾਣੀ ਵਾਲੀ ਅਪਣਾਈ ਅਸੀਂ, ਪਿੱਛੇ ਕੌਣ ਪ੍ਰਚਾਰਕ ਕੀ ਕਹਿ ਗਿਆ, ਸਾਡੇ ਮਹਾਂਪੁਰਖ ਕੀ ਕਹਿ ਗਏ, ਗੁਰਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਨਾਲ ਆਪ ਜੁੜੀਏ, ਗੁਰਬਾਣੀ ਨੂੰ ਆਪ ਸਮਝੀਏ, ਸੰਗਤੀ ਰੂਪ ਵਿੱਚ ਸਮਝੀਏ ਬੈਠ ਕੇ, ਜਿਨ੍ਹਾਂ ਨੇ ਕੋਈ ਸਮਝੀ ਹੈ ਉਹਨਾਂ ਦੇ ਨਾਲ ਸ਼ੇਅਰ ਕਰੀਏ, ਆਦਾਨ ਪ੍ਰਦਾਨ ਕਰੀਏ। ਗੁਰਬਾਣੀ ਨਾਲ ਆਪ ਜੁੜ ਕੇ ਜਿਹੜਾ ਹੈਗਾ ਨਾ, ਗੁਰਬਾਣੀ ਜਿਵੇਂ ਸਾਡੀ ਘਾਟ ਘਟ ਰਹੀ ਹੈ, ਵੀ ਜੇ ਕਿਸੇ ਨੇ ਸਾਨੂੰ ਕੁਛ ਕਹਿਤਾ, ਅਸੀਂ ਗੁਰਬਾਣੀ ਜੋ ਸਮਝੀਏ ਵੀ ਗੱਲ ਠੀਕ ਹੈ, ਕਿਸੇ ਦੀ ਨਾ ਮੰਨੀਏ। ਵੀ ਜੇ ਕੋਈ ਅਰਥ ਹੈ ਗੁਰਬਾਣੀ ਦਾ, ਅਸੀਂ ਲੈ ਕੇ ਚੱਲ ਰਹੇ ਹਾਂ, ਕੀ ਸਾਡੇ ਉਹ ਅਰਥ ਨੂੰ ਗੁਰਬਾਣੀ ਅੱਗੇ ਜਾ ਕੇ ਪ੍ਰੂਫ ਕਰ ਰਹੀ ਹੈ? ਕੀ ਗੁਰਬਾਣੀ ਸਾਨੂੰ ਸਪੋਰਟ ਦੇ ਰਹੀ ਹੈ ਕਿ ਗੁਰਬਾਣੀ ਕੱਟ ਰਹੀ ਹੈ? ਜਿੱਥੇ ਸਾਡੀ ਸਮਝ ਨੂੰ ਜਾਂ ਸਾਡੇ ਸਮਝੇ ਹੋਏ ਕਿਸੇ ਸ਼ਬਦ ਨੂੰ ਗੁਰਬਾਣੀ ਉਹ ਕੱਟ ਰਹੀ ਹੈ, ਤਾਂ ਖੜ ਜਾਈਏ ਉੱਥੇ, ਅੜੀਏ ਨਾ, ਦੇਖੀਏ ਉਹਨੂੰ, ਗੁਰਬਾਣੀ ਤੋਂ ਰਾਹ ਮੰਗੀਏ। ਜਦੋਂ ਅਸੀਂ ਇੱਕ ਸਵਾਲ ਕੱਢ ਕੇ ਲੈ ਕੇ ਜਾਂਦੇ ਹਾਂ ਸਲੇਟ ਤੇ ਜਾਂ ਨੋਟਬੁੱਕ ਤੇ, ਜਦ ਮਾਸਟਰ ਕਾਟਾ ਮਾਰਦਾ ਠੀਕ ਆ, ਠੀਕ ਕਹਿੰਦਾ, ਉੱਥੇ ਫਿਰ ਅੜੀਏ ਨਾ ਮਾਸਟਰ ਨਾਲ, ਤੁਸੀਂ ਕਾਟਾ ਕਿਉਂ ਮਾਰਤਾ ਜੀ? ਜਿੱਥੇ ਗੁਰਬਾਣੀ ਸਰਟੀਫਾਈ ਕਰ ਰਹੀ ਹੈ ਓਕੇ ਕਰ ਰਹੀ ਹੈ, ਔਰ ਜਿੱਥੇ ਗੁਰਬਾਣੀ ਕੱਟ ਰਹੀ ਹੈ ਉੱਥੇ ਖੜੀਏ, ਦੁਬਾਰਾ ਵਿਚਾਰੀਏ। ਕੱਟਣ ਦਾ ਮਤਲਬ ਹੁੰਦਾ ਨਾ, ਦੁਬਾਰਾ ਸਮਝੋ, ਕੱਟਣ ਦਾ ਮਤਲਬ ਇਹ ਨਹੀਂ, ਨੋਟਬੁੱਕ ਤੇ ਕੱਟਣ ਦਾ ਮਤਲਬ ਹੈ ਵੀ ਆਹ ਸਵਾਲ ਤੁਹਾਡਾ ਜਾਂ ਆਹ ਐਸੇ ਤੁਹਾਡਾ ਗਲਤ ਹੈ, ਇਹਨੂੰ ਦੁਬਾਰਾ ਸਮਝੋ। ਕੱਟਣ ਦਾ ਮਤਲਬ ਜਿਹੜੀਆਂ ਮਨੌਤਾਂ ਸਾਡੀਆਂ ਜਾਂ ਜੋ ਅਸੀਂ ਅੱਜ ਧਰਮ ਨੂੰ ਸਮਝੀ ਬੈਠੇ ਹਾਂ, ਜਦ ਗੁਰਬਾਣੀ ਕਾਟਾ ਮਾਰਦੀ ਹੈ ਕੱਟਣ ਦੀ, ਏ ਦੁਬਾਰਾ ਕੱਢੀਏ ਫਿਰ ਉਹ ਮਨਾਓ ਤੇ ਦੁਬਾਰਾ ਬਣਾਈਏ ਗੁਰਬਾਣੀ ਵਾਲੀ। ਇਸ ਕਰਕੇ ਗੁਰੂ ਕਿਰਪਾ ਕਰੇ, ਗੁਰਬਾਣੀ ਨਾਲ ਜੁੜੀਏ, ਗੁਰਬਾਣੀ ਵਿੱਚੋਂ ਹੀ ਗੁਰਬਾਣੀ ਅਨੁਸਾਰ ਆਪਣੀ ਸੋਚ, ਗੁਰਬਾਣੀ ਦੀ ਸੋਚ ਦੇ ਧਾਰਨੇ ਹੋਈਏ, ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।